ਤੀਜਾ ਦਿਨ ਪੂਰਾ ਹੋਇਆ, ਤੀਜਾ ਦਿਨ ਪੂਰਾ ਹੋਇਆ, ਹੁਣ ਕੰਮ ਕਰਨ ਲਈ 7 ਦਿਨ ਹੋਰ ਰਹਿ ਗਏ ਨੇ। ਕੱਲ੍ਹ ਦੁਪਹਿਰ ਨੂੰ 3 ਤੋਂ 5 ਵਜੇ ਤੱਕ ਵਿਪੱਸ਼ਨਾ ਦਾ ਅਭਿਆਸ ਕਰੋਗੇ, ਮਾਨੇ ਪ੍ਰਗਿਆ ਦੇ ਖੇਤਰ ਵਿੱਚ ਪਹਿਲਾ ਕਦਮ ਰੱਖੋਗੇ। ਅਤੇ ਅੱਜ ਸਮਝੋ ਕਿ ਇਹ ਪ੍ਰਗਿਆ ਕੀ ਵੇ ਜਿਹਦਾ ਕੱਲ੍ਹ ਤੋਂ ਅਭਿਆਸ ਸ਼ੁਰੂ ਕਰਨਾ ਹੈ। ਬਗੈਰ ਪ੍ਰਗਿਆ ਦੇ ਧਰਮ ਪੂਰਾ ਨਹੀਂ ਹੁੰਦਾ, ਸਿਰਫ਼ ਸ਼ੀਲ ਸਦਾਚਾਰ ਦਾ ਉਪਦੇਸ਼ ਹੀ ਰਹਿ ਜਾਏ ਤਾਂ ਧਰਮ ਬੜਾ ਅਧੂਰਾ। ਮਨ ਨੂੰ ਕਾਬੂ 'ਚ ਲਿਆਉਣ ਵਾਲੀ ਸਮਾਧੀ ਦਾ ਅਭਿਆਸ ਉਹਦੇ ਜੁੜ ਜਾਏ ਤਾਂ ਉਸ ਤੋਂ ਜ਼ਰਾ ਜਿਹਾ ਚੰਗਾ, ਪਰ ਫਿਰ ਵੀ ਅਧੂਰਾ। ਪੂਰਨਤਾ ਲਈ ਪ੍ਰਗਿਆ ਬਹੁਤ ਜ਼ਰੂਰੀ ਹੈ। ਜਿਹੜਾ ਵੀ ਕੋਈ ਆਦਮੀ ਸਮਿਅਕ ਸੰਬੋਧੀ ਹਾਸਲ ਕਰ ਲੈਂਦਾ ਹੈ, ਪੂਰਨ ਗਿਆਨ ਹਾਸਲ ਕਰ ਲੈਂਦਾ ਹੈ, ਉਹ ਜਦ ਲੋਕਾਂ ਨੂੰ ਧਰਮ ਸਿਖਾਉਂਦਾ ਹੈ ਤਾਂ ਸ਼ੁੱਧ ਧਰਮ, ਸਿਰਫ ਪਰਿਸ਼ੁੱਧ ਪੂਰਨ ਧਰਮ, ਪੂਰਨ ਧਰਮ ਸਿਰਫ ਪਰਿਪੂਰਨ, ਇਹੋ ਜਿਹਾ ਸ਼ੁੱਧ ਕਿ ਉਹਦੇ 'ਚੋਂ ਕੁਝ ਕੱਢਣ ਨੂੰ ਹੈ ਹੀ ਨਹੀਂ, ਕੋਈ ਗੱਲ ਉਹਦੇ 'ਚ ਇਹੋ ਜਿਹੀ ਮੈਲੀ ਨਹੀਂ ਕਿ ਜਿਹਨੂੰ ਕੱਢਣਾ ਪਏ, ਕੋਈ ਗੱਲ ਇਹੋ ਜਿਹੀ ਨਾ ਮੰਨਣ ਯੋਗ ਨਹੀਂ ਜਿਹਨੂੰ ਕੱਢਣਾ ਪਏ। ਤਦੇ ਪੂਰਨ ਪਰਿਸ਼ੁੱਧ ਹੁੰਦਾ ਹੈ, ਪੂਰਨ ਪਰਿਪੂਰਨ ਹੈ, ਉਹਦੇ 'ਚ ਕੋਈ ਜੋੜਨ ਦੀ ਜਗ੍ਹਾ ਹੀ ਨਹੀਂ, ਸਾਰਾ ਸਮਾ ਗਿਆ, ਸਾਰਾ ਧਰਮ ਸਮਾ ਗਿਆ, ਤਾਂ ਹੀ ਧਰਮ ਹੈ। ਵਰਨਾ ਜਿੱਥੇ ਖਾਮੀ ਰਹਿ ਗਈ, ਕਮੀ ਰਹਿ ਗਈ, ਉੱਥੇ ਮੁਸ਼ਕਲਾਂ ਪੈਦਾ ਹੋ ਗਈਆਂ। ਸ਼ੁਰੂਆਤ ਸ਼ੀਲ ਤੋਂ ਹੁੰਦੀ ਹੈ, ਸਰੀਰ ਔਰ ਬਾਣੀ ਤੋਂ ਖੋਟਾ ਕੰਮ ਨਾ ਕਰੇ, ਸਰੀਰ ਔਰ ਬਾਣੀ ਤੋਂ ਖੋਟਾ ਕੰਮ ਨਹੀਂ ਕਰਨਾ। ਸ਼ੀਲ ਸਦਾਚਾਰ ਦਾ ਪਾਲਣ ਕਰਨਾ ਬਹੁਤ ਚੰਗੀ ਗੱਲ ਹੈ, ਧਰਮ ਦਾ ਬਹੁਤ ਜ਼ਰੂਰੀ ਅੰਗ ਹੈ, ਧਰਮ ਦੀ ਨੀਂਹ ਹੈ, ਪਹਿਲਾ ਜ਼ਰੂਰੀ ਕਦਮ ਹੈ। ਲੇਕਿਨ ਬਹੁਤ ਵਾਰ ਆਦਮੀ ਸ਼ੀਲ ਸਦਾਚਾਰ ਦਾ ਪਾਲਣ ਇਸ ਲਈ ਵੀ ਕਰਦਾ ਹੈ ਕਿ ਰਾਜ ਦੰਡ ਦਾ ਭੈ ਵੇ, ਇਸ ਲਈ ਵੀ ਕਰਦਾ ਹੈ ਕਿ ਲੋਕ ਲਾਜ ਵੇ, ਲੋਕ ਕੀ ਕਹਿਣਗੇ। ਪਰ ਅੰਦਰ ਹੀ ਅੰਦਰ ਮਨ 'ਚ ਅਤੇ ਵਿਕਾਰਾਂ ਦੀਆਂ ਉੱਚੀਆਂ ਉੱਚੀਆਂ ਲਹਿਰਾਂ ਉੱਠਦੀਆਂ ਹੀ ਰਹਿੰਦੀਆਂ ਨੇ। ਬੜੀ ਤੇਜ਼ ਵਾਸ਼ਨਾ ਜਾਗਦੀ ਹੈ, ਬੜਾ ਤੇਜ਼ ਗੁੱਸਾ ਵੀ ਜਾਗਦਾ ਹੈ, ਈਰਖਾ ਵੀ ਜਾਗਦੀ ਹੈ, ਹਰ ਤਰ੍ਹਾਂ ਦੇ ਵਿਕਾਰ ਜਾਗਦੇ ਹਨ। ਪਰ ਸਰੀਰ ਔਰ ਬਾਣੀ ਤੋਂ ਖੋਟਾ ਕਰਮ ਨਹੀਂ ਕਰਦਾ, ਚੰਗੀ ਗੱਲ ਹੈ, ਪਰ ਆਪਣਾ ਨੁਕਸਾਨ ਤਾਂ ਕਰਦਾ ਹੀ ਹੈ, ਮਨ ਦੇ ਵਿੱਚ ਵਿਕਾਰ ਪੈਦਾ ਕਰਕੇ ਆਪਣਾ ਨੁਕਸਾਨ ਤਾਂ ਕਰ ਹੀ ਰਿਹਾ ਹੈ। ਤਦ ਇਸ ਲਈ ਦੂਜਾ ਕਦਮ ਕਿ ਮਨ ਨੂੰ ਵਸ 'ਚ ਕਰੇ, ਕਾਬੂ 'ਚ ਕਰੇ, ਵਸ 'ਚ ਕਰਨ ਨਾਲ ਫਾਇਦਾ ਹੋਣ ਲੱਗਾ, ਆਪਣਾ ਵੀ ਫਾਇਦਾ ਹੋਣ ਲੱਗਾ, ਔਰ ਸਰੀਰ ਔਰ ਬਾਣੀ ਤੋਂ ਵੀ ਹੁਣ ਖੋਟੇ ਕਰਮ ਨਹੀਂ ਕਰੇਗਾ। ਸਿਰਫ ਲੋਕ ਲਾਜ ਨਹੀਂ ਹੈ, ਸਿਰਫ ਰਾਜਦੰਡ ਦਾ ਭੈ ਨਹੀਂ ਹੈ, ਅਗਰ ਉਹ ਮਨ ਨੂੰ ਕਾਬੂ 'ਚ ਕਰਨ ਲੱਗਾ ਹੈ, ਉਹਦੇ 'ਤੇ ਕੰਟਰੋਲ ਕਰਨ ਲੱਗਾ ਹੈ, ਦੂਜਾ ਚੰਗਾ ਕਦਮ, ਕਲਿਆਣਕਾਰੀ ਕਦਮ। ਪਰ ਫਿਰ ਵੀ ਪੂਰੀ ਤਰ੍ਹਾਂ ਕਲਿਆਣ ਕਰਨ ਵਾਲਾ ਨਹੀਂ ਹੋਇਆ, ਕਿਉਂਕਿ ਜਦ ਜਦ ਅਸੀਂ ਆਪਣੇ ਮਨ 'ਤੇ ਕੰਟਰੋਲ ਕਰਨੇ ਹਾਂ, ਤਦ ਤਦ ਉਹਨੂੰ ਦਬਾਉਂਦੇ ਹਾਂ, ਵਿਕਾਰ ਜਾਗੇ, ਅਸੀਂ ਕੀਤਾ ਦਮਨ, ਵਾਸ਼ਨਾ ਜਾਗੀ, ਕੀਤਾ ਦਮਨ, ਡਰ ਜਾਗਿਆ, ਕੀਤਾ ਦਮਨ, ਈਰਖਾ ਜਾਗੀ, ਕੀਤਾ ਦਮਨ, ਗੁੱਸਾ ਜਾਗਿਆ, ਕੀਤਾ ਦਮਨ। ਜਦ ਜਦ ਦਮਨ ਕੀਤਾ, ਉਹਨਾਂ ਨੂੰ ਦਬਾਇਆ, ਤਦ ਤੱਕ ਅੰਦਰ ਹੀ ਅੰਦਰ ਗੰਢਾਂ ਬੰਨੀਆਂ, ਚੇਤਨ ਚਿੱਤ ਤੋਂ ਤਾਂ ਉਹਨੂੰ ਦੂਰ ਕੀਤਾ, ਪਰ ਅਚੇਤਨ ਅਰਧ ਚੇਤਨ ਵਿੱਚ ਢਕੇਲ ਦਿੱਤਾ ਉਹਨੂੰ, ਔਰ ਅੰਦਰ ਹੀ ਅੰਦਰ ਗੰਢ 'ਤੇ ਗੰਢ ਬਣਦੀ ਜਾ ਰਹੀ ਹੈ, ਤਣਾਅ 'ਤੇ ਤਣਾਅ ਵੱਧਦੇ ਜਾ ਰਹੇ ਹਨ। ਇੱਕਦਮ ਚੰਗੀ ਗੱਲ ਨਹੀਂ ਹੋਈ, ਇੱਕਦਮ ਚੰਗੀ ਗੱਲ ਕਰਨ ਲਈ ਧਰਮ ਦੀ ਪੂਰਨਤਾ ਹਾਸਲ ਕਰਨੀ ਹੋਏਗੀ, ਪ੍ਰਗਿਆ ਜਗਾਉਣੀ ਹੋਏਗੀ। ਇੰਜ ਪ੍ਰਗਿਆ ਵਿੱਚ ਸਥਿਤ ਹੋ ਜਾਈਏ, ਸਥਿਤ ਪ੍ਰਗਿਆ ਹੋ ਜਾਈਏ ਕਿ ਅੰਤਰ ਮਨ ਦੀ ਗਹਿਰਾਈਆਂ ਤੱਕ ਵਿਕਾਰਾਂ ਦੀ ਜੜ੍ਹਾਂ ਨੂੰ ਕੱਢ ਸੁੱਟੀਏ। ਜੜ੍ਹ ਹੀ ਨਹੀਂ ਰਹੇ ਵਿਕਾਰ ਦੀ, ਵਿਕਾਰ ਦਾ ਨਾਮੋ ਨਿਸ਼ਾਨ ਨਹੀਂ ਰਹੇ, ਸਾਰੇ ਦਾ ਸਾਰਾ ਮਨ ਸਿਰਫ ਉੱਪਰੀ ਉੱਪਰੀ ਸਤ੍ਹਾ ਤੱਕ ਨਹੀਂ, ਡੂੰਘੀਆਂ ਗਹਿਰਾਈਆਂ ਤੱਕ ਇੱਕਦਮ ਨਿਰਮਲ ਹੋ ਜਾਏ, ਵਿਕਾਰਾਂ ਤੋਂ ਬਗੈਰ ਹੋ ਜਾਏ, ਅਤੇ ਮਨ ਸਵਸਥ ਹੋ ਗਿਆ ਨਾ, ਸਵਸਥ ਹੋ ਗਿਆ, ਮੈਨੇ ਸਵਯਮ ਵਿੱਚ ਸਥਿਤ ਹੋ ਗਿਆ, ਆਪਣੇ ਸੁਭਾਅ 'ਚ ਠਹਿਰ ਗਿਆ। ਮਨ ਦਾ ਆਪਣਾ ਸੁਭਾਅ ਬਹੁਤ ਚੰਗਾ ਹੈ, ਬੜਾ ਨਿਰਮਲ ਹੈ, ਉਹਦੇ 'ਚ ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਵਿਕਾਰ ਭਰ ਦਿੱਤੇ, ਇਹਦੇ ਮਾਰੇ ਗੰਦਾ ਹੋ ਗਿਆ, ਵਰਨਾ ਬਹੁਤ ਨਿਰਮਲ। ਜੋ ਆਪਣੇ ਨਿਰਬਲ ਸੁਭਾਅ 'ਚ ਸਥਿਤ ਹੋ ਗਿਆ, ਸਵਸਥ ਹੋ ਗਿਆ। ਜਦ ਇਹ ਸੁਭਾਅ 'ਚ ਸਥਿਤ ਨਹੀਂ ਰਹਿੰਦਾ ਅਤੇ ਅਸਵਸਥ ਰਹਿੰਦਾ ਹੈ, ਸਵਸਥ ਹੋ ਗਿਆ, ਪੂਰੀ ਤਰ੍ਹਾਂ ਨਿਰਮਲ ਹੋ ਗਿਆ, ਵਿਕਾਰ ਜਾਗਣ ਹੀ ਨਹੀਂ ਪਾਵੇ, ਵਿਕਾਰ ਦੀ ਜਗ੍ਹਾ ਨਿਕਲ ਗਈ ਤਾਂ ਕਿਹਨੂੰ ਦਬਾਓਗੇ, ਕੀ ਦਬਾਓਗੇ, ਕਾਹਨੂੰ ਦਬਾਓਗੇ? ਸੁਭਾਵ ਤੋਂ ਹੀ ਕੋਈ ਇਹੋ ਜਿਹਾ ਕੰਮ ਸਰੀਰ ਤੋਂ ਹੋ ਹੀ ਨਹੀਂ ਸਕੇਗਾ, ਕੋਈ ਇਹੋ ਜਿਹਾ ਕੰਮ ਬਾਣੀ ਤੋਂ ਹੋ ਹੀ ਨਹੀਂ ਸਕੇਗਾ ਜਿਹਦੇ ਨਾਲ ਦੂਜੇ ਜੀਵਾਂ ਦਾ ਨੁਕਸਾਨ ਹੋ ਜਾਏ ਔਰ ਨਾਲ ਨਾਲ ਆਪਣਾ ਨੁਕਸਾਨ ਹੋ ਜਾਏ, ਹੋ ਹੀ ਨਹੀਂ ਸਕੇਗਾ। ਸੁਭਾਵ ਹੋ ਗਿਆ ਚਿੱਤ ਨੂੰ ਇੱਕਦਮ ਨਿਰਮਲ ਬਣਾ ਲੈਣਾ, ਵਿਕਾਰਾਂ ਤੋਂ ਵਿਮੁਕਤ ਕਰ ਲੈਣਾ, ਇਹ ਹੀ ਮੁਕਤੀ ਹੈ, ਹੋਰ ਕਿਹਨੂੰ ਮੁਕਤੀ ਕਹਿੰਦੇ ਨੇ। ਬਹੁਤ ਨੱਠ ਭੱਜ ਕਰਦੇ ਹਾਂ, ਕਿਸੇ ਤਰ੍ਹਾਂ ਮੁਕਤ ਹੋ ਜਾਈਏ, ਜੀਵਨ ਮਰਨ ਦੇ ਚੱਕਰ ਤੋਂ ਛੁੱਟ ਜਾਈਏ, ਭਵ ਚੱਕਰ ਤੋਂ ਛੁੱਟ ਜਾਈਏ। ਕਿੱਦਾਂ ਛੁੱਟੋਗੇ? ਅੰਦਰ ਵਿਕਾਰ ਭਰੇ ਪਏ ਨੇ, ਰਾਗ ਹੀ ਰਾਗ ਭਰਿਆ ਪਿਆ, ਦੁਵੇਸ਼ ਹੀ ਦੁਵੇਸ਼ ਭਰਿਆ ਪਿਆ ਹੈ। ਉੱਪਰੀ ਉੱਪਰੀ ਸਤ੍ਹਾ ਤੱਕ ਉਹਦੀ ਸਫਾਈ ਵੀ ਕਰ ਲਈ ਜ਼ਰਾ, ਪਰ ਤਾਂ ਵੀ ਅੰਤਰ ਮਨ ਦੀ ਗਹਿਰਾਈਆਂ ਤੱਕ ਜਿਹੜੇ ਵਿਕਾਰ ਭਰੇ ਪਏ ਨੇ, ਦੁਵੇਸ਼ ਭਰਿਆ ਹੈ, ਰਾਗ ਭਰਿਆ ਹੈ, ਮੋਹ ਭਰਿਆ ਹੈ, ਅਤੇ ਬਾਰ 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 ਇਹ ਚੱਕਰ ਚੱਲਦਾ ਹੀ ਰਹੇਗਾ, ਕਿਹੋ ਜਿਹੀ ਮੁਕਤੀ ਹੋਈ? ਵਿਕਾਰਾਂ ਤੋਂ ਮੁਕਤੀ ਹੋਏ ਬਗੈਰ ਦੁੱਖਾਂ ਤੋਂ ਮੁਕਤੀ ਕਿੱਕਣ ਹੋਈ? ਅਧਾਤਮ ਇਸੇ ਨੂੰ ਕਹਿੰਦੇ ਨੇ ਕਿ ਜੜ੍ਹਾਂ ਨਿਕਲ ਜਾਣ ਵਿਕਾਰਾਂ ਦੀਆਂ, ਇੱਕਦਮ ਬਿਨਾਂ ਵਿਕਾਰ ਦੇ ਬਣ ਜਾਈਏ, ਬਿਨਾਂ ਦਵੇਸ਼ ਦੇ ਬਣ ਜਾਈਏ, ਬਿਨਾਂ ਮੋਹ ਦੇ ਬਣ ਜਾਈਏ। ਇਹ ਪ੍ਰਗਿਆ ਦਾ ਕੰਮ ਹੈ। ਧਰਮ ਦੇ ਤਿੰਨ ਅੰਗ ਸ਼ੀਲ ਚ ਆਏ, ਦੂਜੇ ਤਿੰਨ ਅੰਗ ਸਮਾਧੀ ਚ ਆਏ, ਬਾਕੀ ਜਿਹੜੇ ਦੋ ਅੰਗ ਬਚੇ ਧਰਮ ਨੂੰ ਪੂਰਾ ਕਰਨ ਵਾਲੇ, ਜਿਹੜੇ ਦੋ ਅੰਗ ਬਚੇ ਉਹ ਪ੍ਰਗਿਆ ਚ ਆਏ। ਇੱਕ ਸੰਮਾ ਸੰਕੱਪੋ, ਦੂਜਾ ਸੰਮਾ ਦਿੱਠੀ। ਸੰਮਾ ਸੰਕੱਪੋ ਸਮਿਅਕ ਸੰਕਲਪ, ਸੰਕਲਪ ਵਿਕਲਪ ਤਾਂ ਹੁਣ ਵੀ ਚੱਲਦੇ ਨੇ, ਚੱਲਣਗੇ। ਕਦੀ ਕਦੀ ਕੋਈ ਸਾਧਕ ਬੜਾ ਘਬਰਾਇਆ ਹੋਇਆ ਆਉਂਦਾ, ਮੇਰੇ ਵਿਚਾਰ ਬੰਦ ਨਹੀਂ ਹੋਏ, ਰਹਿਣ ਕੀ ਵਿਗਾੜਦੇ ਨੇ ਵਿਚਾਰ, ਨਿਰਮਲ ਕਰਨਾ ਹੈ। ਹੁਣ ਵਿਚਾਰ ਵੀ ਨਿਰਮਲ ਹੋਣ ਲੱਗ ਜਾਣਗੇ, ਵਿਚਾਰ ਰਹਿਣਗੇ, ਪਰ ਉਹਨਾਂ 'ਚ ਉਨਾ ਰਾਗ ਨਹੀਂ ਹੋਣਾ, ਉਨਾ ਦੁਵੇਸ਼ ਨਹੀਂ ਹੋਣਾ, ਉਨੀ ਗੰਦਗੀ ਨਹੀਂ ਹੋਣੀ। ਨਵਾਂ ਨਵਾਂ ਸਾਧਕ ਜਦ ਸ਼ਿਵਰ 'ਚ ਆਉਂਦਾ ਹੈ, ਕੰਮ ਸ਼ੁਰੂ ਕਰਦਾ ਹੈ, ਅਤੇ ਅੰਦਰ ਜੋ ਵਿਕਾਰ ਜਾਗਦੇ ਹੈ ਵਿਚਾਰਾਂ ਦੇ ਨਾਲ, ਉਹ ਇੰਨੇ ਤੇਜ਼ ਜਾਗਦੇ ਨੇ। ਵਾਸ਼ਨਾ ਵਾਲੇ ਦਾ ਵਾਸ਼ਨਾ ਦਾ ਜਾਗਦਾ ਹੈ, ਡਰ ਵਾਲੇ ਦਾ ਡਰ ਦਾ ਜਾਗਦਾ ਹੈ, ਗੁੱਸੇ ਵਾਲੇ ਦਾ ਗੁੱਸੇ ਦਾ ਵਿਕਾਰ ਜਾਗਦਾ ਹੈ, ਵਿਕਾਰਾਂ ਦਾ ਤੂਫਾਨ ਜਾਗਦਾ ਹੈ ਅੰਦਰ। ਇੱਕ ਦਿਨ ਬੀਤਦਾ ਹੈ, ਦੋ ਦਿਨ ਬੀਤਦੇ ਹੈ, ਘੱਟ ਹੁੰਦੇ ਜਾਂਦੇ ਨੇ, ਘੱਟ ਹੁੰਦੇ ਜਾਂਦੇ ਨੇ, ਤਿੰਨ ਦਿਨ ਬੀਤਦੇ ਨੇ, ਹੋਰ ਘੱਟ ਜਾਂਦੇ ਨੇ, ਇੱਕਦਮ ਖਤਮ ਨਹੀਂ ਹੋਏ। ਪਰ ਘੱਟ ਤੋਂ ਘੱਟ ਚਿੱਤ ਦੀ ਉੱਪਰੀ ਉੱਪਰੀ ਸਤ੍ਹਾ 'ਤੇ ਜਿਹੜੇ ਵਿਕਾਰਾਂ ਦਾ ਤੂਫਾਨ ਚੱਲ ਰਿਹਾ ਸੀ, ਉਹ ਧੀਮਾ ਪੈਣ ਲੱਗਾ। ਸੂਰਜ 'ਤੇ ਚਮਕ ਹੀ ਰਿਹਾ ਹੈ, ਰੋਸ਼ਨੀ ਦਾ ਪੁੰਜ ਵੇ, ਪਰ ਉਹਦੇ ਅੱਗੇ ਇੰਨੇ ਘਣੇ ਕਾਲੇ ਕਾਲੇ ਬਾਦਲ ਛਾਏ ਹੋਏ ਨੇ ਕਿ ਰੋਸ਼ਨੀ ਮਲੂਮ ਨਹੀਂ ਹੁੰਦੀ, ਹਨੇਰਾ ਹੀ ਹਨੇਰਾ। ਇਹ ਕਾਲੇ ਕਾਲੇ ਬੱਦਲ, ਘਣੇ ਘਣੇ ਬੱਦਲ ਦੂਰ ਹੋ ਜਾਣ, ਅਤੇ ਬੱਦਲ ਤਾਂ ਫਿਰ ਵੀ ਹੋਣਗੇ, ਸਾਰੇ ਬੱਦਲ ਦੂਰ ਨਹੀਂ ਹੋਏ, ਪਰ ਉਹ ਕਾਲੇ ਕਾਲੇ ਘਣੇ ਘਣੇ ਦੂਰ ਹੋ ਗਏ, ਰੋਸ਼ਨੀ ਪਤਾ ਲੱਗਣ ਲੱਗੇਗੀ। ਤਾਂ ਸੰਮਾ ਸੰਕਪ ਚਿੰਤਨ ਹੁਣ ਵੀ ਚੱਲਦਾ ਹੈ, ਵਿਚਾਰ ਹੁਣ ਵੀ ਚੱਲਦੇ ਹੈ, ਧਰਮ ਨਾਲ ਮੇਲ ਖਾਣ ਵਾਲੇ ਵਿਚਾਰ ਆਉਣ ਲੱਗੇ, ਉਨੇ ਗੰਦੇ ਵਿਚਾਰ ਨਹੀਂ ਜਿੰਨੇ ਸ਼ੁਰੂ ਸੀਗੇ, ਬਸ ਇਸ ਲਾਇਕ ਹੋਣ ਲੱਗੇ ਹੁਣ। ਸੰਮਾ ਦਿੱਠੀ, ਜਿਹੜੀ ਕਿ ਸਹੀ ਮਾਇਨੇ 'ਚ ਪ੍ਰਗਿਆ ਹੈ, ਸੰਮਾ ਦਿੱਠੀ ਸੰਮਕ ਦਰਸ਼ਨ। ਕੀ ਸੰਮਕ ਦਰਸ਼ਨ ਹੁੰਦਾ ਹੈ? ਇਹ ਦਰਸ਼ਨ ਸ਼ਬਦ ਬੜਾ ਪ੍ਰਮਾਣ ਵਾਲਾ ਹੈ, ਅੱਜ ਤਾਂ ਪ੍ਰਮਾਣ ਵਾਲਾ ਹੈ ਹੀ, ਅੱਜ ਤੋਂ 2500 ਸਾਲ ਪਹਿਲੇ ਵੀ ਭਾਰਤ ਵਿੱਚ ਇਹ ਸ਼ਬਦ ਬੜਾ ਪ੍ਰਮਾਣ ਵਾਲਾ ਸੀ। ਬੋਲੀ ਕਿੰਨੀ ਭਰਪੂਰ ਕਿਉਂ ਨਾ ਹੋਵੇ, ਉਹਦੀ ਆਪਣੀ ਹੱਦ ਹੁੰਦੀ ਹੈ, ਅਤੇ ਹਰ ਬੋਲੀ 'ਚ ਦੇਖਦੇ ਹਾਂ ਕੋਈ ਨਾ ਕੋਈ ਸ਼ਬਦ ਐਸਾ ਹੁੰਦਾ ਹੈ ਕਿ ਕਈ ਅਰਥਾਂ 'ਚ ਉਹਦਾ ਇਸਤੇਮਾਲ ਹੁੰਦਾ ਹੈ। ਇਹ ਦਰਸ਼ਨ ਸ਼ਬਦ ਵੀ ਇਹੋ ਜਿਹਾ ਹੈ, ਕਈ ਅਰਥਾਂ 'ਚ ਇਹਦਾ ਇਸਤੇਮਾਲ ਅੱਜ ਵੀ ਕੀਤਾ ਜਾਂਦਾ ਹੈ, 2500 ਸਾਲ ਪਹਿਲੇ ਵੀ ਕੀਤਾ ਜਾਂਦਾ ਸੀ। ਇੱਕ ਬੜਾ ਸਿੱਧਾ ਸਾਦਾ ਆਮ ਇਸਤੇਮਾਲ ਦਾ ਅਰਥ ਹੈ ਕਿ ਖੁੱਲ੍ਹੀ ਅੱਖਾਂ ਨਾਲ ਜੋ ਦੇਖਦੇ ਹਾਂ ਉਹਨੂੰ ਦਰਸ਼ਨ ਕਹੀਏ, ਪਰ ਜਿਸ ਸੰਮਕ ਦਰਸ਼ਨ ਦੀ ਗੱਲ ਕਰਦੇ ਹਾਂ ਉਹਦਾ ਇਸ ਅਰਥ ਦੇ ਨਾਲ ਜ਼ਰਾ ਵੀ ਮੇਲ ਨਹੀਂ। ਖੁੱਲ੍ਹੀਆਂ ਅੱਖਾਂ ਨਾਲ ਜੋ ਦੇਖਦੇ ਹਾਂ ਉਹਦਾ ਇਹ ਸੰਮਕ ਦਰਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ। ਇੱਕ ਹੋਰ ਅਰਥ ਧਿਆਨ ਦੇ ਖੇਤਰ 'ਚ ਚੱਲ ਪਿਆ, ਜਦ ਕੋਈ ਆਦਮੀ ਕਿਸੇ ਵੀ ਤਰ੍ਹਾਂ ਦੀ ਸਾਧਨਾ ਕਰਦਾ ਹੈ, ਅੱਖ ਬੰਦ ਕਰਕੇ ਬਹਿੰਦਾ ਹੈ, ਚਿੱਤ ਜ਼ਰਾ ਵੀ ਟਿਕਣ ਲੱਗਦਾ ਹੈ, ਅਤੇ ਆਪਣੇ ਮਨ 'ਤੇ ਜਿੰਨੀ ਛਾਪ ਲਗਾ ਰੱਖੀ ਹੈ ਪਹਿਲੇ ਦੀ, ਉਹ ਛਾਪ ਇੱਕ ਇੱਕ ਕਰਕੇ ਬਾਹਰ ਪ੍ਰਗਟ ਹੋਣ ਲੱਗਦੀਆਂ ਨੇ, ਬਾਹਰ ਨਿਕਲਦੀਆਂ ਅੱਖਾਂ ਦੇ ਸਾਹਮਣੇ ਕੁਝ ਦਿਖਣ ਲੱਗਦਾ ਹੈ, ਕਿਸੇ ਨੂੰ ਕੋਈ ਰੂਪ, ਕਿਸੇ ਨੂੰ ਕੋਈ ਸ਼ਕਲ, ਕਿਸੇ ਨੂੰ ਕੋਈ ਰੰਗ, ਕਿਸੇ ਨੂੰ ਕੋਈ ਰੋਸ਼ਨੀ, ਅਤੇ ਚੱਲ ਪਿਆ ਦਰਸ਼ਨ ਦਾ ਇੱਕ ਇਹ ਮਾਇਨਾ कि ध्यान करते हुए बंद अखां दे सामने कोई दिख जाए तो बस दर्शन हो गया, अध्यात्मिक उन्नति हो गई साड़ी। सम्यक दर्शन का एदे नाल कोई लेना देना नहीं, जरा जहा भी मेल नहीं। एक होर मायना चल पिया दर्शन शब्द का, जड़ा 2500 साल पहले भी चलता सी, अज भी चलता और बड़ा खतरनाक मायना है। बहुत भरम ही नहीं पैदा करन वाला, धर्म के खेत्र च बहुत वड्डी रुकावट पैदा करन वाला। दर्शन का मायना फिलोसफी चल पिया, धर्म का सब तो वड्डा दुश्मन। ऐस तो वड्डा धर्म का कोई दुश्मन नहीं हुंदा और धर्म के नाँ से चलता है। किसी की कोई दार्शनिक मान्यता, किसी की कोई दार्शनिक मान्यता, हर संप्रदाय की अपनी अपनी दार्शनिक मान्यता, हर परंपरा की अपनी अपनी दार्शनिक मान्यता। इन्ना गहरा चिपकाव है दार्शनिक मान्यता लई, ऐसे नूं धर्म मन के चलता है आदमी। जिस परंपरा का होएगा उस परंपरा की दार्शनिक मान्यता जिहड़ी है उहदे लई इन्ना गहरा चिपकाव पैदा कर लेगा और यही समझेगा कि क्योंकि मैं यह दार्शनिक मान्यता नूं मनना, ऐस लई मैं धर्म नूं मनना, मैं धर्मवान हाँ। और जिहड़े जिहड़े दूजे संप्रदाय के लोग, दूजी परंपरा के लोग इस मान्यता नूं नहीं मनते, उन्हां दा धर्म नाल कोई रिश्ता नहीं, वो गैर रस्ते पए हुए ने, अधर्म के रस्ते पए हुए ने। जिस गल का धर्म नाल दूर परे का भी मेल नहीं, जरा जिहा भी मेल नहीं, उन्हूं किस तरह धर्म के नाल जोड़ दिता गया। बहुत वड्डा बावलापन चल पिया, सम्यक दर्शन का वो नाल कोई लेन देन नहीं हुंदा, जरा जिहा भी लेन देन नहीं हुंदा। सम्यक दर्शन की हुंदा है? वह सच्चाई जिहड़ी साडी अनुभूतियां ते उतरे। दर्शन की हुंदा है? कोई सच्चाई किसी महापुरुष की अनुभूतियां ते उतरी, किसी महापुरुष ने किसी सच्चाई नूं जाणिया, उहदा साक्षात्कार किया, गल शब्दां ते उतरी, शब्दां ते उतरी कि बिगड़ी, क्योंकि शब्द सीमित ने, बोली सीमित है, पूरी सच्चाई शब्दां च नहीं दसी जा सकती। अधूरा सत्त सामने आया, अधूरी सच्चाई हमेशा भरम पैदा करने वाली हुंदी है। किसी ने उहदा कुछ मतलब लिया, किसी ने कुछ मतलब लिया, जिन्ने जो मतलब लिया उन्ने अपनी एक दार्शनिक मान्यता की परंपरा चालू कर दी, अपना अनुभव कुछ नहीं। किसी ने कहा असी सुनिया और अपनी अधूरी बुद्धि के मुताबक समझ के एक मान्यता नूं लै के चल पे, सम्यक दर्शन नाल उहदा कोई मेल नहीं हुंदा। जो अनुभूति सानू हुई, जिहदा साक्षात्कार जिस सत दा सानू होया, वो साडे लई सम्यक दर्शन होया, वो कल्याण करेगा साडा, होर कुछ कल्याण नहीं कर सकता। ऐसे नू प्रज्ञा कहने हैं। सम्यक दर्शन वो जिहदा अपनी अनुभूतियां ते बल ते सत दा साक्षात्कार होवे। शुरुआत हमेशा स्थूल तो हुंदी है, स्थूल सच दा साक्षात्कार करदे करदे उस तो सूखम, उस तो सूखम, उस तो सूखम, सब तो ज़्यादा सूखम, और उहदा अतिक्रमण करके परम सत दा साक्षात्कार हो जाए तो की बोलेगा बोलण वाला। उस परम सत दा साक्षात्कार हो जाए जिहड़ा इंद्रियां तो परे है, भाव तो परे है, लोक तो परे है, जो शरीर और मन दे परे दी अवस्था है, शब्दां नहीं उतारी जा सकती, चुप हो जाएगा। सचमुच जिन्ने अनुभूति कीती, ना उहदा चाहे जो लैंदा फिरे, शब्दां च नहीं उतार सकेगा। जिन्ने भी उहनूं शब्दां च उतारण की कोशिश कीती, समझो भटकिया होया है, पहुँचया नहीं है। अगर सचमुच अनुभूति कर ली है परम सत दी तो बोल नहीं सकेगा, अनुभूति का खेत्र है। होर लोग भी करन और जानन, सारे का सारा रस्ता सम्यक दर्शन का रस्ता, किद्दां खुद परम सत का साक्षात्कार कर लईए। खुद परम सत का साक्षात्कार करन लई तीन सीढ़ियां हुंदियां हैं, प्रज्ञा दी तीन सीढ़ियां। पहली नूं क्या श्रुतमई प्रज्ञा, दूजी नूं क्या चिंतनमई प्रज्ञा, और तीजी नूं आखिरी नूं क्या भावनामई प्रज्ञा। श्रुतमई प्रज्ञा की वो ज्ञान जो असी सुनिया पढ़िया साडा ज्ञान नहीं है, पर पहला कदम तो इत्थों ही उठेगा। कोई गल सच्चाई नाल मेल रखण वाली, धर्म नाल मेल रखण वाली पढ़ांगे सुणांगे तद ही पहला कदम उठेगा। पर यही कदम बड़ा खतरनाक बंधना नाल बन जाता है, जबकि इहनूं आखिरी कदम मन लैंदा है साधक। सुन लिया, पढ़ लिया और यह मन के बैठ गया कि मैं सब कुछ जान लिया, जाणिया कुछ नहीं हाली, सिर्फ मन रहा है, ਅੰਨੀ ਸ਼ਰਧਾ ਦੇ ਮਾਰੇ ਮੰਨ ਰਿਹਾ ਹੈ। ਇੱਕ ਆਦਮੀ ਜਿਹੜੇ ਪਰਿਵਾਰ 'ਚ ਜੰਮਿਆ ਹੈ, ਜਿਸ ਸਮਾਜ 'ਚ ਪੱਲਿਆ ਹੈ, ਜਿਸ ਪਰੰਪਰਾ ਦੀ ਮਾਨਤਾ ਦੇ ਲੇਪ ਉਹਦੀ ਬੁੱਧੀ 'ਤੇ ਲੱਗਦੇ ਆਏ ਹੈ, ਵਾਰ ਵਾਰ ਉਸੀ ਮਾਨਤਾ ਦੇ ਲੇਪ, ਵਾਰ ਵਾਰ ਉਸੀ ਮਾਨਤਾ ਦੇ ਲੇਪ, ਅਤੇ ਉਸੇ ਗੱਲ ਨੂੰ ਅੰਨੀ ਸ਼ਰਧਾ ਦੇ ਨਾਲ ਮੰਨਦਾ ਜਾ ਰਿਹਾ ਹੈ। ਔਰ ਹਰ ਸੰਪਰਦਾਇ ਦਾ ਆਦਮੀ, ਹਰ ਪਰੰਪਰਾ ਦਾ ਆਦਮੀ ਆਪਣੀ ਮਾਨਤਾ ਨੂੰ ਇੰਨਾ ਠੀਕ ਮੰਨਦਾ ਹੈ ਕਿ ਬਸ ਇਹ ਹੀ ਸਮਿਅਕ ਦਰਸ਼ਨ ਹੈ, ਬਾਕੀ ਸਭ ਝੂਠਾ ਦਰਸ਼ਨ। ਹਰ ਪਰੰਪਰਾ ਵਾਲਾ ਆਪਣੀ ਮਾਨਤਾ ਨੂੰ ਸਮਿਅਕ ਦਰਸ਼ਨ ਕਹੇਗਾ, ਹੋਰਾਂ ਦੀ ਮਾਨਤਾ ਨੂੰ ਝੂਠਾ ਦਰਸ਼ਨ ਕਹੇਗਾ, ਕਿਉਂਕਿ ਬਚਪਨ ਤੋਂ ਉਹ ਹੀ ਲੇਪ ਲੱਗੇ। ਦੂਜੀ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਸਮਝਣ ਨੂੰ ਤਿਆਰ ਨਹੀਂ, ਅਤੇ ਅੰਨੀ ਸ਼ਰਧਾ ਨਾਲ ਕਿਸੇ ਇੱਕ ਗੱਲ ਨੂੰ ਮੰਨੇ ਜਾ ਰਹੇ ਹੈ। ਸ਼ੁਰੂਤਮਈ ਪ੍ਰਗਿਆ ਹੋਈ। ਕਦੇ ਕਦੇ ਅੰਨੀ ਸ਼ਰਧਾ ਹੀ ਨਹੀਂ, ਹੋਰ ਕਾਰਨ ਵੀ ਹੁੰਦੇ ਨੇ। ਆਖਿਰ ਮਨੁੱਖ ਵੇ ਮਨੋਪੁੱਤਰ ਕਹਿਲਾਉਂਦਾ ਹੈ। ਕੀ ਮਨੋਪੁੱਤਰ ਹੈ? ਸੰਕੇਤਾਂ ਦੀ ਭਾਸ਼ਾ 'ਚ ਬਹੁਤ ਸੀ ਕਹਾਣੀਆਂ ਕਹੀਆਂ ਆਪਣੇ ਦੇਸ਼। ਆਪਣੀ ਮਾਨਸ ਦਾ ਪੁਤਲਾ ਹੈ, ਆਪਣੀ ਮਾਨਸ ਤੋਂ ਤਿਆਰ ਹੁੰਦਾ ਹੈ, ਇਸੇ ਲਈ ਮਨੋਪੁੱਤਰ ਕਹਿੰਦੇ ਨੇ। ਅਤੇ ਮਨਨ ਕਰਨਾ, ਚਿੰਤਨ ਕਰਨਾ, ਇਹ ਮਨੁੱਖ ਦਾ ਆਪਣਾ ਸਹਿਜ ਸੁਭਾਵਿਕ ਧਰਮ ਹੈ। ਅਤੇ ਜ਼ਰਾ ਚਿੰਤਨ ਮਨਨ ਕਰਨ ਲੱਗਦਾ ਹੈ ਅਤੇ ਇਹ ਗੱਲ ਜਿਹੜੀ ਮੈਂ ਸ਼ਾਸਤਰਾਂ 'ਚ ਪੜ੍ਹੀ, ਇਹ ਜੋ ਸੁਣੀ ਮੈਂ ਕਿਸੇ ਪੰਡਿਤ ਤੋਂ, ਕਿਸੇ ਗਿਆਨੀ ਤੋਂ, ਆਇਆ ਇਹ ਯੁਕਤੀ ਸੰਗਤ ਹੈ, ਆਇਆ ਇਹ ਤਰਕ ਸੰਗਤ ਹੈ, ਆਇਆ ਇਹ ਬੁੱਧੀ ਸੰਗਤ ਹੈ। ਬੁੱਧੀ ਦੇ ਤਰਾਜੂ 'ਤੇ ਤੋਲ ਕੇ ਦੇਖਣਾ ਚਾਹੁੰਦਾ ਹੈ, ਤਰਕ ਦੀ ਕਸੌਟੀ 'ਤੇ ਕੱਸ ਕੇ ਦੇਖਣਾ ਚਾਹੁੰਦਾ ਹੈ। ਅਤੇ ਜਿਹੜੇ ਸੰਪਰਦਾਇ ਦੇ ਗੁਰੂ ਹੁੰਦੇ ਨੇ, ਸੰਪਰਦਾਇ ਦੇ ਨੇਤਾ ਹੁੰਦੇ ਨੇ, ਉਹਨਾਂ ਦਾ ਆਸਣ ਹਿਲਣ ਲੱਗਦਾ ਹੈ ਅਤੇ ਧਮਕੀ ਦਿੰਦੇ ਹੈ, ਓਏ ਤੂੰ ਆਪਣੀ ਪਰੰਪਰਾ ਦੀ ਇਸ ਮਾਨਤਾ ਨੂੰ ਨਹੀਂ ਮੰਨਦਾ, ਇਹਦੇ 'ਤੇ ਸ਼ੱਕ ਕਰਨਾ ਹੈ, ਆਪਣੇ ਧਰਮ ਸ਼ਾਸਤਰਾਂ ਦੀ ਬਾਣੀ 'ਤੇ ਸ਼ੱਕ ਕਰਨਾ ਹੈ, ਆਪਣੇ ਮਹਾਂਪੁਰਸ਼ ਦੀ ਬਾਣੀ 'ਤੇ ਸ਼ੱਕ ਕਰਨਾ ਹੈ, ਜਾਣਨਾ ਹੈ ਕੀ ਹੋਏਗਾ ਮਰਨ ਦੇ ਬਾਅਦ, ਇਹੋ ਜਿਹਾ ਨਰਕ ਮਿਲੇਗਾ। ਔਰ ਉਹ ਨਰਕ ਦੀ ਵਿਆਖਿਆ, ਇਹੋ ਜਿਹਾ ਘੋਰ ਨਰਕ, ਇਹੋ ਜਿਹਾ ਡਰਾਉਣਾ ਨਰਕ, ਰੋਂਗਟੇ ਖੜ੍ਹੇ ਹੋ ਜਾਣ ਸੁਣ ਕੇ ਅਤੇ ਕਹੇ ਨਾ ਬਾਬਾ ਨਾ, ਅਗਰ ਮੰਨ ਲੈਣ ਨਾਲ ਹੀ ਇਹੋ ਜਿਹੇ ਨਰਕ ਤੋਂ ਬਚਾਅ ਹੁੰਦਾ ਹੈ ਤਾਂ ਮੈਂ ਹੁਣੇ ਮੰਨ ਲੈਣਾ। ਡਰ ਦੇ ਮਾਰੇ ਮੰਨਦਾ ਹੈ, ਭੈਭੀਤ ਹੋ ਕੇ ਮੰਨਦਾ ਹੈ। ਔਰ ਉਹੀ ਸੰਪਰਦਾਇ ਦੇ ਗੁਰੂ, ਉਹਨਾਂ ਨੇ ਤਾਂ ਆਪਣੀ ਗੱਦੀ ਕਾਇਮ ਰੱਖਣੀ ਹੈ, ਆਪਣਾ ਬਾਲਾ ਮਜ਼ਬੂਤ ਰੱਖਣਾ ਹੈ, ਅਤੇ ਇੱਕ ਹੋਰ ਤਰ੍ਹਾਂ ਨਾਲ ਮਨਵਾਉਣ ਦੀ ਕੋਸ਼ਿਸ਼ ਕਰਦੇ ਨੇ, ਲਾਲਚ ਦਿੰਦੇ ਨੇ। ਦੇਖੋ ਸਾਡੇ ਇੱਥੇ ਦੀ ਜਿਹੜੀ ਮਾਨਤਾ ਹੈ, ਅਗਰ ਇਹਨੂੰ ਬਗੈਰ ਨਾਂ ਨੂੰ ਕੀਤੇ ਹੋਏ, ਬਗੈਰ ਕੁਛ ਇਹਦੇ ਆਪਣੀ ਅਕਲ ਦੌੜਾਏ ਹੋਏ, ਮਜ਼ਹਬ 'ਚ ਅਕਲ ਨੂੰ ਦਖਲ ਨਹੀਂ, ਜਿੱਦਾਂ ਕਹੀਏ ਉਸ ਤਰ੍ਹਾਂ ਮੰਨ ਲਓ, ਇੰਝ ਮੰਨ ਲਓਗੇ ਤਾਂ ਜਾਣਦੇ ਹੋ ਕੀ ਹੋਏਗਾ, ਮਰਨ ਦੇ ਬਾਅਦ ਸਵਰਗ ਮਿਲੇਗਾ। ਔਰ ਫਿਰ ਸਵਰਗ ਦੀ ਵਿਆਖਿਆ, ਇਹੋ ਜਿਹਾ ਸਵਰਗ, ਇਹੋ ਜਿਹਾ ਸਵਰਗ, ਮੂੰਹ 'ਚ ਪਾਣੀ ਆਉਣ ਲੱਗੇ, ਓਏ ਇਹਨੂੰ ਮੰਨ ਲੈਣ ਨਾਲ ਹੀ ਸਵਰਗ ਮਿਲ ਜਾਂਦਾ ਹੈ ਅਤੇ ਹੁਣੇ ਮੰਨ ਲੈਣਾ, ਮੰਨ ਲੈਣ ਨਾਲ ਮੇਰਾ ਕੀ ਵਿਗੜਿਆ। ਅਤੇ ਲਾਲਚ ਦੇ ਮਾਰੇ ਮੰਨਦਾ ਹੈ, ਅੰਨੀ ਸ਼ਰਧਾ ਦੇ ਮਾਰੇ ਮੰਨਦਾ ਹੈ, ਡਰ ਦੇ ਮਾਰੇ ਮੰਨਦਾ ਹੈ, ਲਾਲਚੀ ਬਣ ਕੇ ਮੰਨਦਾ ਹੈ, ਜਾਣਦਾ ਨਹੀਂ ਮੰਨ ਰਿਹਾ ਹੈ। ਔਰ ਜਾਣਨ ਔਰ ਮਾਨਣ 'ਚ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ। ਜਾਣਨਾ ਤਾਂ ਆਪਣੀ ਅਨੁਭੂਤੀ ਦਾ ਹੋਏਗਾ, ਮੰਨਣਾ ਦੂਜੇ ਦੀ ਅਨੁਭੂਤੀ ਦਾ ਹੋਇਆ। ਐਸੇ ਨੂੰ ਸ਼ਰੂਤਮਈ ਪ੍ਰਗਿਆ ਕਹਿੰਦੇ ਨੇ। ਸ਼ਰੂਤਮਈ ਪ੍ਰਗਿਆ ਬੜੀ ਕਲਿਆਣ ਕਰਨ ਵਾਲੀ ਹੈ, ਅਗਰ ਉਸ ਤੋਂ ਸਾਨੂੰ ਪ੍ਰੇਰਣਾ ਮਿਲੇ, ਅਗਰ ਉਸ ਤੋਂ ਸਾਨੂੰ ਮਾਰਗ ਦਰਸ਼ਨ ਮਿਲੇ ਔਰ ਅਸੀਂ ਅਗਲਾ ਕਦਮ ਚੱਕੀਏ। ਇੱਕ ਮਨੁੱਖ ਹੋਣ ਦੇ ਨਾਤੇ ਚਿੰਤਨ ਮਨਨ ਕਰਨ ਲੱਗੇ ਅਤੇ ਜੋ ਕੁਝ ਪੜ੍ਹਿਆ, ਜੋ ਕੁਝ ਸੁਣਿਆ, ਉਹ ਮੇਰੀ ਬੁੱਧੀ ਦੇ ਮੁਤਾਬਕ ਕਿੰਨੀ ਘੱਟ ਕਿਉਂ ਨਾ ਹੈ, ਉਹਨੂੰ ਤੋਲ ਕੇ ਤਾਂ ਦੇਖਾਂ ਠੀਕ ਹੈ ਨਹੀਂ ਹੈ, ਅਤੇ ਅਗਲਾ ਕਦਮ ਚੁੱਕਦਾ ਹੈ, ਉਹਨੂੰ ਚਿੰਤਨਮਈ ਪ੍ਰਗਿਆ ਕਹਿੰਦੇ ਨੇ। ਚਿੰਤਨ ਮਨਨ ਕਰਦਾ ਹੈ ਉਹਦੇ 'ਤੇ, ਚੰਗੀ ਗੱਲ, ਇੱਕ ਕਦਮ ਹੋਰ ਚੱਕਿਆ। ਪਰ ਇਹ ਕਦਮ ਵੀ ਬਹੁਤ ਵਾਰ ਇੱਕ ਬੰਧਨ ਬਣ ਜਾਂਦਾ ਹੈ। ਚਿੰਤਨ ਮਨਨ ਕੀ ਕਰੇਗਾ, ਬੁੱਧੀ ਦੀ ਆਪਣੀ ਸੀਮਾ ਹੈ। ਔਰ ਜਿਸ ਗੱਲ ਨੂੰ ਬਚਪਨ ਤੋਂ ਮੰਨਦਾ ਆਇਆ ਹੈ, ਜ਼ਿਆਦਾਤਰ ਜਦ ਚਿੰਤਨ ਮਨਨ ਕਰਨ ਬੈਠੇਗਾ ਤਾਂ ਉਸੇ ਨੂੰ ਸੱਚ ਸਾਬਤ ਕਰਨ ਲਈ ਸਾਰੇ ਤਰਕ ਇਕੱਠੇ ਕਰੇਗਾ ਔਰ ਕਹੇਗਾ ਬਿਲਕੁਲ ਠੀਕ, ਸਾਡੀ ਪਰੰਪਰਾ ਦੀ ਮਾਨਤਾ ਬਿਲਕੁਲ ਠੀਕ, ਹੋਰਾਂ ਦੀ ਪਰੰਪਰਾ ਦੀ ਮਾਨਤਾ ਬਿਲਕੁਲ ਗਲਤ। ਸਾਰਾ ਜੀਵਨ ਇਹਦੇ 'ਚ ਲਗਾ ਦੇਗਾ, ਇਹਨਾਂ ਤਰਕਾਂ 'ਚ ਸਾਰਾ ਜੀਵਨ ਲਗਾ ਦੇਗਾ, ਇਹ ਵਾਦ ਵਿਵਾਦ ਵਿੱਚ ਸਾਰਾ ਜੀਵਨ ਲਗਾ ਦੇਗਾ, ਇੱਕ ਘਮੰਡ ਹੋਰ ਆਪਣੇ ਸਿਰ 'ਤੇ ਖੜ੍ਹਾ ਕਰ ਲਏਗਾ, ਮੇਰੇ ਜਿਹਾ ਬੁੱਧੀਮਾਨ ਕੌਣ। ਹੁਣ ਦੇਖੋ ਮੈਂ ਬਹਿਸ ਕਰਕੇ ਸਾਬਤ ਕਰ ਸਕਦਾ ਕਿ ਸਾਡੀ ਮਾਨਤਾ ਠੀਕ ਹੈ, ਅਸੀਂ ਜਿਹਨੂੰ ਸੱਚ ਮੰਨਣੇ ਹਾਂ ਉਹੀ ਸੱਚ ਹੈ, ਹੋਰ ਲੋਕ ਜੋ ਸੱਚ ਮੰਨਦੇ ਨੇ ਉਹ ਝੂਠ ਹੈ। ਇੱਕ ਬਹੁਤ ਬੜਾ ਨਸ਼ਾ ਚੜ੍ਹ ਗਿਆ, ਬਹੁਤ ਬੜਾ ਬੰਧਨ ਹੋ ਗਿਆ, ਚਿੰਤਨਮਈ ਪ੍ਰਗਿਆ ਜੋ ਕਿ ਸਾਡੇ ਲਈ ਬੜੀ ਕਲਾਣ ਕਰਨ ਵਾਲੀ ਸੀ, ਸਾਨੂੰ ਪ੍ਰੇਰਣਾ ਦੇਵੇ, ਸਾਨੂੰ ਮਾਰਗਦਰਸ਼ਨ ਦੇਵੇ ਤਾਂ ਕਿ ਅਸੀਂ ਅਗਲਾ ਕਦਮ ਚੁੱਕੀਏ, ਉਹ ਕੰਮ ਨਹੀਂ ਕਰਕੇ ਬੰਧਨ ਬੰਨਣ ਵਾਲੀ ਹੋ ਗਈ ਅਤੇ ਬਹੁਤ ਨੁਕਸਾਨਦਾਇਕ ਹੋ ਗਈ। ਪ੍ਰੇਰਣਾ ਦਿੰਦੀ ਹੈ, ਮਾਰਗਦਰਸ਼ਨ ਦਿੰਦੀ ਹੈ ਅਤੇ ਸਾਧਕ ਅਗਲਾ ਕਦਮ ਚੱਕਦਾ ਹੈ। ਮੇਰੀ ਅਨੁਭੂਤੀ ਨਹੀਂ ਹੈ, ਕਿਸੇ ਦੀ ਕਹੀ ਹੋਈ ਗੱਲ ਹੈ, ਸੁਣੀ ਹੋਈ ਗੱਲ ਹੈ, ਉਸ ਸਮੇਂ ਆਪਣੀ ਬੁੱਧੀ ਲਗਾਈ ਹੈ, ਗੱਲ ਠੀਕ ਲੱਗਦੀ ਹੈ, ਪਰ ਫਿਰ ਵੀ ਜਦ ਤੱਕ ਮੇਰੀ ਅਨੁਭੂਤੀ 'ਤੇ ਨਹੀਂ ਉਤਰੇਗੀ ਤਦ ਤੱਕ ਮੈਂ ਉਹਨੂੰ ਕਿਸ ਤਰ੍ਹਾਂ ਠੀਕ ਜਾਣ ਸਕਾਂਗਾ। ਅਤੇ ਭਾਵਨਾਮਈ ਪ੍ਰਗਿਆ ਉਹ ਜੋ ਆਪਣੀ ਅਨੁਭੂਤੀਆਂ ਤੋਂ ਜਾਗਦੀ ਹੈ। ਭਾਵਨਾ ਸ਼ਬਦ 2500 ਸਾਲਾਂ 'ਚ ਸ਼ਬਦਾਂ ਦੇ ਅਰਥ ਬਦਲ ਜਾਂਦੇ ਨੇ। ਅੱਜ ਤਾਂ ਸੈਂਟੀਮੈਂਟਸ ਨੂੰ ਭਾਵਨਾ ਕਹਿਣ ਲੱਗੇ, ਉਹਨਾਂ ਦਿਨਾਂ ਦੀ ਭਾਸ਼ਾ 'ਚ ਭਾਵਨਾ ਸ਼ਬਦ ਦਾ ਮਾਇਨਾ ਹੁੰਦਾ ਸੀ ਕਿ ਆਪਣੀ ਅਨੁਭੂਤੀਆਂ ਦੇ ਬਲ 'ਤੇ ਜਿਹਦਾ ਬਹੁਲੀਕਰਨ ਹੋਵੇ, ਵਰਗੀਕਰਨ ਹੋਵੇ, ਅਤੇ ਜਿਹੜੀ ਸੱਚਾਈ ਆਪਣੀ ਅਨੁਭੂਤੀਆਂ ਦੇ ਜ਼ੋਰ 'ਤੇ ਆਪਣੇ ਅੰਦਰ ਜਾਗੀ, ਜਿਹੜੀ ਪ੍ਰਗਿਆ ਆਪਣੀ ਅਨੁਭੂਤੀਆਂ ਦੇ ਜ਼ੋਰ 'ਤੇ ਆਪਣੇ ਅੰਦਰ ਜਾਗੀ, ਉਹ ਭਾਵਨਾਮਈ ਪ੍ਰਗਿਆ ਕਲਿਆਣ ਉਹਦੇ ਨਾਲ ਹੀ ਹੁੰਦਾ ਹੈ। ਪਹਿਲਾ ਕਦਮ ਸ਼ਰੁਤਮਈ ਪ੍ਰਗਿਆ ਦਾ ਕਦਮ ਬਹੁਤ ਕੰਮ ਦਾ, ਇਸ ਲਈ ਕਿ ਦੂਜਾ ਕਦਮ ਉੱਠੇ, ਦੂਜਾ ਕਦਮ ਚਿੰਤਨਮਈ ਪ੍ਰਗਿਆ ਦਾ, ਇਸ ਲਈ ਕਿ ਤੀਜਾ ਕਦਮ ਉੱਠੇ। ਪਰ ਜੋ ਕਲਿਆਣ ਸਹੀ ਮਾਇਨੇ 'ਚ ਹੋਣ ਵਾਲਾ ਹੈ, ਸਾਨੂੰ ਵਿਕਾਰਾਂ ਤੋਂ ਇੱਕਦਮ ਛੁਟਕਾਰਾ ਦਿਲਾਉਣ ਵਾਲਾ ਹੈ, ਜੋ ਸਾਨੂੰ ਸਹੀ ਮਾਇਨੇ 'ਚ ਸਥਿਤ ਪ੍ਰਗਿਆ ਬਣਾ ਕੇ ਅਨਾਸਕਤ ਬਣਾਉਣ ਵਾਲਾ ਹੈ, ਉਹ ਭਾਵਨਾਮਈ ਪ੍ਰਗਿਆ ਦਾ ਕਦਮ ਹੀ ਹੈ, ਉਹੀ ਸਮਿਅਕ ਦਰਸ਼ਨ ਹੈ। ਸਮਿਅਕ ਦਰਸ਼ਨ ਆਪਣੀ ਅਨੁਭੂਤੀਆਂ ਤੋਂ ਸੱਚਾਈ ਨੂੰ ਜਾਣ ਲਿਆ, ਤਦ ਗਿਆਨ ਬੁੱਧੀ ਵਾਲਾ ਗਿਆਨ ਨਹੀਂ ਰਹਿ ਜਾਏਗਾ ਅਤੇ ਗਿਆਨ ਵੀ ਸਮਿਅਕ ਗਿਆਨ ਹੋ ਜਾਏਗਾ। ਦਰਸ਼ਨ ਸਮਿਅਕ ਹੋਵੇ ਅਤੇ ਗਿਆਨ ਸਮਿਅਕ ਹੁੰਦਾ ਹੈ, ਵਰਨਾ ਸਿਰਫ ਬੁੱਧੀ ਦੇ ਲੋਕਾਂ ਦਾ ਵਿਸ਼ਾ ਰਹਿ ਜਾਂਦਾ ਹੈ। ਔਰ ਜਿੱਥੇ ਸਮਿਅਕ ਦਰਸ਼ਨ ਹੋਇਆ, ਸਮਿਅਕ ਗਿਆਨ ਅਤੇ ਚਾਲ ਚਲਨ, ਫਿਰ ਜ਼ੋਰ ਜ਼ਬਰਦਸਤੀ ਨਾਲ ਚਾਲ ਚਲਨ ਪਾਲਣ ਵਾਲਾ ਚਾਲ ਚਲਨ ਨਹੀਂ, ਸਹਿਜ ਭਾਵ ਨਾਲ ਚਰਿੱਤਰਵਾਨ ਹੋ ਗਿਆ ਅਤੇ ਸਮਿਅਕ ਚਰਿੱਤਰ ਹੋ ਗਿਆ। ਹੁਣ ਉਸ ਚਾਲ ਚਲਨ ਲਈ, ਸ਼ੀਲ ਸਦਾਚਾਰ ਲਈ ਜ਼ੋਰ ਜ਼ਬਰਦਸਤੀ ਨਹੀਂ ਕਰਨੀ ਪੈਂਦੀ। ਸਹਿਜ ਸੁਭਾਵ ਨਾਲ ਬੁਰੇ ਚਰਿੱਤਰ ਦਾ ਕੋਈ ਕੰਮ ਹੀ ਨਹੀਂ ਕਰ ਸਕੇਗਾ, ਸੁਭਾਵ ਨਾਲ ਹੀ ਨਹੀਂ ਕਰ ਸਕੇਗਾ, ਇੰਜ ਹੋ ਗਿਆ ਅਤੇ ਸਮਿਅਕ ਚਰਿੱਤਰ ਵਾਲਾ ਹੋ ਗਿਆ। ਇਹ ਸਾਰੀ ਪ੍ਰਗਿਆ ਦੇ ਨਤੀਜੇ, ਪ੍ਰਗਿਆ ਉਹ ਜੋ ਆਪਣੇ ਅੰਦਰ ਜਾਗੇ, ਪਰਾਈ ਪ੍ਰਗਿਆ ਸਾਡੇ ਲਈ ਖਾਦ ਦਾ ਕੰਮ ਕਰ ਸਕਦੀ ਹੈ, ਜਿਹੜੀ ਸਾਡੀ ਪ੍ਰਗਿਆ ਨੂੰ ਵਧਾਏ। ਖਾਦ ਦਾ ਕੰਮ ਤਾਂ ਸਾਡੀ ਆਪਣੀ ਪ੍ਰਗਿਆ ਹੀ ਕਰੇਗੀ, ਜੋ ਸਹੀ ਮਾਨੇ ਸਾਨੂੰ ਮੁਕਤੀ ਵੱਲ ਲਿਜਾਏਗੀ। ਇੱਕ ਉਦਾਹਰਣ ਤੋਂ ਸਮਝੋ, ਬਹੁਤ ਭੁੱਖ ਲੱਗੀ ਔਰ ਕਿਸੇ ਰੈਸਟੋਰਾਂ ਚਲੇ ਗਏ, ਉੱਥੇ ਬਹਿ ਰਹੇ ਨੇ, ਮੈਨੂੰ ਰੱਖ ਦਿੱਤਾ ਸਾਹਮਣੇ, ਬਹੁਤ ਵਧੀਆ ਹੋਟਲ ਹੈ, ਗਏ ਉੱਥੇ, ਮੈਨੂੰ ਰੱਖ ਦਿੱਤਾ, ਦੇਖਿਆ ਉਹ ਮੈਨੂੰ ਨੂੰ ਪੜਿਆ, ਓਏ ਅੱਜ ਤਾਂ ਹੋਟਲ 'ਚ ਬਹੁਤ ਸਵਾਦੀ ਖਾਣਾ ਬਣਿਆ ਹੈ, ਸਾਰਾ ਮੀਨੂ ਪੜ ਲਿਆ ਨਾ, ਮੂੰਹ 'ਚ ਪਾਣੀ ਆ ਗਿਆ। ਇੱਕ ਘਟਨਾ ਘਟੀ। ਦੂਜੀ ਘਟਨਾ, ਆਪਣੇ ਭੋਜਨ ਦਾ ਆਰਡਰ ਤਾਂ ਦੇ ਦਿੱਤਾ ਪਰ ਆਉਣ 'ਚ ਵਕਤ ਲੱਗੇਗਾ ਜ਼ਰਾ, ਇੱਧਰ ਉੱਧਰ ਦੇਖਦਾ ਹੈ, ਬਾਕੀ ਕੁਰਸੀਆਂ 'ਤੇ ਮੇਜ਼ਾਂ 'ਤੇ ਲੋਕ ਬੈਠੇ ਹੈ, ਖਾਣਾ ਖਾ ਰਹੇ ਹੈ, ਉਹਨਾਂ ਦੇ ਚਿਹਰਿਆਂ ਨੂੰ ਦੇਖਦਾ ਹੈ, ਚਿਹਰੇ ਨੂੰ ਦੇਖ ਕੇ ਸਮਝਦਾ ਹੈ ਕਿ ਜ਼ਰੂਰ ਖਾਣਾ ਬਹੁਤ ਸਵਾਦੀ ਹੈ, ਜਾਣਦਾ ਹੈ ਕਿ ਜਦ ਸਵਾਦੀ ਹੁੰਦਾ ਹੈ ਤਾਂ ਚਿਹਰੇ 'ਤੇ ਕਿਹੋ ਜਿਹੇ ਭਾਵ ਆਉਂਦੇ ਨੇ। ਅਤੇ ਦੂਜੀ ਘਟਨਾ ਘਟੀ, ਫਿਰ ਮੂੰਹ 'ਚ ਪਾਣੀ ਆਇਆ, ਅੱਜ ਭੋਜਨ ਸੱਚਮੁੱਚ ਬਹੁਤ ਚੰਗਾ ਮਿਲੇਗਾ, ਦੇਖੋ ਇੰਨੇ ਲੋਕ ਇਹਦਾ ਸਵਾਦ ਲੈ ਰਹੇ ਹੈ। ਤੀਜੀ ਘਟਨਾ ਘਟੀ, ਬਹਿਰੇ ਨੇ ਆ ਕੇ ਭੋਜਨ ਪਰੋਸ ਦਿੱਤਾ, ਹੁਣ ਖੁਦ ਚੱਖਣ ਲੱਗਾ। ਪਹਿਲੀ ਸ਼ਰੁਤਮਈ ਪ੍ਰਗਿਆ, ਸਿਰਫ ਪੜਿਆ ਮੀਨੂ, ਚੱਖਿਆ ਨਹੀਂ। ਦੂਜੀ ਚਿੰਤਨਮਈ ਪ੍ਰਗਿਆ, ਚਿੰਤਨ ਮਨਨ ਕਰਕੇ ਸੋਚ ਕੇ ਦੇਖਦਾ ਹੈ, ਹੋਰਾਂ ਦੇ ਚਿਹਰਿਆਂ ਨੂੰ ਦੇਖ ਕੇ ਸਮਝਦਾ ਜ਼ਰੂਰ ਭੋਜਨ ਚੰਗਾ ਹੋਏਗਾ। ਤੀਜੀ ਭਾਵਨਾਮਈ ਪ੍ਰਗਿਆ, ਹੁਣ ਖੁਦ ਚੱਖਦਾ ਹੈ ਅਤੇ ਕੰਮ ਤਾਂ ਉਹਦੇ ਨਾਲ ਬਣਿਆ ਨਾ ਜਦ ਖੁਦ ਚੱਖਿਆ। ਇੱਕ ਹੋਰ ਉਦਾਹਰਣ ਤੋਂ ਸਮਝੋ, ਬਿਮਾਰ ਹੋ ਜਾਵਾਂ, ਕਿਸੇ ਡਾਕਟਰ ਦੇ ਕੋਲ ਜਾਵਾਂ, ਉਹ ਟੈਸਟ ਕਰਕੇ ਇੱਕ ਚਿੱਠ ਲਿਖ ਦੇਵੇ, ਬਹੁਤ ਖੁਸ਼ ਡਾਕਟਰ 'ਤੇ, ਬੜੀ ਸ਼ਰਧਾ, ਘਰ ਆਇਆ ਔਰ ਵਿਸ਼ਵਾਸ ਇੰਨਾ ਕਿ ਅੰਧ ਸ਼ਰਧਾ ਦਾ ਰੂਪ ਲੈ ਲਏ। ਘਰ ਆਇਆ ਅਤੇ ਉਹ ਡਾਕਟਰ ਦੀ ਤਸਵੀਰ ਬਣਾਉਂਦਾ ਹੈ, ਡਾਕਟਰ ਦੀ ਮੂਰਤ ਬਣਾਉਂਦਾ ਹੈ, ਉਹਦੇ ਸਾਹਮਣੇ ਧੂਪ ਜਲਾਉਂਦਾ ਹੈ, ਦੀਪ ਜਲਾਉਂਦਾ ਹੈ, ਪ੍ਰਸ਼ਾਦ ਚੜ੍ਹਾਉਂਦਾ, ਹੱਥ ਜੋੜ ਕੇ ਨਮਸਕਾਰ ਕਰਦਾ 3 ਵਾਰ, ਫਿਰ ਲੱਗਦਾ ਉਹ ਪੁਰਜੇ ਨੂੰ ਕੱਢ ਕੇ ਪਾਠ ਕਰਨ, ਦੋ ਗੋਲੀ ਸੁਬਹ, ਦੋ ਗੋਲੀ ਦੁਪਹਿਰ, ਦੋ ਗੋਲੀ ਸ਼ਾਮ ਨੂੰ, ਦੋ ਗੋਲੀ ਸੁਬਹ, ਕੀ ਮਿਲਿਆ ਹੋਵੇ? ਆਪਣੇ ਕਿਸੇ ਡਾਕਟਰ 'ਤੇ, ਵੈਦ 'ਤੇ ਭਰੋਸਾ ਹੋਣਾ, ਵਿਸ਼ਵਾਸ ਹੋਣਾ, ਸ਼ਰਧਾ ਹੋਣਾ ਕੋਈ ਬੁਰੀ ਗੱਲ ਨਹੀਂ, ਪਰ ਬੁਰੀ ਗੱਲ ਤਦ ਹੋ ਜਾਂਦੀ ਹੈ ਜਦ ਬੰਨ ਲਵੇ ਉਹ, ਅੰਧ ਵਿਸ਼ਵਾਸ ਹੋ ਜਾਏ, ਇੱਕ ਕਦਮ ਅੱਗੇ ਵੱਧਦਾ ਹੈ ਅਤੇ ਨੱਠਿਆ ਨੱਠਿਆ ਡਾਕਟਰ ਕੋਲ ਜਾਂਦਾ ਹੈ, ਕਹਿੰਦਾ ਹੈ ਤੁਸੀਂ ਇਹ ਪੁਰਜੀ 'ਤੇ ਕੀ ਲਿਖ ਦਿੱਤਾ ਹੈ, ਇਹਦੇ ਨਾਲ ਭਲਾ ਮੇਰਾ ਰੋਗ ਕਿਵੇਂ ਦੂਰ ਹੋਏਗਾ? ਡਾਕਟਰ ਬੜਾ ਸਮਝਦਾਰ ਹੈ, ਸਮਝਾਉਂਦਾ ਹੈ, ਦੇਖ ਭਾਈ ਤੈਨੂੰ ਫਲਾਣੀ ਫਲਾਣੀ ਬਿਮਾਰੀ ਹੈ ਔਰ ਇਹ ਬਿਮਾਰੀ ਦੀ ਇਹ ਵਜ੍ਹਾ ਹੈ ਔਰ ਮੈਂ ਜਿਹੜੀ ਦਵਾਈ ਲਿਖ ਕੇ ਦਿੱਤੀ ਹੈ ਇਹ ਦਵਾ ਨੂੰ ਲੈਣ ਨਾਲ ਜਿਹੜੀ ਰੋਗ ਦੀ ਵਜ੍ਹਾ ਹੈ ਉਹ ਦੂਰ ਹੋ ਜਾਣੀ ਹੈ, ਖਤਮ ਹੋ ਜਾਏਗਾ ਰੋਗ, ਜਿੱਥੇ ਕਾਰਨ ਨਸ਼ਟ ਹੋਇਆ ਉੱਥੇ ਰੋਗ ਦੂਰ ਹੋ ਜਾਣਾ ਹੈ। ਗੱਲ ਸਮਝ 'ਚ ਆਈ, ਬਹੁਤ ਖੁਸ਼। ਹੁਣ ਘਰ ਆ ਕੇ ਜੋ ਤਾਰੀਫ ਕਰਦਾ ਹੈ ਆਪਣੇ ਡਾਕਟਰ ਦੀ, ਅਰੇ ਮੇਰੇ ਡਾਕਟਰ ਦਾ ਕੀ ਕਹਿਣਾ, ਪੜੋਸੀ ਨੂੰ ਕਹਿੰਦਾ ਤੇਰਾ ਡਾਕਟਰ ਗਿਆ ਗੁਜ਼ਰਿਆ, ਮੇਰਾ ਹੀ ਡਾਕਟਰ ਸਭ ਤੋਂ ਚੰਗਾ, ਦੇਖ ਕਿਉਂ ਜੀ ਦਵਾ ਲਿਖ ਕੇ ਦਿੱਤੀ ਉਹਨੇ, ਇਸ ਤਰ੍ਹਾਂ ਸਮਝਾਇਆ ਉਹਨੇ, ਸਾਰੀ ਜ਼ਿੰਦਗੀ ਲੜਦਾ ਹੈ ਲੋਕਾਂ ਨਾਲ, ਮੇਰਾ ਹੀ ਡਾਕਟਰ ਚੰਗਾ ਹੈ। ਕੋਈ ਮਹਾਂਪੁਰਸ਼ ਆਉਂਦਾ ਹੈ ਅਤੇ ਵੈਦ ਦੀ ਤਰ੍ਹਾਂ ਆਉਂਦਾ ਹੈ, ਇਸ ਰੋਗੀ ਸਮਾਜ ਨੂੰ ਦਵਾ ਦੇ ਕੇ ਕਿਸ ਤਰ੍ਹਾਂ ਰੋਗ ਨੂੰ ਦੂਰ ਕਰਦਿਆਂ ਅਤੇ ਦਵਾ ਦਿੰਦਾ ਹੈ, ਜਾਂ ਤਾਂ ਉਹਦਾ ਪਾਠ ਕਰ ਲਓ ਜਾਂ ਉਹਦੀ ਮੂਰਤੀ ਬਣਾ ਕੇ, ਉਹਦੀ ਤਸਵੀਰ ਬਣਾ ਕੇ ਨਮਸਕਾਰ ਕਰਕੇ ਰਹਿ ਜਾਓ, ਜਾਂ ਉਸ ਤੋਂ ਅੱਗੇ ਵਧੋ ਅਤੇ ਬਹਿਸ ਕਰੋ, ਸਾਡਾ ਵੈਦ ਹੀ ਠੀਕ ਹੈ, ਤੁਹਾਡਾ ਠੀਕ ਨਹੀਂ, ਸਾਡੇ ਵੈਦ ਨੇ ਜੋ ਦਵਾ ਲਿਖ ਦਿੱਤੀ ਉਹ ਹੀ ਠੀਕ ਹੈ, ਤੁਹਾਡੇ ਵੈਦ ਦੀ ਦਵਾ ਠੀਕ ਨਹੀਂ, ਬਾਵਲਾ ਹੋ ਗਿਆ ਨਾ। ਤੀਜਾ ਕੰਮ ਜਦ ਕਰਦਾ ਹੈ, ਜਿਸ ਦਿਨ ਦਵਾ ਲੈਣੀ ਸ਼ੁਰੂ ਕਰ ਦਿੰਦਾ ਹੈ, ਉਸ ਦਿਨ ਕਲਿਆਣ ਦੇ ਰਸਤੇ ਪੈ ਜਾਂਦਾ ਹੈ, ਰੋਗ ਤੋਂ ਛੁਟਕਾਰਾ ਹੋ ਗਿਆ ਨਾ। ਪਹਿਲੀ ਸਿਰਫ ਸ਼ੁਰਤਮਈ ਪ੍ਰਗਿਆ, ਦੂਜੀ ਚਿੰਤਨਮਈ ਪ੍ਰਗਿਆ, ਤੀਜੀ ਭਾਵਨਾਮਈ ਪ੍ਰਗਿਆ, ਜਿਹੜੀ ਸਾਨੂੰ ਰੋਗਾਂ ਤੋਂ ਛੁਟਕਾਰਾ ਦਿਲਾਏਗੀ। ਭਾਵ ਰੋਗ ਤੋਂ ਛੁਟਕਾਰਾ ਪਾਉਣਾ ਹੈ ਅਤੇ ਆਪਣੀ ਪ੍ਰਗਿਆ ਜਗਾਉਣੀ ਹੋਏਗੀ, ਦੂਜੇ ਦੀ ਪ੍ਰਗਿਆ 'ਤੇ ਸ਼ਰਧਾ ਪ੍ਰਗਟ ਕਰਦੇ ਰਹੋਗੇ, ਪਰਾਈ ਪ੍ਰਗਿਆ ਪ੍ਰਗਟ ਕਰਦੇ ਰਹੋਗੇ, ਪਰਾਈ ਪ੍ਰਗਿਆ 'ਤੇ ਬਹਿਸਾਂ ਕਰਦੇ ਰਹੋਗੇ, ਦਿਮਾਗੀ ਕਸਰਤ ਕਰਦੇ ਰਹੋਗੇ ਤਾਂ ਸਾਡਾ ਕਲਿਆਣ ਹੋਣ ਵਾਲਾ ਨਹੀਂ ਹੈ। ਇਸ ਤਰ੍ਹਾਂ ਧਰਮ ਦੇ ਰਸਤੇ ਚੱਲਣ ਦਾ ਜੋ ਅਭਿਆਸ ਕਰਨ ਲਈ ਆਉਂਦਾ ਹੈ, ਸ਼ੀਲ ਪਾਲਣ ਕਰਦੇ ਹੋਏ ਪਹਿਲੇ ਚਿੱਤ ਨੂੰ ਕਿਸੇ ਇੱਕ ਸੱਚਾਈ ਦੇ ਆਧਾਰ 'ਤੇ ਟਿਕਾਉਣ ਦਾ ਅਭਿਆਸ ਕਰਦਾ ਹੈ ਔਰ ਫਿਰ ਪ੍ਰਗਿਆ ਵੱਲ ਕਦਮ ਬੜਾਉਂਦਾ ਹੈ, ਉਹ ਕਿਸ ਲਈ ਕਰਦਾ ਹੈ ਕਿ ਇੱਕ ਯੋਗਤਾ ਆਪਣੇ ਅੰਦਰ ਜਾਗੇ, ਅਸੀਂ ਖੁਦ ਸੱਚ ਦਾ ਸਾਕਸ਼ਾਤਕਾਰ ਕਰਨਾ ਹੈ। ਪਰਮ ਸੱਚ ਦਾ ਸਾਕਸ਼ਾਤਕਾਰ ਕਿਸੇ ਹੋਰ ਬੰਦੇ ਨੇ ਕਰ ਲਿਆ, ਉਹਦੇ ਨਾਲ ਸਾਡਾ ਕਲਿਆਣ ਨਹੀਂ ਹੋਣਾ। ਪਰਮ ਸੱਚ ਦਾ ਸਾਕਸ਼ਾਤਕਾਰ ਕਿਸੇ ਸਿਧਾਰਥ ਗੌਤਮ ਨੇ ਕੀਤਾ, ਕਿਸੇ ਭਗਵਾਨ ਮਹਾਵੀਰ ਨੇ ਕੀਤਾ, ਕਿਸੇ ਦੂਜੇ ਵਿਅਕਤੀ ਨੇ ਕੀਤਾ, ਉਹਦੇ ਨਾਲ ਇੱਕ ਆਦਮੀ ਹੀ ਮੁਕਤੀ ਪਾ ਸਕਦਾ ਹੈ। ਸਿਧਾਰਥ ਗੌਤਮ ਨੇ ਕੀਤਾ ਹੈ ਅਤੇ ਉਹਦੇ ਨਾਲ ਸਿਰਫ ਸਿਧਾਰਥ ਗੌਤਮ ਹੀ ਮੁਕਤ ਹੋਣਾ ਹੈ, ਦੂਜਾ ਆਦਮੀ ਮੁਕਤ ਨਹੀਂ ਹੋ ਸਕਦਾ। ਦੂਜੇ ਆਦਮੀ ਨੂੰ ਸਿਰਫ ਮਾਰਗ ਦਰਸ਼ਨ ਮਿਲ ਸਕਦਾ ਹੈ, ਰਸਤਾ ਮਿਲ ਸਕਦਾ ਹੈ, ਦੂਜੇ ਵਿਅਕਤੀ ਨੂੰ ਪ੍ਰੇਰਣਾ ਮਿਲ ਸਕਦੀ ਹੈ, ਮੁਕਤੀ ਨਹੀਂ ਮਿਲ ਸਕਦੀ। ਖੁਦ ਆਪਣੀ ਮੁਕਤੀ ਲਈ ਆਪਣੀ ਪ੍ਰਗਿਆ ਜਗਾਉਣੀ ਪਏਗੀ, ਪਰਮ ਸੱਤ ਦਾ ਸਾਕਸ਼ਾਤਕਾਰ ਖੁਦ ਕਰਨਾ ਪਏਗਾ, ਉਹਦੇ ਲਈ ਯੋਗਤਾ ਜਗਾਉਣੀ ਪਏਗੀ, ਸ਼ਕਤੀ ਜਗਾਉਣੀ ਪਏਗੀ। ਕਿਸੇ ਕੋਲ ਇਸ ਤਰ੍ਹਾਂ ਦੀ ਯੋਗਤਾ ਹੋਵੇ ਹੀ ਨਹੀਂ ਅਤੇ ਉਹ ਇਸ ਤਰ੍ਹਾਂ ਦਾ ਕੰਮ ਕਿਸ ਤਰ੍ਹਾਂ ਕਰ ਪਾਏਗਾ? ਜਿਸ ਤਰ੍ਹਾਂ ਇੱਕ ਉਦਾਹਰਣ ਨਾਲ, ਇੱਕ ਜਨਮ ਤੋਂ ਅੰਧਾ ਆਦਮੀ ਜਿਹਦੇ ਕੋਲ ਦੇਖਣ ਦੀ ਤਾਕਤ ਨਹੀਂ ਹੈ, ਉਹ ਕਿੱਦਾਂ ਦੇਖ ਸਕੇਗਾ? ਜਨਮ ਤੋਂ ਅੰਨਾ ਹੈ। ਆਪਣੇ ਇੱਥੇ ਕਹਾਣੀ ਚੱਲਦੀ ਹੈ, ਦੋ ਮੁੰਡੇ ਬਹੁਤ ਗਰੀਬ, ਭਿਖਾਰੀ ਦਾ ਜੀਵਨ ਜੀਣ, ਰੋਜ਼ ਭੀਖ ਮੰਗ ਮੰਗ ਕੇ ਆਪਣਾ ਪੇਟ ਪਾਲਣ, ਉਹਨਾਂ 'ਚੋਂ ਇੱਕ ਜਨਮ ਦਾ ਅੰਧਾ, ਦੋਨੋਂ ਨਾਲ ਨਾਲ ਜਾਣ ਭੀਖ ਮੰਗਣ ਲਈ। ਇੱਕ ਦਿਨ ਜਿਹੜਾ ਜਨਮ ਦਾ ਅੰਨਾ ਸੀ ਉਹ ਬਿਮਾਰ ਪੈ ਗਿਆ, ਸਾਥੀ ਨੇ ਕਿਹਾ ਬਿਮਾਰ ਹੈ ਤੂੰ ਨਾ ਜਾ, ਮੈਂ ਹੀ ਅੱਜ ਤੇਰੇ ਲਈ ਭੀਖ ਲਿਆਵਾਂਗਾ, ਇਕੱਲਾ ਨਿਕਲ ਗਿਆ। ਪਰ ਇਹੋ ਜਿਹੀ ਗੱਲ ਹੋਈ ਕਿ ਉਸ ਦਿਨ ਭੀਖ ਵਿੱਚ ਖੀਰ ਮਿਲ ਗਈ, ਕੋਈ ਬਰਤਨ ਉਹਦੇ ਕੋਲ ਸੀ ਨਹੀਂ ਆਪਣੇ ਦੋਸਤ ਲਈ ਵੀ ਲਿਜਾਵੇ, ਜੋ ਮਿਲੀ ਸੋ ਖਾ ਲਈ ਔਰ ਆ ਗਿਆ ਉੱਦਾਂ ਹੀ। ਕਿਹਾ ਕਿ ਖੀਰ ਮਿਲੀ ਅੱਜ ਖਾਣ ਨੂੰ, ਪਰ ਬਰਤਨ ਨਹੀਂ ਸੀ ਅਤੇ ਤੇਰੇ ਲਈ ਨਹੀਂ ਲਿਆ ਸਕਿਆ। ਅਤੇ ਉਹਨੇ ਕਿਹਾ ਖੀਰ ਹੁੰਦੀ ਕੀ ਹੈ, ਇਹ ਤਾਂ ਦੱਸ। ਤੂੰ ਖੀਰ ਕਦੀ ਨਹੀਂ ਖਾਈ? ਮੈਂ ਤਾਂ ਕਦੀ ਨਹੀਂ ਖਾਈ। ਖੀਰ ਕੀ ਹੁੰਦੀ ਹੈ? ਓਏ ਸਫੇਦ ਸਫੇਦ ਹੁੰਦੀ ਹੈ। ਸਫੇਦ ਕੀ ਹੁੰਦਾ? ਉਹ ਤੈਨੂੰ ਪਤਾ ਨਹੀਂ ਸਫੇਦ ਕੀ ਹੁੰਦਾ? ਉਹ ਜਨਮ ਦਾ ਅੰਨਾ ਕੀ ਜਾਣੇ ਸਫੇਦ ਕੀ ਹੁੰਦਾ? ਤੈਨੂੰ ਸਫੇਦ ਨਹੀਂ ਪਤਾ? ਮੈਨੂੰ ਤਾਂ ਨਹੀਂ ਪਤਾ ਭਾਈ ਸਫੇਦ ਕੀ ਹੁੰਦਾ। ਉਹ ਜੋ ਕਾਲਾ ਨਹੀਂ ਹੁੰਦਾ ਉਹ ਸਫੇਦ, ਕਾਲਾ ਕੀ ਹੁੰਦਾ? ਤੈਨੂੰ ਇਹ ਵੀ ਨਹੀਂ ਪਤਾ ਕਾਲਾ ਕੀ ਹੁੰਦਾ? ਉਹ ਤੂੰ ਕਿਹੋ ਜਿਹਾ ਮੂਰਖ ਹੈ, ਤੈਨੂੰ ਸਫੇਦ ਦਾ ਪਤਾ ਨਹੀਂ, ਕਾਲੇ ਦਾ ਪਤਾ ਨਹੀਂ। ਨੇੜੇ ਹੀ ਬਗਲਾ ਖੜ੍ਹਾ ਸੀ, ਉਹਨੂੰ ਫੜ ਲਿਆ। ਦੇਖ ਇਹ ਹੁੰਦਾ, ਐਸੀ ਸਫੇਦ ਹੁੰਦੀ ਹੈ ਖੀਰ। ਉਹਨੇ ਬਗਲੇ ਨੂੰ ਹੱਥ ਨਾਲ ਦੇਖਿਆ, ਅੱਖ ਤਾਂ ਹੈ ਨਹੀਂ, ਵਿਚਾਰਾ ਹੱਥ ਨਾਲ ਹੀ ਦੇਖੇ, ਹੱਥ ਲਗਾ ਕੇ ਦੇਖਦਾ। ਬਹੁਤ ਖੁਸ਼ ਹੋਇਆ, ਹੁਣ ਸਮਝ 'ਚ ਆਇਆ ਤੇਰੀ ਖੀਰ ਕਿਹੋ ਜਿਹੀ ਹੈ, ਬੜੀ ਮੁਲਾਇਮ ਮੁਲਾਇਮ ਹੁੰਦੀ ਹੈ ਖੀਰ। ਉਹ ਪਗਲੇ ਕਿੱਧਰੋਂ ਦੇ, ਸਫੇਦ ਦਾ ਮੁਲਾਇਮ ਨਾਲ ਔਰ ਖੁਦਰੇ ਨਾਲ ਕੀ ਲੈਣਾ ਦੇਣਾ? ਇਹਦਾ ਉਹਦੇ ਨਾਲ ਕੋਈ ਮਤਲਬ ਨਹੀਂ। ਇਹ ਸਮਝ ਤੂੰ ਬਗਲੇ ਦੀ ਤਰ੍ਹਾਂ ਸਫੇਦ। ਓਏ ਤੂੰ ਕਿਹਾ ਬਗਲੇ ਦੀ ਤਰ੍ਹਾਂ ਸਫੇਦ ਹੈ, ਮੈਂ ਹੱਥ ਲਗਾ ਕੇ ਦੇਖਿਆ ਔਰ ਕਿਹਾ ਮੁਲਾਇਮ ਹੈ, ਅਤੇ ਮੈਨੇ ਗਲਤ ਕਿੱਥੇ ਕਿਹਾ? ਓਏ ਮੁਲਾਇਮ ਨਹੀਂ ਸਫੇਦ ਹੈ, ਤੂੰ ਸਮਝਣ ਦੀ ਕੋਸ਼ਿਸ਼ ਕਰ। ਕਹਿੰਦਾ ਹੈ ਚੰਗਾ ਫਿਰ ਦੇਖਣਾ ਵਾਂ, ਅਤੇ ਫਿਰ ਉਹ ਬਗਲੇ ਨੂੰ ਉਹਦੀ ਚੁੰਝ ਤੋਂ ਦੇਖਦਾ ਦੇਖਦਾ ਉਹਦੀ ਪੂੰਛਲ ਤੱਕ ਦੇਖ ਜਾਂਦਾ ਹੈ। ਹੁਣ ਸਮਝ ਗਿਆ ਖੀਰ ਕਿਹੋ ਜਿਹੀ ਹੈ। ਖੀਰ ਟੇਢੀ ਹੈ, ਸਾਰੇ ਜੀਵਨ ਭਰ ਉਹਦੇ ਲਈ ਖੀਰ ਟੇਢੀ ਹੈ, ਵਿਚਾਰੇ ਲਈ ਦੇਖ ਹੀ ਨਹੀਂ ਸਕਦਾ ਨਾ। ਅਤੇ ਇਹ ਜਿੰਨੇ ਦਰਸ਼ਨ ਦੀ ਗੱਲਾਂ ਕਰਨ ਵਾਲੇ ਲੋਕ ਨੇ, ਲੰਬੀ ਲੰਬੀ ਗੱਲਾਂ ਕਰਨਗੇ। ਕੋਈ ਸਾਧਕ ਆ ਕੇ ਕਹਿੰਦਾ ਅਧਿਆਤਮ ਤਾਂ ਸਿਖਾਉਂਦੇ ਨਹੀਂ ਤੁਸੀਂ, ਅਧਿਆਤਮ ਕਿਹਨੂੰ ਮੰਨਦਾ ਹੈ? ਜੋ ਦਾਰਸ਼ਨਿਕ ਗੱਲਾਂ ਕਰੇ ਅਤੇ ਅਧਿਆਤਮ ਨਹੀਂ, ਤਾਂ ਅਧਿਆਤਮ ਹੀ ਨਹੀਂ ਹੋਇਆ। ਅਤੇ ਅਧਿਆਤਮ ਦੇ ਨਾਂ 'ਤੇ ਜੋ ਦਰਸ਼ਨ ਦੀ ਗੱਲ ਕਰਦੇ ਹੈ, ਸਾਰੇ ਜੀਵਨ ਉਹਨਾਂ ਲਈ ਪਰਮ ਸੱਤ ਟੇਢਾ ਹੀ ਹੈ। ਸੱਚਾਈ ਦੇਖ ਹੀ ਨਹੀਂ ਪਾਉਣਗੇ, ਅਨੁਭੂਤੀ ਕੀਤੀ ਨਹੀਂ, ਅਨੁਭੂਤੀ ਕਰਨ ਦਾ ਕੰਮ ਹੀ ਨਹੀਂ ਕਰਨਗੇ, ਤਾਂ ਕਿਵੇਂ ਅਨੁਭੂਤੀ ਹੋਏਗੀ? ਅਨੁਭੂਤੀ ਕਰਨ ਦੀ ਤਾਕਤ ਜਗਾਉਣੀ ਹੈ। ਸੱਤ ਦੀ ਖੋਜ ਕਰਨ ਲਈ ਆਪਣੇ ਅੰਦਰ ਦੀ ਤਾਕਤ ਨੂੰ ਜਗਾਉਣਾ ਹੈ। ਇਹ ਹੀ ਕੰਮ ਸ਼ੁਰੂ ਕੀਤਾ। ਸ਼ੀਲ ਸਦਾਚਾਰ ਦਾ ਪਾਲਣ ਕਰਦੇ ਹੋਏ ਘੱਟ ਤੋਂ ਘੱਟ ਇੰਨੀ ਦੂਰੀ ਦੀ ਜਿਹੜੀ ਸੱਚਾਈ ਹੈ, ਘੱਟ ਤੋਂ ਘੱਟ ਉਹਨੂੰ ਤੋਂ ਦੇਖਣਾ ਸਿੱਖ ਜਾਈਏ। ਉਹਨੂੰ ਦੇਖਦੇ ਦੇਖਦੇ ਹੁਣ ਹੋਰ ਗਹਿਰੀ ਸੱਚਾਈਆਂ ਸਾਡੇ ਸਾਹਮਣੇ ਆਉਂਦੀਆਂ ਚਲੀਆਂ ਜਾਣਗੀਆਂ ਔਰ ਪ੍ਰਗਿਆ ਜਾਗਦੀ ਚਲੀ ਜਾਏਗੀ। ਪ੍ਰਗਿਆ ਦਾ ਪਹਿਲਾ ਖੰਡ ਜਾਗੇਗਾ, ਜੋ ਗੱਲ ਜਿਹੋ ਜੀ ਹੈ ਉਹਦੇ ਸਹੀ ਸੁਭਾਅ 'ਚ, ਉਹਦਾ ਗੁਣ ਧਰਮ ਸੁਭਾਵ ਕੀ ਹੈ, ਇਹਨੂੰ ਅਨੁਭੂਤੀਆਂ ਦੇ ਸਤਰ 'ਤੇ ਜਾਣ ਕੇ ਜਦ ਮੰਨਣ ਲੱਗੋਗੇ ਤਾਂ ਆਪਣੀ ਪ੍ਰਗਿਆ ਜਾਗਣ ਲੱਗੀ। ਸੁਣੀ ਸੁਣਾਈ ਗੱਲ ਨਹੀਂ ਹੈ, ਅਨੁਭੂਤੀਆਂ ਦੇ ਸਤਰ 'ਤੇ ਅਨਿੱਤ ਵੇ, ਨਸ਼ਵਰ ਵੇ, ਭੰਗੁਰ ਵੇ, ਇਹ ਸਾਰਾ ਸਰੀਰ ਅਨਿੱਤ ਵੇ, ਨਸ਼ਵਰ ਵੇ, ਭੰਗੁਰ ਵੇ, ਇਹ ਸਾਰਾ ਚਿੱਤ ਸਕੰਧ ਅਨਿੱਤ ਵੇ, ਨਸ਼ਵਰ ਵੇ, ਭੰਗੁਰ ਵੇ, ਔਰ ਇਸੇ ਤਰ੍ਹਾਂ ਸਾਰਾ ਸੰਸਾਰ, ਸਾਰਾ ਵਿਸ਼ਵ ਅਨਿੱਤ ਵੇ, ਨਸ਼ਵਰ ਵੇ, ਭੰਗੁਰ ਵੇ। ਬੁੱਧੀ ਦੇ ਬਲ 'ਤੇ ਮੰਨੇ ਜਾ ਰਹੇ ਹਾਂ, ਭਗਤੀ ਭਾਵਾਵੇਸ਼ ਸ਼ਰਧਾ ਦੇ ਸਤਰ 'ਤੇ ਮੰਨੇ ਜਾ ਰਹੇ ਹਾਂ, ਅਨੁਭੂਤੀਆਂ ਦੇ ਸਤਰ 'ਤੇ ਜਾਣਿਆ ਨਹੀਂ। ਜਦ ਤੱਕ ਜਾਣਿਆ ਨਹੀਂ ਤਦ ਤੱਕ ਸਿਰਫ ਮੰਨਣਾ ਹੀ ਮੰਨਣਾ ਹੈ, ਪ੍ਰਗਿਆ ਜਾਗੀ ਨਹੀਂ। ਜੀਵਨ 'ਚ ਕਦੇ ਕੋਈ ਇਹੋ ਜਿਹੀ ਘਟਨਾ ਘਟ ਜਾਏ ਜਿਹੜੀ ਸਾਨੂੰ ਬਿਲਕੁਲ ਹਿਲਾ ਕੇ ਰੱਖਦੇ, ਜਿਵੇਂ ਕਿਸੇ ਦਾ ਕੋਈ ਬਹੁਤ ਪਿਆਰਾ ਗੁਜ਼ਰ ਜਾਏ, ਹੁਣ ਉਹਦਾ ਮ੍ਰਿਤਕ ਸਰੀਰ ਸ਼ਮਸ਼ਾਨ ਭੂਮੀ 'ਚ ਲਿਜਾਂਦੇ ਨੇ, ਚਿਤਾ 'ਤੇ ਰੱਖ ਕੇ ਚਲਾਉਂਦੇ ਨੇ। ਇੱਕ ਤਰਫ ਸਰੀਰ ਜਲਦਾ ਹੈ, ਇੱਕ ਤਰਫ ਅੰਦਰੋਂ ਗਿਆਨ ਜਾਗਦਾ ਹੈ। ਓਏ ਇਹ ਹੀ ਜੀਵਨ ਦਾ ਆਖਰੀ ਨਤੀਜਾ ਹੈ, ਸਾਰੇ ਲੋਕ ਇਸੇ ਤਰ੍ਹਾਂ ਮਰ ਜਾਂਦੇ ਹੈ। ਇੱਕ ਦਿਨ ਮੈਂ ਵੀ ਇਸੇ ਤਰ੍ਹਾਂ ਮਰ ਜਾਵਾਂਗਾ, ਮੇਰੇ ਸਰੀਰ ਨੂੰ ਵੀ ਇਸੇ ਤਰ੍ਹਾਂ ਚਿਤਾ 'ਤੇ ਲਿਆ ਕੇ ਜਲਾ ਦੇਣਗੇ, ਅਤੇ ਫਿਰ ਕਿਸ ਲਈ ਸਾਰਾ ਜੋੜ ਇਕੱਠ ਸਾਰਾ ਧਰਿਆ ਰਹਿ ਜਾਣਾ ਹੈ? ਕਿਹਦੇ ਲਈ ਲੜਾਈ ਝਗੜਾ, ਕਿਹਦੇ ਲਈ ਇਹ ਸਭ ਕੁਝ ਕਰ ਰਿਹਾ? ਬੜਾ ਗਿਆਨ ਜਾਗਿਆ, ਬੜੀ ਪ੍ਰਗਿਆ ਜਾਗੀ, ਪਰ ਕਿੰਨੀ ਦੇਰ ਲਈ? ਸ਼ਮਸ਼ਾਨ ਭੂਮੀ ਤੋਂ ਇੱਕ ਕਦਮ ਬਾਹਰ ਆਉਂਦਾ, ਫਿਰ ਉਹੀ ਮੈਂ ਮੇਰਾ ਕੰਮ ਦੀ ਗੱਲ ਨਹੀਂ ਹੋਈ। ਇਸੇ ਤਰ੍ਹਾਂ ਹੀ ਜਿਵੇਂ ਧਰਮ ਸਭਾ ਧਰਮ ਚਰਚਾ ਸੁਣ ਕੇ ਗਿਆਨ ਜਾਗਦਾ ਹੈ, ਅਤੇ ਗਿਆਨੀ ਜੀ ਨੇ ਕਿੰਨੀ ਗੱਲ ਸਮਝਾਈ ਧਰਮ ਦੀ। ਸੱਚਮੁੱਚ ਰਾਗ ਤਾਂ ਸਾਡਾ ਦੁਸ਼ਮਣ ਹੀ ਹੈ, ਆਸਕਤੀਆਂ ਤਾਂ ਸਾਡੀ ਦੁਸ਼ਮਣ ਹੀ ਨੇ। ਜੀਵਨ ਵਿੱਚ ਬਿਲਕੁਲ ਆਸਕਤੀ ਦੇ ਬਗੈਰ ਰਹਿਣਾ ਚਾਹੀਦਾ ਹੈ, ਬਿਲਕੁਲ ਰਾਗ ਦੇ ਬਗੈਰ ਰਹਿਣਾ ਚਾਹੀਦਾ ਹੈ। ਬਹੁਤ ਸਮਝ ਆਇਆ, ਬਹੁਤ ਗਿਆਨ ਜਾਗਿਆ, ਹਾਲ ਦੇ ਬਾਹਰ ਕਦਮ ਰੱਖਿਆ, ਓਏ ਉਹ ਮੇਰੀ ਜੁੱਤੀ ਕੌਣ ਲੈ ਗਿਆ, ਹੁਣੇ ਨਵੀਂ ਖਰੀਦੀ ਸੀ, ਮੈਂ ਮੇਰਾ ਸਾਰੀ ਗਿਆਨ ਦੀ ਗੱਲਾਂ ਨਿਕੰਮੀਆਂ। ਇਹ ਸੁਬਦ ਕਿ ਹੋਰ ਕੋਈ ਨਿਕੰਮਾ ਕੰਮ ਹੁੰਦਾ ਨਹੀਂ, ਇਹ ਸਾਰਾ ਜੀਵਨ ਇਹ ਨਿਕੰਮੇ ਕੰਮ 'ਚ ਬਿਤਾਨੇ ਹਾਂ। ਦਰਸ਼ਨ ਦੀ ਚਰਚਾ, ਧਰਮ ਦੀ ਚਰਚਾ, ਜੀਵਨ ਦੇ ਵਿੱਚ ਉਤਾਰਨ ਦਾ ਜ਼ਰਾ ਜਿਹਾ ਵੀ ਕੰਮ ਸ਼ੁਰੂ ਕਰੀਏ ਉਹ ਨਹੀਂ, ਚਰਚਾ ਹੀ ਚਰਚਾ, ਗੱਲਾਂ ਹੀ ਗੱਲਾਂ, ਅਨੁਭੂਤੀਆਂ ਦਾ ਕੰਮ ਨਹੀਂ। ਕਿਸ ਤਰ੍ਹਾਂ ਅਨੁਭੂਤੀ 'ਤੇ ਉਤਰ ਕੇ ਜਿਸ ਦਿਨ ਜਾਣਨ ਲੱਗੋਗੇ ਸੱਚਮੁੱਚ ਅਨਿੱਤ ਵੇ, ਸੱਚਮੁੱਚ ਅਨਿੱਤ ਵੇ, ਉਸੇ ਦਿਨ ਆਪਣੀ ਪ੍ਰਗਿਆ ਜਾਗਣ ਲੱਗੇਗੀ। ਇਹ ਜਿਹੜਾ ਪ੍ਰਗਿਆ ਦਾ ਪਹਿਲਾ ਅੰਗ ਜਾਗੇਗਾ, ਅਨਿੱਤ ਹੈ, ਅਨਿੱਤ ਹੈ, ਅਨਿੱਤ ਹੈ, ਸਾਰਾ ਸਰੀਰ ਸਕੰਦ ਅਨਿੱਤ ਹੀ ਅਨਿੱਤ ਹੈ। ਪੈਦਾ ਹੁੰਦਾ, ਖਤਮ ਹੋ ਜਾਂਦਾ, ਉਤਪਾਦ ਹੁੰਦਾ ਹੈ, ਵਿਆਹ ਹੋ ਜਾਂਦਾ, ਸਾਰਾ ਚਿੱਤ ਸਕੰਦ ਅਨਿੱਤ ਹੀ ਅਨਿੱਤ ਹੈ। ਉਤਪਾਦ ਹੁੰਦਾ ਹੈ, ਵਿਆਹ ਹੋ ਜਾਂਦਾ, ਉਤਪਾਦ ਹੁੰਦਾ ਹੈ, ਵਿਆਹ ਹੋ ਜਾਂਦਾ, ਭ੍ਰਾਂਤੀਆਂ ਹੋਣਗੀਆਂ, ਸਾਰਾ ਜੀਵਨ ਕਿੰਨੀ ਵਹਿਮਾਂ ਚੱਲਦਾ ਹੈ, ਬੁੱਧੀ ਦੇ ਬਲ 'ਤੇ ਮਨਜ਼ੂਰ ਕਰੇ ਜਾ ਰਹੇ ਹਾਂ, ਸਭ ਕੁਛ ਅਨਿੱਤ ਹੈ। ਭਗਤੀ ਭਾਵਾਵੇਸ਼ ਦੀ ਸਤਾ 'ਤੇ ਸਵੀਕਾਰ ਕਰੇ ਜਾ ਰਹੇ ਹਾਂ, ਕਿਉਂਕਿ ਆਪਣੀ ਸਮਝ ਇਹੋ ਜਿਹੀ ਹੈ, ਆਪਣੀ ਪਰੰਪਰਾ ਦੀ, ਇਸ ਲਈ ਮੰਨੇ ਜਾ ਰਹੇ ਹਾਂ। ਅਨੁਭੂਤੀ 'ਤੇ ਸਤਰ 'ਤੇ ਨਹੀਂ ਮੰਨ ਰਹੇ, ਜਾਣ ਕੇ ਨਹੀਂ ਮੰਨ ਰਹੇ, ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਜੀਵਨ 'ਤੇ ਵਹਿਮਾਂ ਨਾਲ ਭਰਿਆ ਹੋਇਆ ਹੈ, ਭਰਮ ਪੈਦਾ ਹੁੰਦਾ ਕਿ ਉਹੀ ਹੈ, ਉਹੀ ਹੈ, ਉਹੀ ਹੈ। ਰਾਤ ਨੂੰ ਸੌਣ ਵੇਲੇ ਕੋਈ ਇੱਕ ਦੀਪਕ ਜਲਾ ਕੇ ਸੋਵਾਂ, ਕੋਈ ਮੋਮਬੱਤੀ ਜਲਾ ਕੇ ਸੋਵਾਂ, ਸਵੇਰੇ ਅੱਖ ਖੁੱਲ੍ਹੀ 'ਤੇ ਦੇਖਣਾ, ਉਹੀ ਦੀਪਕ ਜਲ ਰਿਹਾ ਹੈ, ਉਹੀ ਮੋਮਬੱਤੀ ਜਲ ਰਹੀ ਹੈ, ਭਰਮ ਹੁੰਦਾ ਹੈ, ਉਹੀ ਰੋਸ਼ਨੀ ਹੈ, ਉਹੀ ਦੀਪਕ ਹੈ ਜਿਹੜਾ ਰਾਤੀਂ ਜਲਾਇਆ ਸੀ, ਸਵੇਰੇ ਤੱਕ ਉਹੀ ਜਲ ਰਿਹਾ ਹੈ, ਓਏ ਕਿੱਥੇ ਉਹ ਹੈ, ਬਹੁਤ ਸਮਾਂ ਬੀਤ ਗਿਆ। ਰਾਤ ਦੀ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਤਾਂ ਬਹੁਤ ਸਮਾਂ ਬੀਤ ਗਿਆ। ਜਰਾ ਧਿਆਨ ਨਾਲ ਉਸ ਦੀਪਕ ਨੂੰ ਦੇਖੋ ਅਤੇ ਹਰ ਪਲ ਇੱਕ ਲੋ ਉੱਠਦੀ ਹੈ, ਖਤਮ ਹੁੰਦੀ ਹੈ, ਦੂਜੀ ਉਹਦੀ ਜਗ੍ਹਾ ਲੈਂਦੀ ਹੈ, ਖਤਮ ਹੁੰਦੀ ਹੈ, ਤੀਜੀ ਉਹਦੀ ਜਗ੍ਹਾ ਲੈਂਦੀ ਹੈ, ਖਤਮ ਹੁੰਦੀ ਹੈ, ਇੱਕ ਦੇ ਬਾਅਦ ਇੱਕ, ਦਰਮਿਆਨ ਵਿੱਚ ਕੋਈ ਰੁਕਾਵਟ ਨਹੀਂ, ਵਿੱਚ ਕੋਈ ਫਰਕ ਨਹੀਂ, ਅਤੇ ਲੱਗਦਾ ਹੈ ਉਹੀ ਹੈ, ਉਹੀ ਹੈ, ਜਦਕਿ ਉਹ ਨਹੀਂ ਹੈ। ਉਤਪਾਦ ਹੁੰਦਾ ਹੈ, ਵਿਆਹ ਹੋ ਜਾਂਦਾ ਹੈ, ਉਤਪਾਦ ਹੁੰਦਾ ਹੈ, ਵਿਆਹ ਹੋ ਜਾਂਦਾ ਹੈ, ਇੰਨੀ ਤੇਜ਼ ਗਤੀ ਨਾਲ ਹੁੰਦਾ ਹੈ ਕਿ ਭਰਮ ਹੋਣ ਲੱਗਦਾ ਹੈ, ਔਰ ਇਹ ਚਾਲ ਹੋਰ ਤੇਜ਼ ਹੋ ਜਾਏ ਅਤੇ ਹੋਰ ਜ਼ਿਆਦਾ ਵਹਿਮ ਹੋਣ ਲੱਗਦਾ ਹੈ। ਇਹ ਬਿਜਲੀ ਦੇ ਬਲਬ ਵੱਲ ਦੋ ਵਾਰ ਉਂਗਲੀ ਚੱਕੀ, ਹਮੇਸ਼ਾ ਇਸੇ ਭਰਮ 'ਚ ਜੀਂਦੇ ਹਾਂ ਕਿ ਉਹੀ ਰੋਸ਼ਨੀ ਹੈ, ਬਿਜਲੀ ਦਾ ਉਹੀ ਪ੍ਰਕਾਸ਼ ਹੈ, ਓਏ ਕਿੱਥੇ ਹੈ ਉਹ ਪ੍ਰਕਾਸ਼। ਉਹ ਪ੍ਰਕਾਸ਼ ਹੁੰਦਾ ਤਾਂ ਮਹੀਨੇ ਦੇ ਅਖੀਰ 'ਚ ਬਿਜਲੀ ਕੰਪਨੀ ਵਾਲੇ ਕਾਹਨੂੰ ਬਿੱਲ ਭੇਜ ਦਿੰਦੇ, ਇੰਨਾ ਯੂਨਿਟ ਖਰਚ ਕੀਤਾ, ਪੈਸਾ ਲਿਆਓ, ਠੀਕ ਹੀ ਮੰਗਦੇ ਨੇ। ਹਰ ਪਲ ਆਪਣੇ ਉਸ ਪ੍ਰਜਨਨ ਯੰਤਰ ਤੋਂ ਇਲੈਕਟ੍ਰਿਕ ਪੈਦਾ ਕਰਦਾ ਹੈ, ਤਾਰਾਂ ਦੇ ਬਲ 'ਤੇ ਬਿਜਲੀ ਇੱਥੇ ਆਉਂਦੀ ਹੈ, ਇੰਨੀ ਜਲਦੀ ਦੂਜੀ ਉਹਦੀ ਜਗ੍ਹਾ ਲੈ ਲੈਂਦੀ ਹੈ, ਜਲਦੀ ਹੈ, ਤੀਜੀ ਉਹਦੀ ਜਗ੍ਹਾ ਲੈ ਲੈਂਦੀ ਹੈ, ਕਿ ਇਹ ਭਰਮ ਹੁੰਦਾ ਹੈ ਕਿ ਉਹੀ ਹੈ, ਉਹੀ ਹੈ, ਉਹੀ ਹੈ, ਬਹੁਤ ਵੱਡਾ ਭਰਮ, ਬਹੁਤ ਵੱਡਾ ਭਰਮ ਹੁੰਦਾ ਹੈ। ਤੜਕੇ ਇੱਕ ਕਿਸ਼ਤੀ ਲੈ ਕੇ ਨਦੀ ਪਾਰ ਕੀਤੀ ਔਰ ਉਹ ਪਾਰ ਜਾ ਕੇ ਆਪਣਾ ਜਿਹੜਾ ਕੰਮ ਕੀਤਾ ਸੀ ਕਰ ਲਿਆ, ਸ਼ਾਮ ਨੂੰ ਉਸ ਕਿਸ਼ਤੀ ਤੋਂ ਵਾਪਸ ਆ ਗਏ, ਭਰਮ ਇਹ ਹੀ ਰਿਹਾ ਕਿ ਜਿਹੜੀ ਗੰਗਾ ਸਵੇਰੇ ਪਾਰ ਕੀਤੀ ਸੀ ਉਹੀ ਪਾਰ ਕਰਕੇ ਸ਼ਾਮ ਨੂੰ ਆਏ, ਓਏ ਕਿਹੜੀ ਗੰਗਾ ਸਵੇਰੇ ਪਾਰ ਕੀਤੀ ਸੀ, ਕਿਹੜੀ ਸ਼ਾਮ ਨੂੰ ਪਾਰ ਕੀਤੀ, ਜਰਾ ਉਹ ਗੰਗਾ 'ਚ ਡੁਬਕੀ ਲਗਾਓ, ਸਿਰ ਉੱਪਰ ਕਰੋ, ਡੁਬਕੀ ਲਗਾਓ, ਸਿਰ ਉੱਪਰ ਕਰੋ, ਡੁਬਕੀ ਲਗਾਓ, ਸਿਰ ਉੱਪਰ ਕਰੋ, ਫਿਰ ਭਰਮ ਇਹ ਹੀ ਹੈ ਕਿ ਉਸੇ ਗੰਗਾ 'ਚ ਡੁਬਕੀਆਂ ਮਾਰ ਰਿਹਾ, ਕਿੱਥੇ ਉਹ ਗੰਗਾ, ਪਹਿਲੀ ਡੁਬਕੀ ਜਿਸ ਗੰਗਾ 'ਚ ਲਗਾਈ ਓਏ ਉਹ ਤਾਂ ਬਹਿ ਗਈ, ਦੂਜੀ ਡੁਬਕੀ ਦੂਜੀ ਗੰਗਾ 'ਚ ਹੀ ਲੱਗ ਰਹੀ ਹੈ, ਤੀਜੀ ਡੁਬਕੀ ਤੀਜੀ ਗੰਗਾ 'ਚ ਲੱਗ ਰਹੀ ਹੈ, ਪਰ ਭ੍ਰਾਂਤੀ ਇਹ ਹੀ ਗੰਗਾ ਹੈ, ਉਸੇ ਗੰਗਾ 'ਚ ਡੁਬਕੀ ਲਗਾ ਰਿਹਾ, ਕਿਉਂਕਿ ਵਿੱਚ ਕੋਈ ਵਕਫਾ ਨਹੀਂ, ਲਗਾਤਾਰ ਇਹ ਘਟਨਾ ਘਟੀ ਜਾ ਰਹੀ ਹੈ। ਇਹ ਭ੍ਰਾਂਤੀ ਪੈਦਾ ਕਰਦੀ ਹੈ ਕਿ ਉਹੀ ਹੈ, ਉਹੀ ਹੈ, ਉਹੀ ਹੈ, ऐसी भ्रांति विच सारा जीवन बीते, सारा जीवन बीते। ऐ गोयनका अध पौन घंटे पहले बोलन बैठा तो ऐसे भरम च जींदा है, वही गोयनका है जड़ा सवेरे सी, वही तो गोयनका हाँ जड़ा 10 साल पहले सी, वही तो गोयनका हाँ जड़ा 50 साल पहले सी। ओए किथे वो हाँ, बहुत भ्रांति चल रही है। जेड़ी गल्लां साड़ी इंद्रियां दी शक्ति दे सीमा दे अंदर घटदियां हैं, उन्हां दी भ्रांतियां तो बाहर निकलना तो फिर भी आसान है। जो साड़ी इंद्रियां दी शक्ति दी सीमा दे अंदर बाहर घटना घटन लगन, वो तो होर वड्डी भ्रांति पैदा कर दियां। जिस तरह दीपक दी लौ नूं देखदे हाँ तो अख देख सकती है, एक लौ उठी खत्म हुई, उठी खत्म हुई, एक तो एक दौड़ी चली आ रही है लौ उहदे च, तो वो उस भ्रांति दे बाहर निकलिया जा सकता है। पर यह बिजली दा जिहड़ी रोशनी है वो इन्नी जल्दी जल्दी इहदा उत्पाद व्यय हो रहा है, अख नहीं देख सकती, ज़्यादा भ्रांति पैदा करती है। वो नदी दा बहाव साड़ी अखां दी सीमा दे अंदर है, देखते हाँ बहाव बह रहा है तो नहीं है, वो गंगा नहीं है, दूजी डुबकी दूजी गंगा च लगती है। यह भ्रांति दे बाहर निकल सकते हाँ, पर यह भ्रांति दे बाहर कोई किद्दां निकले कि जिन्हें पहली डुबकी लगाई वह भी बह गया, दूजी डुबकी किसी दूजे ने ही लगाई, तीजी डुबकी किसी तीजे ने ही लगाई, किस तरह यह भरम तो बाहर निकलिए। वो ताकत होनी चाहिए है, अंतर्मुखी हो के उस ताकत नूं जगा लांगे तो पता लगेगा वो गोयनका नहीं है, हर पल बदलता है। एनी जी देश ते न जाने किन्ने करोड़ों बार इहदा जन्म हो गया और मरण हो गया, जन्म हो गया मरण हो गया, उत्पाद होया नष्ट होया, उत्पाद होया नष्ट हो गया। बुद्धि दे बल ते इहनू मंजूर भी कर लईए कि साडे फलाने महापुरुष ने कहा सी तो ठीक ही क्या होना है, ਸ਼ਰਧਾ ਦੇ ਬਲ 'ਤੇ ਇਹਨੂੰ ਮਨਜ਼ੂਰ ਕਰ ਲਈਏ, ਬੁੱਧੀ ਦੇ ਬਲ 'ਤੇ ਇਹਨੂੰ ਮਨਜ਼ੂਰ ਕਰ ਲਈਏ। ਇਹਦੇ ਨਾਲ ਕੁਝ ਮਿਲਣ ਮਿਲਾਉਣ ਵਾਲਾ ਨਹੀਂ ਹੈ। ਦੁਨੀਆ ਦੀ ਬਹੁਤ ਸਾਰੀ ਗੱਲਾਂ ਇਹੋ ਜਿਹੀ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਇਸ ਲਈ ਮੰਨ ਲੈਂਦੇ ਹਾਂ ਕਿ ਕਿਸੇ ਤਜਰਬੇਕਾਰ ਆਦਮੀ ਨੇ ਕਿਹਾ ਹੈ, ਇਸ ਲਈ ਉਹਨੂੰ ਮੰਨ ਲੈਣਾ ਚਾਹੀਦਾ ਹੈ। ਜਿਵੇਂ ਕੋਈ ਕਹਿੰਦਾ ਹੈ ਕਿ ਇਹ ਕੋਬਰਾ ਸੱਪ ਹੈ, ਕਾਲਾ ਨਾਗ ਹੈ, ਡਸ ਲਏਗਾ ਤਾਂ ਮਰ ਜਾਏਗਾ, ਔਰ ਕੋਈ ਕਹੇ ਕਿ ਨਹੀਂ ਜਦ ਤੱਕ ਨਹੀਂ ਦੱਸੇ ਤਦ ਤੱਕ ਮੈਂ ਮੰਨਣ ਵਾਲਾ ਨਹੀਂ, ਅਤੇ ਬਾਵਲੇਪਨ ਦੀ ਗੱਲ ਹੋਈ ਨਾ, ਜੀਵਨ ਜਗਤ 'ਚ ਇੰਜ ਨਹੀਂ। ਪਰ ਜਿੱਥੋਂ ਤੱਕ ਅਧਿਆਤਮ ਦਾ ਖੇਤਰ ਹੈ, ਅਧਿਆਤਮ ਮਾਨੇ ਆਪਣੇ ਅੰਦਰ ਦੀ ਸੱਚਾਈ ਨੂੰ ਜਾਣਨ ਦਾ ਖੇਤਰ ਹੈ, ਉੱਥੇ ਮੰਨ ਕੇ ਜਿਹੜਾ ਰਹਿ ਜਾਂਦਾ ਉਹ ਰਹਿ ਹੀ ਜਾਂਦਾ ਹੈ, ਅੱਗੇ ਨਹੀਂ ਵੱਧ ਸਕਦਾ। ਉੱਥੇ 'ਤੇ ਜੋ ਜਾਣਨਾ ਹੈ ਮੰਨਣਾ ਤਾਂ ਇਸ ਲਈ ਹੈ ਕਿ ਅਸੀਂ ਜਾਣਨ ਦਾ ਕਦਮ ਉਠਾਉਣ ਲੱਗੇ ਹਾਂ, ਅਤੇ ਇਹ ਸੱਚਾਈ ਜੋ ਕਿਸੇ ਮਹਾਂਪੁਰਸ਼ ਨੇ ਕਹੀ ਉਹ ਜਦ ਤੱਕ ਅਸੀਂ ਨਹੀਂ ਜਾਣ ਲਈ ਸਾਡਾ ਕਲਿਆਣ ਨਹੀਂ ਹੋਇਆ। ਅੰਤਰਮੁਖੀ ਇਸ ਲਈ ਹੋਵਾਂਗੇ ਕਿ ਦੇਖਾਂਗੇ ਕਿ ਸਾਰੇ ਦਾ ਸਾਰਾ ਸਰੀਰ ਦਾ ਢਾਂਚਾ ਕਿਸ ਤਰ੍ਹਾਂ ਉਤਪਾਦ ਹੁੰਦਾ ਹੈ, ਕਿਸ ਤਰ੍ਹਾਂ ਵਿਅਯ ਹੁੰਦਾ ਹੈ। ਇੰਨੀ ਤੇਜ਼ ਚਾਲ ਦੇ ਨਾਲ ਉਤਪਾਦ ਵਿਅਯ ਹੋਏ ਜਾ ਰਿਹਾ ਹੈ। ਉਹ ਮਹਾਂਪੁਰਸ਼ ਜਿਹੜਾ ਸਮਿਅਕ ਸੰਬੁੱਧ ਬਣਿਆ, ਕੋਈ ਵੀ ਮਹਾਂਪੁਰਸ਼ ਸਮਿਅਕ ਸੰਬੁੱਧ ਬਣ ਜਾਂਦਾ ਹੈ ਤਾਂ ਕਿੱਦਾਂ ਬਣ ਜਾਂਦਾ ਹੈ? ਸੱਚਾਈ ਦਾ ਸਾਕਸ਼ਾਤਕਾਰ ਕਰਦੇ ਕਰਦੇ, ਸੱਚ ਨੂੰ ਦੇਖਦੇ ਦੇਖਦੇ, ਜੋ ਇਹ ਸਰੀਰ ਦੇ ਬਾਰੇ 'ਚ ਭੌਤਿਕ ਸੱਚਾਈ ਹੈ ਉਹਦੀ ਆਖਰੀ ਸੱਚਾਈਆਂ ਤੱਕ ਜਾ ਪਹੁੰਚਦਾ ਹੈ। ਚਿੱਤ ਦੀ ਸੱਚਾਈਆਂ ਹੈ ਉਹਨਾਂ ਦੀ ਆਖਰੀ ਸੱਚਾਈਆਂ ਤੱਕ ਜਾ ਪਹੁੰਚਦਾ ਹੈ, ਔਰ ਫਿਰ ਉਹਨਾਂ ਤੋਂ ਪਰੇ ਪਰਮ ਸੱਤ ਦਾ ਖੁਦ ਸਾਕਸ਼ਾਤਕਾਰ ਕਰ ਲੈਂਦਾ ਹੈ। ਤਾਂ ਹੀ ਕੋਈ ਬੁੱਧ ਬਣਦਾ ਹੈ, ਤਾਂ ਹੀ ਕੋਈ ਮੁਕਤ ਬਣਦਾ ਹੈ। ਉਹ ਬੰਦਾ ਵੀ ਇਸ ਤਰ੍ਹਾਂ ਅੰਤਰਮੁਖੀ ਹੋ ਕੇ ਆਪਣੇ ਮਨ ਨੂੰ ਟਿਕਾ ਕੇ ਅੰਦਰ ਦੀ ਸੱਚਾਈਆਂ ਨੂੰ ਜਾਣੇ, ਇਹ ਕੀ ਹੈ, ਇਹ ਸਾਰਾ ਸਰੀਰ ਦਾ ਢਾਂਚਾ ਜਿਹਨੂੰ ਮੈਂ ਮੇਰਾ ਮੇਰਾ ਕਰੇ ਜਾ ਰਿਹਾ, ਜਿਹਦੇ ਵੱਲ ਇੰਨੀ ਗਹਿਰੀ ਆਸਕਤੀ ਪੈਦਾ ਕਰ ਰੱਖੀ ਹੈ, ਕੀ ਹੈ ਇਹ, ਅਤੇ ਦੇਖਦਾ ਹੈ ਕਿ ਸਿਰ ਹੈ ਕਿ ਛਾਤੀ ਹੈ ਕਿ ਹੱਥ ਹੈ ਕਿ ਪੈਰ ਹੈ, ਹੋਰ ਟੁਕੜੇ ਕਰ ਕਰਕੇ ਦੇਖਦਾ ਹੈ, ਅਤੇ ਦੇਖਦਾ ਹੱਡੀ ਹੈ, ਮਾਸ ਹੈ, ਲਹੂ ਹੈ, ਚਮੜੀ ਹੈ, ਬਾਲ ਹੈ, ਕੇਸ਼ ਹੈ, ਹੋਰ ਟੁਕੜੇ ਕਰ ਕਰਕੇ ਦੇਖਦਾ ਹੈ, ਜਿਵੇਂ ਕੋਈ ਵਿਗਿਆਨੀ ਜਿਹਨੇ ਖੋਜ ਕਰਨੀ ਹੈ, ਸ਼ੋਧ ਕਰਨਾ ਹੈ, ਤਾਂ ਜਿਸ ਤਰ੍ਹਾਂ ਉਹ ਟੁਕੜੇ ਟੁਕੜੇ ਕਰਦਾ ਜਾਏਗਾ, ਵਿਘਟਨ ਵਿਸ਼ਲੇਸ਼ਣ, ਵਿਘਟਨ ਵਿਸ਼ਲੇਸ਼ਣ, ਇਸ ਤਰ੍ਹਾਂ ਟੁਕੜੇ ਟੁਕੜੇ ਕਰਦੇ ਕਰਦੇ ਉਹ ਆਖਰੀ ਅਵਸਥਾ ਤੱਕ ਜਾ ਪਹੁੰਚਿਆ, ਭੌਤਿਕ ਸੱਚਾਈ ਦੀ, ਭੌਤਿਕ ਜਗਤ ਦੀ ਆਖਰੀ ਸੱਚਾਈ ਤੱਕ ਜਾ ਪਹੁੰਚਿਆ। ਇਹੋ ਜਿਹੇ ਨੰਨੇ ਜੇ ਕਣ ਤੱਕ ਜਾ ਪਹੁੰਚਿਆ, ਚਾਹੇ ਉਹ ਹੱਡੀ ਹੈ, ਚਾਹੇ ਮਾਸ ਹੈ, ਚਾਹੇ ਲਹੂ ਹੈ, ਚਾਹੇ ਚਮੜੀ ਹੈ, ਚਾਹੇ ਵਾਲ ਹੈ, ਸਾਰੇ ਦੇ ਸਾਰੇ ਉਹ ਨੰਨੇ ਜੇ ਕਣ ਦੇ ਬਣੇ ਹੋਏ ਨੇ, ਜਿਹੜੇ ਆਮ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ, ਇੰਨਾ ਨੰਨਾ ਹੈ। ਉਹਨਾਂ ਦਿਨਾਂ ਦੀ ਬੋਲੀ 'ਚ ਇੱਕ ਸ਼ਬਦ ਸੀ, ਬਹੁਤ ਸਮ੍ਰਿੱਧ ਬੋਲੀ ਸੀ ਭਾਰਤ ਦੀ, 2500 ਸਾਲ ਪਹਿਲੇ ਦੀ, ਇੱਕ ਸ਼ਬਦ ਸੀ ਅਣੂ। ਕਹਿੰਦਾ ਹੈ ਇਹ ਤਾਂ ਅਣੂ ਤੋਂ ਵੀ ਛੋਟਾ ਨਿਕਲਿਆ, ਇਹਨੂੰ ਅਣੂ ਕਿਸ ਤਰ੍ਹਾਂ ਕਹੀਏ। ਅਤੇ ਇੱਕ ਹੋਰ ਸ਼ਬਦ ਸੀ ਪਰਮਾਣੂ, ਅਤੇ ਕਹਿੰਦਾ ਹੈ ਇਹ ਤਾਂ ਪਰਮਾਣੂ ਤੋਂ ਵੀ ਛੋਟਾ ਨਿਕਲਿਆ। ਹੁਣ ਭਾਸ਼ਾ ਗਰੀਬ ਹੋ ਗਈ, ਭਾਸ਼ਾ ਕੋਲ ਕੋਈ ਸ਼ਬਦ ਨਹੀਂ, ਅਤੇ ਆਪਣੇ ਵੱਲੋਂ ਇੱਕ ਸ਼ਬਦ ਘੜ ਕੇ ਭਾਸ਼ਾ ਨੂੰ ਦਿੱਤਾ ਕਿ ਜਿਹੜਾ ਪਰਮਾਣੂ ਤੋਂ ਵੀ ਛੋਟਾ ਹੈ, ਆਖਰੀ ਸੱਤ ਜੋ ਭੌਤਿਕ ਜਗਤ ਦਾ ਹੈ ਉਹ ਕੀ ਹੈ। ਅਤੇ ਇਸ ਨੰਨੇ ਜਿਹੇ ਕਣ ਲਈ ਆਪਣੇ ਵੱਲੋਂ ਇੱਕ ਨਾਂ ਦਿੱਤਾ, ਅੱਠ ਕਲਾਪ। ਕਲਾਪ ਕਹਿੰਦੇ ਹੈ ਇਕਾਈ ਨੂੰ, ਉਹ ਇਕਾਈ ਜਿਹਦੇ 'ਚ ਅੱਠ ਗੱਲਾਂ ਜੁੜੀਆਂ ਹੋਈਆਂ ਨੇ। ਕੀ ਅੱਠ ਗੱਲਾਂ ਜੁੜੀਆਂ ਹੋਈਆਂ ਨੇ? ਹੁਣ ਅੱਠਾਂ ਦਾ ਵਿਸ਼ਲੇਸ਼ਣ ਵਿਘਟਨ ਨਹੀਂ ਹੋ ਸਕਦਾ, ਉਹ ਜੁੜੀਆਂ ਹੋਈਆਂ ਰਹਿੰਦੀਆਂ ਨੇ। ਆਖਰੀ ਸੱਤ, ਆਖਰੀ ਕਣ ਜਿਹਦੇ 'ਚ ਇਹ ਅੱਠ ਗੱਲਾਂ ਨੇ, ਕੀ ਅੱਠ ਗੱਲਾਂ ਨੇ? ਚਾਰ ਮਹਾਭੂਤ, ਪ੍ਰਿਥਵੀ, ਅਗਨੀ, ਜਲ, ਵਾਯੂ, ਔਰ ਇਹਨਾਂ ਚਾਰਾਂ ਦੇ ਆਪਣੇ ਆਪਣੇ ਗੁਣ, ਧਰਮ, ਸੁਭਾਵ। ਚਾਰਾਂ ਦੇ ਚਾਰ ਅਲੱਗ ਅਲੱਗ ਗੁਣ, ਧਰਮ, ਸੁਭਾਵ, ਇਹ ਅੱਠੋਂ ਜੁੜੇ ਹੋਏ ਨੇ। ਹੁਣ ਇਹਨਾਂ ਦੇ ਅੱਗੇ ਹੋਰ ਟੁਕੜੇ ਨਹੀਂ ਹੋ ਸਕਦੇ, ਔਰ ਇੱਕ ਇਹੋ ਜਿਹਾ ਨੰਨਾ ਜਿਹਾ ਅੱਠ ਕਲਾਪ, ਔਰ ਦੂਜੇ ਅੱਠ ਕਲਾਪ ਦੇ ਵਿੱਚ ਇੰਨੀ ਵੱਡੀ ਪੋਲ, ਕਿੰਨੀ ਵੱਡੀ ਭ੍ਰਾਂਤੀ ਚੱਲਦੀ ਹੈ, ਜਿਹਨੂੰ ਅਸੀਂ ਠੋਸ ਮੰਨੇ ਜਾ ਰਹੇ ਹਾਂ। ਹਰ ਬੰਦਾ ਆਪਣੇ ਸਰੀਰ ਨੂੰ ਕਿੰਨਾ ਠੋਸ ਮੰਨਦਾ ਹੈ, ਠੋਸਪਣੇ ਦਾ ਨਾਮ ਨਿਸ਼ਾਨ ਨਹੀਂ, ਪੋਲ ਹੀ ਪੋਲ, ਕਿੰਨੀ ਪੋਲ। ਇੰਨੇ ਸਾਰੇ ਪ੍ਰਮਾਣਿਆਂ ਨੂੰ ਬਗੈਰ ਪੋਲ ਦੇ ਇਕੱਠਾ ਕਰ ਦਿੱਤਾ ਜਾਏ ਤਾਂ ਇੱਕ ਅੰਗੁਸ਼ਟ ਪ੍ਰਮਾਣ ਇੰਨੇ 'ਚ ਆ ਜਾਣ ਸਾਰੇ ਦੇ ਸਾਰੇ, ਇੰਨੀ ਪੋਲ ਹੀ ਪੋਲ। ਔਰ ਫਿਰ ਦੇਖ ਕੇ ਕਹਿੰਦਾ ਹੈ ਕਿ ਉਹ ਨੰਨੇ ਤੋਂ ਨੰਨੇ ਅੱਠ ਕਲਾਬ ਵੀ ਇਹੋ ਜਿਹਾ, ਉਹ ਵੀ ਠੋਸ ਨਹੀਂ, ਉਹਦੇ 'ਚ ਵੀ ਕਿਧਰੇ ਕੋਈ ਠੋਸਪਣਾ ਨਹੀਂ ਹੈ, ਉਹ ਵੀ ਸਿਰਫ ਤਰੰਗ ਹੀ ਤਰੰਗ ਹੈ, ਉਹ ਸਾਰੇ ਦਾ ਸਾਰਾ ਸੰਸਾਰ ਸਿਰਫ ਤਰੰਗ ਹੀ ਤਰੰਗ ਹੈ।
ਸਭੋ ਪਜਲਿਤੋ ਲੋਕੋ, ਸਭੋ ਲੋਕੋ ਪਕੰਪਿਤੋ ਪਕੰਪਿਤੋ।
ਸਿਰਫ ਪ੍ਰਕੰਪਨ, ਐਨਰਜੀ, ਵਾਈਬ੍ਰੇਸ਼ਨਸ, ਇਹਦੇ ਇਲਾਵਾ ਸੰਚਾਰ 'ਚ ਕੁਛ ਨਹੀਂ। ਆਪਣੇ ਅੰਦਰ ਜੋ ਸੱਚਾਈ ਹੈ ਉਹ ਬਾਹਰ ਹੈ, ਜੋ ਬਾਹਰ ਸੱਚਾਈ ਹੈ ਉਹ ਅੰਦਰ ਹੈ। ਔਰ ਜਦ ਕਹਿੰਦਾ ਹੈ ਕਿ ਜਿੰਨੀ ਦੇਰ ਮੈਂ ਆਪਣੀ ਚੁਟਕੀ ਵਜਾਵਾਂ ਜਾਂ ਜਿੰਨੀ ਦੇਰ ਮੈਂ ਪਲਕ ਝਪਕਾਂ, ਇੰਨੀ ਦੇਰ 'ਚ ਇਹ ਨੰਨਾ ਜਿਹਾ ਅੱਠ ਕਲਾਪ ਕਈ ਸ਼ਤ ਸਹੱਸਰ ਕੋਟੀ ਵਾਰ ਪੈਦਾ ਹੋ ਕੇ ਖਤਮ ਹੋ ਜਾਂਦਾ ਹੈ। ਕਈ ਸ਼ਤ ਸਹੱਸਰ ਕੋਟੀ, ਚੁਟਕੀ ਵਜਾਓ ਉੰਨੀ ਦੇਰ 'ਚ ਕੀ ਕਹਿ ਗਏ? ਸ਼ਤ ਕਹਿੰਦੇ ਸੌ ਨੂੰ, ਸਹੱਸਰ ਕਹਿੰਦੇ ਹਜ਼ਾਰ ਨੂੰ, ਯਾਨੀ ਕਿ ਇੱਕ ਲੱਖ ਹੋਇਆ। ਇੱਕ ਲੱਖ ਵਾਰ ਕੋਟੀ ਕੋਟੀ ਕੋਟੀ, ਇੱਕ ਦੇ ਅੱਗੇ 12 ਬਿੰਦੀਆਂ ਲਗਾਈਏ, ਔਰ ਸੋ ਵੀ ਕਈ ਸ਼ਤ ਸਹੱਸਰ ਕੋਟੀ। ਤਾਂ ਜਦ ਪਹਿਲੇ ਪਹਿਲ ਆ ਗੱਲ ਸੁਣੀ, ਸ਼ੁਰੂਤਮਈ ਪ੍ਰਗਿਆ ਸੀ ਨਾ, ਅਤੇ ਉਸ 'ਤੇ ਜ਼ਰਾ ਸੋਚਿਆ ਅਤੇ ਇੰਝ ਲੱਗਾ ਕਿ ਉਹਨਾਂ ਦਿਨਾਂ ਦਾ ਮੁਹਾਵਰਾ ਰਿਹਾ ਹੋਵੇਗਾ, ਜਿਹੜੀ ਗੱਲ ਅਨੇਕ ਵਾਰ ਹੁੰਦੀ ਹੈ ਉਹਨੂੰ ਨਹੀਂ ਗਿਣਿਆ ਜਾ ਸਕਦਾ, ਉਹਨੂੰ ਸ਼ਤ ਸਹੱਸਰ ਕੋਟੀ ਕਹਿੰਦੇ ਹੋਣਗੇ। ਅਰੇ ਜੋ ਕੋਈ ਇਸ ਅਵਸਥਾ 'ਤੇ ਪਹੁੰਚ ਗਿਆ, ਬੇਕਾਰ ਸ਼ਬਦ ਨਹੀਂ ਇਸਤੇਮਾਲ ਕਰਦਾ। ਅੱਜ ਤੋਂ ਕੋਈ 25 ਸਾਲ ਪਹਿਲੇ ਪੱਛਮ ਜਗਤ ਦਾ ਇੱਕ ਮਸ਼ਹੂਰ ਵਿਗਿਆਨੀ, ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ 'ਚ ਫਿਜ਼ਿਕਸ ਦਾ ਪ੍ਰੋਫੈਸਰ ਡਾਕਟਰ ਅਲਵਾਰਸ, ਉਹਨੂੰ ਨੋਬਲ ਪੁਰਸਕਾਰ ਮਿਲਿਆ। ਨੋਬਲ ਪੁਰਸਕਾਰ ਕਿਸੇ ਐਰੇ ਗੈਰੇ ਨੱਥੂ ਖੈਰੇ ਨੂੰ ਮਿਲਦਾ ਨਹੀਂ, ਜਿਹਨੇ ਕੋਈ ਬਹੁਤ ਵੱਡੀ ਖੋਜ ਕੀਤੀ ਹੋਵੇ। ਉਹਨੇ ਕੀ ਖੋਜ ਕੀਤੀ? ਇਹ ਸਦੀ ਦੇ ਸ਼ੁਰੂ 'ਚ ਹੀ ਪੱਛਮ ਦੇ ਵਿਗਿਆਨੀਆਂ ਨੇ ਇਹ ਮੰਨਣਾ ਸ਼ੁਰੂ ਕਰ ਦਿੱਤਾ ਕਿ ਇਹ ਸਾਰੇ ਭੌਤਿਕ ਜਗਤ 'ਚ ਕਿਧਰੇ ਕੋਈ ਠੋਸਪਣਾ ਨਹੀਂ ਹੈ। ਦੇਰ ਇਜ਼ ਨੋ ਸੋਲਿਡਿਟੀ ਇਨ ਦੀ ਮਟੀਰੀਅਲ ਵਰਲਡ, ਸਿਰਫ਼ ਤਰੰਗ ਹੀ ਤਰੰਗ ਹੈ, ਸਿਰਫ਼ ਤਰੰਗ ਹੀ ਤਰੰਗ ਹੈ। ਇਹ ਸੱਚਾਈ ਨੂੰ ਮੰਨਣ ਲੱਗ ਗਏ ਸੀ। ਇਹਦੇ ਮਨ 'ਚ ਇੱਕ ਧੁੰਨ ਸਵਾਰ ਹੋਈ ਕਿ ਸਿਰਫ਼ ਵੇਵਲੈਟ ਹੀ ਵੇਵਲੈਟ ਹੈ, ਤਰੰਗ ਹੀ ਤਰੰਗ ਹੈ, ਅਤੇ ਇਹ ਤਾਂ ਜਾਣੀਏ ਕਿ ਇੱਕ ਸਕਿੰਡ ਵਿੱਚ ਇਹ ਤਰੰਗ ਕਿੰਨੀ ਵਾਰ ਪੈਦਾ ਹੋ ਕੇ ਖਤਮ ਹੋ ਜਾਂਦੀ ਹੈ, ਕਿੰਨੀ ਵਾਰ, ਜੋ ਅੱਖਾਂ ਤੋਂ ਦਿਖੇ ਨਹੀਂ। ਇਹੋ ਜਿਹਾ ਇੱਕ ਪਾਰਟੀਕਲ ਉਸ ਤਰੰਗ ਨੂੰ ਕਿਸ ਤਰ੍ਹਾਂ ਕੋਈ ਗਿਣ ਲਏਗਾ? ਅਤੇ 15 ਸਾਲ ਲੱਗੇ ਵਿਚਾਰੇ ਨੂੰ, ਇੱਕ ਇਹੋ ਜਿਹੀ ਮਸ਼ੀਨ ਬਣਾਈ ਔਰ ਉਹਦਾ ਨਾਂ ਠੀਕ ਹੀ ਰੱਖਿਆ, ਬਬਲ ਚੈਂਬਰ। ਬੁਲਬੁਲਿਆਂ ਦੀ ਤਰ੍ਹਾਂ ਪੈਦਾ ਹੋਣਾ, ਖਤਮ ਹੋ ਜਾਣਾ ਸੁਭਾਅ ਹੈ ਜਿਹਦਾ, ਅਤੇ ਇਹਨੂੰ ਗਿਣ ਕੇ ਦੇਖਦਾ ਹੈ ਉਹ ਮਸ਼ੀਨ ਦੇ ਸਹਾਰੇ, ਔਰ ਕਹਿੰਦਾ ਹੈ ਇੱਕ ਸੈਕਿੰਡ ਵਿੱਚ ਨੰਨਾ ਜਿਹਾ ਸਭ ਅਟੋਨਿਕ ਪਾਰਟੀਕਲ, ਇੱਕ ਸੈਕਿੰਡ ਵਿੱਚ, ਇੱਕ ਦੇ ਅੱਗੇ 22 ਬਿੰਦੀਆਂ ਲਗਾਓ, ਇੱਕ ਦੇ ਅੱਗੇ 22 ਬਿੰਦੀਆਂ ਲਗਾਓ, 19 ਵਾਰ ਇਹਦਾ ਉਤਪਾਦ ਵਿਅ, ਉਤਪਾਦ ਵਿਅ, ਉਤਪਾਦ ਵਿਅ ਹੁੰਦਾ ਹੈ। ਇੱਕ ਤਰਫ ਪੱਛਮ ਦੇ ਭੌਤਿਕ ਜਗਤ ਦਾ ਵਿਗਿਆਨੀ ਇਹ ਸੱਚਾਈ ਤੱਕ ਪਹੁੰਚਿਆ ਕਿ ਭੌਤਿਕ ਜਗਤ ਦਾ ਆਖਰੀ ਸੱਚ ਇਹ ਹੈ ਕਿ ਨੰਨੇ ਤੋਂ ਨੰਨਾ ਕਣ ਵੀ ਠੋਸ ਨਹੀਂ, ਤਰੰਗ ਹੀ ਤਰੰਗ ਹੈ, ਔਰ ਤਰੰਗ ਵੀ ਇੰਨੀ ਤੇਜ਼ ਚਾਲ ਦੇ ਨਾਲ ਉਤਪਾਦ ਵਿਅ ਹੋਣ ਵਾਲੀ ਕਿ ਇੱਕ ਸੈਕਿੰਡ ਦੇ ਇੱਕ ਦੇ ਅੱਗੇ 22 ਬਿੰਦੀਆਂ ਲਗਾਈਏ ਇੰਨੀ ਵਾਰ। ਇੱਕ ਹੋਰ ਸੱਚਾਈ ਨੂੰ ਪੂਰਬ ਦੇ ਇੱਕ ਮਹਾਂਪੁਰਸ਼ ਨੇ ਅੰਦਰ ਝਾਤੀ ਪਾ ਕੇ ਦੇਖਿਆ ਕਿ ਜਿੰਨੀ ਦੇਰ 'ਚ ਚੁਟਕੀ ਵਜਾਵਾਂ ਜਾਂ ਪਲਕ ਝਪਕਾਂ, ਓਨੀ ਦੇਰ 'ਚ ਅਨੇਕ ਵਾਰ ਉਹਦਾ ਸ਼ਤ ਸਹੱਸਰ ਕੋਟੀ ਵਾਰ ਉਤਪਾਦ ਵਿਅ ਹੋ ਜਾਂਦਾ ਹੈ। ਸੱਚਾਈ ਤਾਂ ਸੱਚਾਈ ਹੈ, ਲੇਕਿਨ ਕਿੰਨਾ ਕਿੰਨਾ ਵੱਡਾ ਫਰਕ ਪੈ ਗਿਆ, ਕਿੰਨਾ ਵੱਡਾ ਅੰਤਰ ਪੈ ਗਿਆ। ਐਸੇ ਸ਼ਿਵਰਾਂ 'ਚ ਅਨੇਕ ਦੇਸ਼ਾਂ ਦੇ ਲੋਕ ਆਉਂਦੇ ਹੈ, ਅਤੇ ਉਸ ਦੇਸ਼ ਔਰ ਪ੍ਰਦੇਸ਼ ਦੇ ਲੋਕ ਵੀ ਆਏ, ਬਰਕਲੇ ਦੇ ਕੁਛ ਲੋਕ ਆਏ ਸ਼ਿਵਰ 'ਚ, ਔਰ ਜਦ ਇਹ ਗੱਲ ਸੁਣੀ, ਉਹ ਪ੍ਰੋਫੈਸਰ ਦਾ ਨਾਂ ਸੁਣਿਆ ਅਤੇ ਆਪਣੇ ਦੇਸ਼ 'ਚ ਆਏ, ਅਤੇ ਉਹ ਪ੍ਰੋਫੈਸਰ ਨੂੰ ਮਿਲਣ ਚਲੇ ਗਏ, ਮਿਲੇ, ਗੱਲਬਾਤ ਕੀਤੀ ਹੋਏਗੀ, ਆਏ ਲੌਟ ਕੇ ਕਿਸੇ ਦੂਜੇ ਸ਼ਿਵਰ 'ਚ 1-2 ਸਾਲ ਬਾਅਦ, ਅਤੇ ਕਹਿੰਦੇ ਨੇ ਕਿ ਉਹ ਇੰਨੇ ਦੁੱਖਾਂ ਦਾ ਪੁੰਜ ਹੈ, ਇੰਨਾ ਤਣਾਅ ਖਿਚਾਓ ਹੈ ਉਸ ਆਦਮੀ 'ਚ, ਜਿਵੇਂ ਕਿਸੇ ਸਧਾਰਨ ਆਦਮੀ 'ਚ ਹੁੰਦਾ ਉਸ ਤਰ੍ਹਾਂ ਦਾ ਹੈ। ਉਸ ਵਿਚਾਰੇ ਲਈ ਮਨ 'ਚ ਕੋਈ ਦਵੇਸ਼ ਦੀ ਗੱਲ ਨਹੀਂ, ਪਰ ਸੱਚਾਈ ਇਹ ਹੈ ਕਿ ਦੋਨੋਂ ਦੇ ਦੋਨੋਂ ਉਹ ਪਰਮ ਸੱਚਾਈ ਤੱਕ ਪਹੁੰਚੇ, ਭੌਤਿਕ ਜਗਤ ਦੇ ਆਖਰੀ ਸੱਚ ਤੱਕ ਪਹੁੰਚੇ। ਇੱਕ ਸਾਰੇ ਦੁੱਖਾਂ ਤੋਂ ਦੂਰ ਹੋ ਗਿਆ, ਸਾਰੇ ਖਿਚਾਓ ਤਣਾਅ ਦੀ ਗ੍ਰੰਥੀਆਂ ਤੋਂ ਦੂਰ ਹੋ ਕੇ ਨਿਰਗ੍ਰੰਥ ਹੋ ਗਿਆ, ਨਿਰਲੇਪ ਹੋ ਗਿਆ, ਔਰ ਦੂਜਾ ਇਸ ਤਰ੍ਹਾਂ ਤਣਾਵਾਂ ਨਾਲ ਭਰਿਆ ਹੋਇਆ ਹੈ। ਕਿਉਂ ਇਹ ਫਰਕ ਪਿਆ? ਇਸ ਲਈ ਕਿ ਉਹ ਆਦਮੀ ਉੱਥੇ ਤੱਕ ਪਹੁੰਚਿਆ ਅਨੁਭੂਤੀਆਂ ਦੇ ਬਲ 'ਤੇ ਨਹੀਂ ਪਹੁੰਚਿਆ। ਉਹਨੂੰ ਆਪਣੀ ਮਸ਼ੀਨ 'ਤੇ ਬੜੀ ਸ਼ਰਧਾ ਹੈ, ਬਹੁਤ ਵਿਸ਼ਵਾਸ ਹੈ, ਉਹਨੂੰ ਆਪਣੀ ਬੁੱਧੀ 'ਤੇ ਬਹੁਤ ਵਿਸ਼ਵਾਸ ਹੈ, ਬੁੱਧੀ ਦੇ ਬਲ 'ਤੇ, ਸ਼ਰਧਾ ਦੇ ਬਲ 'ਤੇ ਕਹਿੰਦਾ ਹੈ ਕਿ ਇੱਕ ਸੈਕਿੰਡ ਵਿੱਚ ਇਹ ਨੰਨਾ ਜਿਹਾ ਪਰਮਾਣੂ ਕਣ, ਇੱਕ ਦੇ ਅੱਗੇ 22 ਵਾਰ ਬਿੰਦੀਆਂ ਲਗਾਓ, ਇੰਨੀ ਵਾਰ ਪੈਦਾ ਹੁੰਦਾ ਹੈ, ਖਤਮ ਹੁੰਦਾ ਹੈ। ਇੱਥੇ ਇਹ ਵਿਅਕਤੀ ਇਹ ਸੱਤ ਨੂੰ ਅਨੁਭੂਤੀਆਂ ਦੇ ਬਲ 'ਤੇ ਕਹਿੰਦਾ ਹੈ। ਬੜਾ ਅੰਤਰ ਦੋਨਾਂ ਗੱਲਾਂ 'ਚ, ਬਹੁਤ ਅੰਤਰ। ਉਹ ਸ਼ਰਧਾਮਈ ਪ੍ਰਗਿਆ, ਚਿੰਤਨਮਈ ਪ੍ਰਗਿਆ, ਇਹ ਭਾਵਨਾਮਈ ਪ੍ਰਗਿਆ, ਇਹ ਜੋ ਵਾਰ ਵਾਰ ਚੱਲ ਪਿਆ ਕਿ ਆਪਣੇ ਆਪ ਨੂੰ ਜਾਣੋ ਕਿ ਮੈਂ ਕੌਣ ਹਾਂ, ਆਤਮ ਗਿਆਨ ਪ੍ਰਾਪਤ ਕਰੋ, ਆਤਮ ਦਰਸ਼ਨ ਕਰੋ, ਇਹ ਕਿਸ ਲਈ ਸੀ, ਕਿਸ ਵਾਸਤੇ ਸੀ? ਸਾਰੀ ਵਿਦਿਆਵਾਂ ਲੁਪਤ ਹੋ ਗਈਆਂ, ਸਾਧਨਾਵਾਂ ਲੁਪਤ ਹੋ ਗਈਆਂ, ਅਤੇ ਸਿਰਫ ਬੁੱਧੀ ਦਾ ਚੱਕਰ ਰਹਿ ਗਿਆ, ਵਾਦ ਵਿਵਾਦ ਦੀ ਗੱਲ ਰਹਿ ਗਈ। ਇਹ ਐਸੇ ਲਈ ਹੁੰਦਾ ਸੀ ਕਿ ਆਪਣੇ ਅੰਤਰਮੁਖੀ ਹੋ ਕੇ ਅੰਦਰ ਦੀ ਸੱਚਾਈਆਂ ਨੂੰ ਅਨੁਭੂਤੀ ਦੀ ਸਤਰ 'ਤੇ ਜਾਣੋ। ਜਿਵੇਂ ਜਿਵੇਂ ਅੰਦਰ ਦੀ ਸੱਚਾਈਆਂ ਨੂੰ ਅਨੁਭੂਤੀਆਂ ਦੇ ਸਤਰ 'ਤੇ ਜਾਣਨ ਦਾ ਕੰਮ ਸ਼ੁਰੂ ਕਰਕੇ ਅੱਗੇ ਵਧੇਗਾ, ਸ਼ੁਰੂ 'ਚ ਮੋਟੀ ਮੋਟੀ ਸੱਚਾਈਆਂ ਸਾਹਮਣੇ ਆਉਣਗੀਆਂ। ਕੋਈ ਸੱਚਾਈ ਸਾਹਮਣੇ ਆਈ, ਅਸੀਂ ਉਹਨੂੰ ਸਾਕਸ਼ੀ ਭਾਵ ਨਾਲ ਦੇਖਿਆ, ਉਹਦੇ ਵੱਲ ਨਾ ਰਾਗ ਪੈਦਾ ਕੀਤਾ, ਨਾ ਉਹਦੇ ਵੱਲ ਦਵੇਸ਼ ਪੈਦਾ ਕੀਤਾ, ਨਾ ਉਹਨੂੰ ਚੰਗਾ ਮੰਨਿਆ, ਨਾ ਉਹਨੂੰ ਮਾੜਾ ਮੰਨਿਆ, ਉਹਦੇ ਸਹੀ ਸੁਭਾਅ ਨੂੰ ਸਮਝਿਆ ਕਿ ਦੇਖ ਪੈਦਾ ਹੁੰਦੀ ਹੈ, ਖਤਮ ਹੋ ਜਾਂਦੀ ਹੈ, ਇੰਨਾ ਭਰ ਜਾਣ ਰਹੇ ਹਾਂ। ਇੰਨਾ ਹੀ ਜਾਣ ਕੇ ਰਹਿ ਗਏ ਅਤੇ ਪਰਤਾਂ ਲੈਣ ਲੱਗੀਆਂ ਮਨ 'ਤੇ, ਜੋ ਅਸੀਂ ਰਾਗ ਦੀ ਪਰਤਾਂ ਇਕੱਠੀਆਂ ਕਰ ਰੱਖੀਆਂ ਹੈ, ਦਵੇਸ਼ ਦੀ ਪਰਤਾਂ ਇਕੱਠੀਆਂ ਕਰ ਰੱਖੀਆਂ ਹੈ, ਦੂਜੇ ਵਿਕਾਰਾਂ ਦੀਆਂ ਪਰਤਾਂ ਇਕੱਠੀਆਂ ਕਰ ਰੱਖੀਆਂ ਹੈ, ਹੁਣ ਉਹ ਪਰਤਾਂ ਲੈਣੀਆਂ ਸ਼ੁਰੂ ਹੋ ਜਾਣਗੀਆਂ। ਤਦੇ ਉਸ ਤੋਂ ਸੂਖਮ ਸੱਚ ਸਾਡੇ ਸਾਹਮਣੇ ਆਏਗਾ, ਉਹਨੂੰ ਵੀ ਅਸੀਂ ਸਮਤਾ ਭਾਵ ਨਾਲ, ਸਾਕਸ਼ੀ ਭਾਵ ਨਾਲ ਦੇਖਦੇ ਰਹਿ ਜਾਵਾਂਗੇ ਅਤੇ ਹੋਰ ਔਰ ਪਰਤਾਂ ਉਤਰਨ ਲੱਗਣਗੀਆਂ ਔਰ ਉਸ ਤੋਂ ਸੂਖਮ ਸੱਤ ਸਾਹਮਣੇ ਆਏਗਾ, ਅਸੀਂ ਸਾਕਸ਼ੀ ਭਾਵ ਨਾਲ ਦੇਖਦੇ ਰਹਿ ਜਾਵਾਂਗੇ ਔਰ ਪਰਤਾਂ ਲੈਣ ਲੱਗਣਗੀਆਂ। ਅਤੇ ਇਹ ਜਿਹੜਾ ਕੰਮ ਕਰ ਰਹੇ ਹਾਂ ਆਤਮ ਦਰਸ਼ਨ ਦਾ, ਸੱਤ ਦਰਸ਼ਨ ਦਾ, ਉਹ ਕਿਸ ਲਈ ਕਰ ਰਹੇ ਹਾਂ? ਕੋਈ ਕੁਤੂਹਲ ਪੂਰਾ ਕਰਨ ਲਈ ਨਹੀਂ ਕਰ ਰਹੇ, ਅਤੇ ਪੁਸਤਕਾਂ ਪੜ੍ਹ ਲੈਂਦੇ, ਭਾਸ਼ਣ ਪੜ੍ਹ ਲੈਂਦੇ, ਪ੍ਰਵਚਨ ਸੁਣ ਲੈਂਦੇ, ਨਹੀਂ ਨਹੀਂ, ਇਹ ਤਾਂ ਇਸ ਲਈ ਕਰ ਰਹੇ ਹਾਂ ਕਿ ਇਹਦੇ ਨਾਲ ਵਿਕਾਰਾਂ ਦੀ ਪਰਤਾਂ ਲਹਿੰਦੀਆਂ ਚਲੀਆਂ ਜਾਣਗੀਆਂ। ਜਦ ਪਰਮ ਸੱਤ ਦਾ ਸਾਕਸ਼ਾਤਕਾਰ ਹੋਣ ਦੀ ਅਵਸਥਾ ਤੱਕ ਪਹੁੰਚਾਂਗੇ, ਸਾਰੀ ਪਰਤਾਂ ਲੈ ਹੀ ਜਾਣੀਆਂ ਹੈ, ਸਾਰੀ ਪਰਤਾਂ ਵਿਕਾਰਾਂ ਦੀਆਂ ਉਤਰੀਆਂ, ਤਦੇ ਹੀ ਪਰਮ ਸੱਤ ਦਾ ਸਾਕਸ਼ਾਤਕਾਰ ਹੋਏਗਾ। ਪਹਿਲੇ ਤੋਂ ਸਥੂਲ ਸੱਚਾਈ ਤੋਂ ਹੀ ਕੰਮ ਅੱਗੇ ਵਧੇਗਾ। ਸੂਖਮ ਸੱਤ, ਸੂਖਮ ਸੱਤ, ਇਸੇ ਲਈ ਸਾਰਾ ਕੰਮ ਕਰਨਾ ਹੈ। ਅਤੇ ਜਦ ਇਹ ਅਨਿੱਤ ਬੋਧ ਜਾਗਣ ਲੱਗੇਗਾ ਆਪਣੇ ਅੰਦਰ, ਅਤੇ ਪ੍ਰਗਿਆ ਦਾ ਉਹ ਖੰਡ, ਭਾਵਨਾਮਈ ਪ੍ਰਗਿਆ ਦਾ ਉਹ ਹਿੱਸਾ ਜਿਹੜਾ ਅਨੁਭੂਤੀਆਂ ਦੇ ਸਿਰ 'ਤੇ ਦੱਸੇਗਾ ਕਿ ਦੇਖ ਸਾਰਾ ਸਰੀਰ ਦਾ ਢਾਂਚਾ ਕਿੰਨਾ ਅਨਿੱਤ ਵੇ, ਕਿੰਨਾ ਨਸ਼ਵਰ ਵੇ, ਕਿੰਨਾ ਭੰਗੁਰ ਵੇ, ਕਿੰਨਾ ਬਦਲਣ ਵਾਲਾ ਵੇ, ਇਸ ਤਰ੍ਹਾਂ ਹੀ ਸਾਰਾ ਚਿੱਤ ਦਾ ਢਾਂਚਾ ਕਿੰਨਾ ਭੰਗੁਰ ਵੇ, ਕਿੰਨਾ ਨਸ਼ਵਰ ਵੇ, ਕਿੰਨਾ ਬਦਲਣ ਵਾਲਾ ਵੇ, ਅਨੁਭੂਤੀਆਂ ਦੇ ਸਤਰ 'ਤੇ ਜਾਣਨ ਲੱਗੇਗਾ, ਅਨਿੱਤ ਬੋਧ ਜੱਗੇਗਾ। ਪ੍ਰਗਿਆ ਦਾ ਪਹਿਲਾ ਖੰਡ ਅਨਿੱਤ ਹੈ, ਅਨਿੱਤ ਹੈ, ਅਨਿੱਤ ਹੈ, ਇਹ ਨਹੀਂ ਜਾਗਦਾ ਹੈ। ਬੁੱਧੀ ਦੇ ਸਤਰ 'ਤੇ ਤਾਂ ਹਜ਼ਾਰ ਸਮਝਦੇ ਹਾਂ ਅਨਿੱਤ ਹੈ, ਅਨਿੱਤ ਹੈ, ਨਹੀਂ ਜਾਗਦਾ ਹੈ, ਅਤੇ ਇਹਦੇ ਲਈ ਆਸਕਤੀ ਨਹੀਂ ਟੁੱਟਦੀ, ਚਿਪਕਾਓ ਨਹੀਂ ਟੁੱਟਦਾ, ਆਸਕਤੀ ਉਸੇ ਤਰ੍ਹਾਂ ਬਣੀ ਰਹਿੰਦੀ ਹੈ, ਰਾਗ ਉਸੇ ਤਰ੍ਹਾਂ ਬਣਿਆ ਰਹਿੰਦਾ ਹੈ, ਔਰ ਬੁੱਧੀ ਕਹਿੰਦੀ ਰਹਿੰਦੀ ਹੈ ਅਨਿੱਤ ਹੈ, ਅਨਿੱਤ ਹੈ, ਨਸ਼ਵਰ ਹੈ, ਭੰਗੁਰ ਹੈ, ਕੁਛ ਨਹੀਂ ਹੁੰਦਾ। ਜਦ ਜਾਣਨ ਲੱਗਦਾ ਹੈ ਤਦ ਹੋਸ਼ ਜਾਗਣ ਲੱਗਦਾ ਹੈ, ਦੇਖ ਸੱਚਮੁੱਚ ਕਿੰਨਾ ਨਸ਼ਵਰ ਹੈ, ਕਿੰਨਾ ਭੰਗੁਰ ਹੈ, ਪਰਿਵਰਤਨਸ਼ੀਲ ਹੈ, ਨਸ਼ਵਰ ਹੈ, ਭੰਗੁਰ ਹੈ। ਬੁੱਧੀ 'ਤੇ ਤੋਂ ਸਮਝਦੇ ਹੀ ਹਾਂ, ਇੱਕ ਨੰਨਾ ਜਿਹਾ ਬੱਚਾ ਜੰਮਿਆ, ਕਿੰਨਾ ਸੁੰਦਰ, ਕਿੰਨਾ ਕੋਮਲ, 10 ਸਾਲਾਂ ਦੇ ਬਾਅਦ ਦੇਖਾਂ ਉਹ ਕਿੰਨਾ ਪਰਿਵਰਤਨ ਹੋ ਗਿਆ, ਉਹੀ ਬੱਚਾ ਹੈ, ਕਿੰਨਾ ਬਦਲ ਗਿਆ, ਔਰ ਅਗਰ 20 ਸਾਲ ਦੇ ਵਕਫੇ ਦੇ ਬਾਅਦ ਦੇਖਾਂ ਤਾਂ ਹੋਰ ਵਿਸ਼ਵਾਸ ਨਹੀਂ ਹੁੰਦਾ, ਕਦੇ 80 ਸਾਲ ਬਾਅਦ ਦੇਖਾਂ ਤਾਂ ਬਿਲਕੁਲ ਇਤਬਾਰ ਨਹੀਂ ਹੋਵੇ, ਉਹੀ ਬੱਚਾ ਹੈ, ਇੰਨਾ ਸੁੰਦਰ, ਇੰਨਾ ਕੋਮਲ, ਇੰਨੀ ਚਮੜੀ ਮੁਲਾਇਮ ਸੀਗੀ, ਇਹ ਕੀ ਹੋ ਗਿਆ ਅਤੇ ਕਿੱਦਾਂ ਹੋ ਗਿਆ। ਹਰ 10 ਸਾਲ ਦੀ ਰਾਤ ਨੂੰ ਚਾਦਰ ਤਾਣ ਕੇ ਸੋਇਆ, ਕਿਸੇ ਅੱਲਾ ਮੀਆਂ ਨੇ ਇਹ ਡੰਡਾ ਫੇਰਿਆ ਕਿ ਸਵੇਰੇ ਬਦਲਿਆ ਹੋਇਆ ਉੱਠਿਆ, ਇੰਜ ਤਾਂ ਹੁੰਦਾ ਨਹੀਂ, ਅਤੇ ਕਿਸ ਤਰ੍ਹਾਂ ਹੋਇਆ। ਹਰ ਪਲ ਬਦਲਦਾ ਹੈ, ਪ੍ਰਤੀ ਖਣ ਬਦਲਦਾ ਹੈ, ਇਹ ਗੱਲ ਬੁੱਧੀ ਦੇ ਸਤਰ 'ਤੇ ਸਮਝ ਵੀ ਲਓ, ਪ੍ਰਤੀ ਖਣ ਬਦਲਦਾ ਹੈ, ਹਰ ਪਲ ਬਦਲਦਾ ਹੈ, ਤਦ ਵੀ ਅਨਾਸਕਤ ਨਹੀਂ ਹੋਏਗਾ। ਬੁੱਧੀ ਅਨਾਸਕਤ ਹੋ ਕੇ ਚਾਹੇ ਰਹਿ ਜਾਏ, ਅੰਤਰ ਮਨ ਦਾ ਉਹ ਹਿੱਸਾ ਜਿਹੜਾ ਅੰਨਾ ਹੈ, ਐਸੇ ਲਈ ਉਹਨੂੰ ਜੜ ਕਹਿੰਦੇ ਨੇ। ਮਨ ਤਾਂ ਇੰਨਾ ਅੰਨਾ ਹੈ, ਬੁੱਧੀ ਦੀ ਕੋਈ ਗੱਲ ਨਹੀਂ ਸੁਣੇਗਾ, ਉਹ ਤਾਂ ਆਪਣੇ ਢੰਗ ਤਾਂ ਪ੍ਰਤੀਕਿਰਿਆ ਕਰੇਗਾ, ਰਾਗ ਦੀ ਪ੍ਰਤੀਕਿਰਿਆ ਕਰੇਗਾ, ਦਵੇਸ਼ ਦੀ ਪ੍ਰਤੀਕਿਰਿਆ ਕਰੇਗਾ, ਵਿਕਾਰਾਂ ਦੀ ਪ੍ਰਤੀਕਿਰਿਆ ਕਰੇਗਾ, ਕਿਸੇ ਦੀ ਗੱਲ ਸੁਣਨ ਵਾਲਾ ਨਹੀਂ। ਜਦ ਉਹਨੂੰ ਅਨੁਭੂਤੀ ਹੋਣ ਲੱਗੇਗੀ, ਅੰਤਰ ਮਨ ਦੀ ਗਹਿਰਾਈਆਂ ਤੱਕ ਅਨੁਭੂਤੀ ਹੋਣ ਲੱਗੇਗੀ, ਤਦ ਕੰਮ ਦੀ ਗੱਲ ਹੋਏਗੀ, ਵਰਨਾ ਤਾਂ ਕੀ ਹੋ ਜਾ ਪਾਗਲਪਨ। ਕੋਈ ਆਦਮੀ 20 ਸਾਲ ਦਾ ਹੋਇਆ, ਬਹੁਤ ਖੁਸ਼ੀ ਮਨਾਈ, ਦੇਖ ਅੱਜ ਮੈਂ 20 ਸਾਲ ਦਾ ਹੋ ਗਿਆ, ਅੱਜ 25 ਸਾਲ ਦਾ ਹੋ ਗਿਆ, ਅੱਜ ਮੇਰੀ ਵਰਸ਼ਗਾਂਠ ਹੈ ਅਤੇ ਸਾਲ ਗਿਰਾ ਹੈ, ਇਹ ਖੁਸ਼ੀਆਂ, ਇਹ ਜਸ਼ਨ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ। ਵਿਚਾਰਾ ਨਹੀਂ ਸਮਝਦਾ ਕਿ ਮੈਂ 25 ਸਾਲ ਆਪਣੀ ਮੌਤ ਦੇ ਨਜ਼ਦੀਕ ਚਲਾ ਗਿਆ। ਇਹਦਾ ਮਤਲਬ ਇਹ ਵੀ ਨਹੀਂ ਕਿ ਜਦ ਜਦ ਸਾਲ ਗਿਰਾ, ਵਰਸ਼ਗਾਂਠ ਆਏ, ਅਸੀਂ ਤਦ ਤਦ ਸਿਰ ਪਿੱਟ ਕੇ ਰੋਈਏ, ਹਾਏ ਰੇ 1 ਸਾਲ ਅਸੀਂ ਮੌਤ ਦੇ ਨਜ਼ਦੀਕ ਚਲੇ ਗਏ। ਧਰਮ ਰੋਣਾ ਨਹੀਂ ਸਿਖਾਉਂਦਾ, ਧਰਮ ਹੋਸ਼ ਜਗਾਏਗਾ। ਇੱਕ ਵਰਸ ਤਾਂ ਗਿਆ, ਹੁਣ ਪਤਾ ਨਹੀਂ ਬਾਕੀ ਕਿੰਨੇ ਬੱਚੇ ਨੇ, ਜਿਹੜੇ ਬੱਚੇ ਨੇ ਉਹਨਾਂ ਦਾ ਕਿਸ ਤਰ੍ਹਾਂ ਪੂਰਾ ਫਾਇਦਾ ਉਠਾ ਲਈਏ, ਮਨੁੱਖ ਜੀਵਨ ਨੂੰ ਕਿਸ ਤਰ੍ਹਾਂ ਸਾਰਥਕ ਬਣਾ ਲਈਏ, ਇਹ ਸਮਝਦਾਰੀ ਦੇ ਨਾਲ ਬਾਕੀ ਬਚੇ ਹੋਏ ਸਮੇਂ ਦਾ ਸਦਉਪਯੋਗ ਕਰਨਾ ਹੁੰਦਾ ਹੈ। ਇਹ ਸਮਝਦਾਰੀ ਜਾਗੇਗੀ, ਇਹ ਅਨਿੱਤ ਬੋਧ ਜਾਗੇਗਾ, ਸਹੀ ਮਾਇਨੇ 'ਚ ਅਨਿੱਤ ਹੈ, ਪ੍ਰਤੀ ਖਣ ਮਰ ਰਿਹਾ ਵਾਂ, ਪ੍ਰਤੀ ਪਲ ਜਰਜਰਿਤ ਹੋ ਰਿਹਾ ਵਾਂ, ਹਰ ਘੜੀ ਮ੍ਰਿਤੂ ਦੇ ਨਜ਼ਦੀਕ ਹੀ ਜਾ ਰਿਹਾ ਹਾਂ, ਜਾ ਹੀ ਰਿਹਾ ਹਾਂ, ਅਨੁਭੂਤੀਆਂ ਦੇ ਸਤਰ 'ਤੇ ਜਾਣੇਗਾ ਅਤੇ ਪ੍ਰਗਿਆ ਦਾ ਦੂਜਾ ਖੰਡ ਆਪਣਾ ਸਿਰ ਚੱਕੇਗਾ। ਉਸ ਵੇਲੇ ਦੀ ਬੋਲੀ 'ਚ ਕਿਹਾ ਇਹਨੂੰ ਅਨਾਤਮ ਬੋਧ, ਇਹ ਦਰਸ਼ਨ ਸ਼ਾਸਤਰੀਆਂ ਦੇ ਵਾਦ ਵਿਵਾਦ ਵਾਲਾ ਅਨਾਤਮ ਨਹੀਂ, ਪਾਗਲਪਨ ਦਾ ਅਨਾਤਮ ਹੁੰਦਾ ਹੈ ਉਹ। ਅਸੀਂ ਆਤਮਵਾਦੀ ਹਾਂ, ਉਹ ਅਨਾਤਮਵਾਦੀ ਹੈ, ਕੋਈ ਲੈਣਾ ਦੇਣਾ ਨਹੀਂ ਇਹਦੇ ਨਾਲ। ਅਨਾਤਮ ਦਾ ਕੀ ਅਰਥ ਹੁੰਦਾ ਹੈ ਕਿ ਜਿੱਥੇ ਮੈਂ ਦਾ ਭਾਵ ਖਤਮ, ਮੇਰੇ ਦਾ ਭਾਵ ਖਤਮ, ਅਹਿਮ ਭਾਵ ਖਤਮ, ਮਮ ਭਾਵ ਖਤਮ, ਕਿਹਨੂੰ ਮੈਂ ਕਰੇ ਜਾ ਰਿਹਾ ਸੀ, ਕਿਹਨੂੰ ਮੇਰਾ ਕਰਦਾ ਜਾ ਰਿਹਾ ਸੀ, ਹੁਣ ਅਨੁਭੂਤੀ ਦੇ ਬਲ 'ਤੇ ਜਾਣਦਾ ਹੈ ਕਿਹਨੂੰ, ਉਹ ਕਿਹਨੂੰ ਮੈਂ ਕਹਿ ਰਿਹਾ ਸੀ, ਇਹ ਸਾਰੇ ਸਰੀਰ ਦੇ ਢਾਂਚੇ ਨੂੰ ਮੈਂ ਮੇਰਾ ਕਹਿ ਕੇ ਕਿੰਨਾ ਚਿਪਕਾਓ ਪੈਦਾ ਕਰ ਲਿਆ ਸੀ, ਇਹ ਸਾਰੇ ਚਿੱਤ ਦੇ ਢਾਂਚੇ ਨੂੰ ਮੈਂ ਮੇਰਾ ਕਹਿ ਕੇ ਕਿੰਨਾ ਚਿਪਕਾਓ ਪੈਦਾ ਕਰ ਲਿਆ ਸੀ, ਇਹਨਾਂ ਦੋਨਾਂ ਦੀ ਮਿਲੀ ਜੁਲੀ ਜੀਵਨ ਧਾਰਾ ਦੇ ਲਈ ਕਿੰਨਾ ਚਿਪਕਾਓ ਪੈਦਾ ਕਰ ਲਿਆ ਸੀ, ਹੁਣ ਅਨੁਭੂਤੀਆਂ ਨਾਲ ਦੇਖਦਾ ਹੈ ਕਿਹਨੂੰ ਮੈਂ ਕਹਾਂ, ਬੁਲਬੁਲੇ ਹੀ ਬੁਲਬੁਲੇ, ਸਾਰੇ ਦਾ ਸਾਰਾ ਸਰੀਰ ਅਨੁਭੂਤੀਆਂ ਦੇ ਸਤਰ 'ਤੇ ਦੇਖੇਗਾ, ਸਾਰੇ ਦਾ ਸਾਰਾ ਚਿੱਤ ਅਨੁਭੂਤੀਆਂ ਦੇ ਸਤਰ 'ਤੇ ਦੇਖੇਗਾ, ਤਰੰਗਾਂ ਹੀ ਤਰੰਗਾਂ, ਬੁਲਬੁਲੇ ਹੀ ਬੁਲਬੁਲੇ, ਕਿਹੜੇ ਬੁਲਬੁਲੇ ਨੂੰ ਮੈਂ ਕਹਾਂ, ਇਹਨੂੰ ਮੈਂ ਕਹਾਂ ਅਤੇ ਇਹ ਨਸ਼ਟ ਹੋ ਗਿਆ, ਅਤੇ ਮੈਂ ਨਸ਼ਟ ਹੋ ਗਿਆ, ਕਿਹੜੇ ਬੁਲਬੁਲੇ ਨੂੰ ਮੈਂ ਕਹਾਂ, ਮੈਂ ਕਹਿਣ ਨੂੰ ਹੈ ਨਹੀਂ ਕੁਝ ਵੀ। ਜਿੱਥੇ ਤੱਕ ਸਰੀਰ ਦਾ ਸਵਾਲ, ਜਿੱਥੇ ਤੱਕ ਚਿੱਤ ਦਾ ਸਵਾਲ, ਮੈਂ ਕਹਿਣ ਲਈ ਕੁਝ ਵੀ ਨਹੀਂ। ਗੱਲਬਾਤ ਕਰਨ ਲਈ ਕਹਿਣਾ ਪੈਂਦਾ ਹੈ ਮੈਂ ਵੀ, ਮੇਰਾ ਵੀ, ਨਹੀਂ ਤਾਂ ਦੁਨੀਆ ਦਾ ਵਿਵਹਾਰ ਕਿਵੇਂ ਚੱਲੇ, ਕੋਈ ਕਿਸ ਤਰ੍ਹਾਂ ਕਹੇਗਾ ਇਹ ਬੁਲਬੁਲੇ ਦਾ ਪੁੰਜ, ਇਹ ਬੁਲਬੁਲੇ ਦੇ ਪਿੰਜ ਨੂੰ ਇੰਜ ਕਹਿੰਦਾ ਹੈ, ਕਿਸ ਤਰ੍ਹਾਂ ਕੰਮ ਚੱਲੇਗਾ ਦੁਨੀਆ ਦਾ, ਕਹਿਣਾ ਹੀ ਪਏਗਾ ਮੈਂ ਮੇਰਾ, ਤੂੰ ਤੇਰਾ, ਔਰ ਇਸ ਮੈਂ ਮੇਰੇ ਨੂੰ ਕਹਿ ਕੇ ਇਹਦੇ ਲਈ ਜਿਹੜਾ ਚਿਪਕਾਓ ਪੈਦਾ ਕਰ ਲਿਆ, ਜਿਹੜੀ ਆਸਕਤੀ ਪੈਦਾ ਕਰ ਲਈ, ਉਹ ਮੁਸ਼ਕਲਾਂ ਪੈਦਾ ਕਰਦਾ ਹੈ, ਉਹ ਦੁੱਖ ਪੈਦਾ ਕਰਦਾ ਹੈ, ਉਹ ਬੰਧਨ ਬੰਨਦਾ ਹੈ, ਉਹਦੇ ਬਾਹਰ ਨਿਕਲਣਾ ਹੈ, ਅਤੇ ਅਨੁਭੂਤੀਆਂ ਨਾਲ ਜਾਣੇਗਾ ਇੱਥੇ ਮੈਂ ਕਹਿਣ ਨੂੰ ਕੁਛ ਨਹੀਂ, ਸਿਰਫ ਦੁਨਿਆਵੀ ਵਿਵਹਾਰ ਲਈ ਮੈਂ ਕਹਿਣਾ ਪੈਂਦਾ ਹੈ। ਮੇਰਾ ਅਗਰ ਕੁਝ ਹੋਵੇ ਤਾਂ ਉਹਦੇ 'ਤੇ ਮੇਰਾ ਹੱਕ ਹੋਣਾ ਚਾਹੀਦਾ, ਉਹਦੇ 'ਤੇ ਮੇਰੀ ਹਕੂਮਤ ਹੋਣੀ ਚਾਹੀਦੀ ਹੈ, ਕਿੱਥੇ ਹੈ ਮੇਰੀ ਹਕੂਮਤ, ਕਿਹੜੇ ਬੁਲਬੁਲੇ ਦੇ ਪੁੰਜ ਨੂੰ ਮੁੱਠੀ 'ਚ ਭੀਂਚ ਕੇ ਕਹਾਂ ਇਹ ਤਾਂ ਮੇਰਾ ਹੈ, ਖਤਮ ਹੁੰਦਾ ਜਾ ਰਿਹਾ ਹੈ, ਕਿਹਨੂੰ ਮੇਰਾ ਕਹਾਂ। 40 ਸਾਲ ਦੀ ਉਮਰ ਨਹੀਂ ਹੁੰਦੀ ਕਿ ਸ਼ੀਸ਼ੇ 'ਚ ਆਪਣਾ ਮੂੰਹ ਦੇਖਦਾ ਹੈ, ਕਨਪੱਟੀ ਦੇ ਵਾਲ ਸਫੇਦ ਹੋਣ ਲੱਗੇ, ਅਤੇ ਨੱਠਦਾ ਹੈ ਕਿਸੇ ਕੈਮਿਸਟ ਦੀ ਦੁਕਾਨ 'ਤੇ ਕੋਈ ਰੰਗ ਖਰੀਦ ਕੇ ਲਿਆਉਂਦਾ ਹੈ ਔਰ ਲਗਾਉਂਦਾ ਹੈ, ਨਹੀਂ ਹਾਲੇ ਮੈਂ ਜਵਾਨ ਹਾਂ, ਹਾਲੇ ਬੁੱਢਾ ਨਹੀਂ ਹੋਇਆ, ਹਾਲੇ ਜਵਾਨ ਹਾਂ। ਅਰੇ ਲੋਕਾਂ ਨੂੰ ਧੋਖਾ ਦੇਣਾ ਚਾਹੁੰਦਾ ਹੈ, ਆਪਣੇ ਆਪ ਨੂੰ ਧੋਖਾ ਦੇਣਾ ਚਾਹੁੰਦਾ ਹੈ, ਪਰ ਇਸ ਕੁਦਰਤ ਨੂੰ ਕਿੱਥੇ ਧੋਖਾ ਦੇਣ ਜਾਏਗਾ, ਇਹ ਰਿਤ ਨੂੰ, ਇਹ ਵਿਧਾਨ ਨੂੰ, ਇਹ ਕਾਨੂੰਨ ਨੂੰ, ਧਰਮ ਨੂੰ ਕਿੱਥੇ ਧੋਖਾ ਦੇਣ ਜਾਏਗਾ ਕੋਈ। ਬੁੱਢਾ ਹੋਏ ਜਾ ਰਿਹਾ ਹੈ, ਜਰਜਰਿਤ ਹੋਏ ਜਾ ਰਿਹਾ ਹੈ, ਅਗਰ ਸੱਚਮੁੱਚ ਇਸ 'ਤੇ ਮੇਰਾ ਹੱਕ ਹੁੰਦਾ ਤਾਂ ਮੈਂ ਕਹਿੰਦਾ ਨਹੀਂ, ਤੈਨੂੰ ਜਵਾਨ ਰਹਿਣਾ ਪਏਗਾ, ਮੈਂ ਚਾਹੂੰ ਉਸ ਤਰ੍ਹਾਂ ਰਹਿਣਾ ਪਏਗਾ, ਤੂੰ ਕਿਸ ਤਰ੍ਹਾਂ ਢੱਲ ਸਕਦਾ ਹੈ, ਕੌਣ ਸੁਣਦਾ ਹੈ ਸਾਡੀ, ਨਾਸ ਹੋਏ ਜਾ ਰਿਹਾ ਹੈ, ਜਰਜਰਿਤ ਹੋਏ ਜਾ ਰਿਹਾ ਹੈ, ਮੇਰਾ ਕਹਿਣ ਲਈ ਸਰੀਰ ਹੀ ਨਹੀਂ, ਇਹਦੇ 'ਤੇ ਮੇਰੀ ਮਲਕੀਅਤ ਨਹੀਂ, ਇਹਦੇ 'ਤੇ ਮੇਰਾ ਹੱਕ ਨਹੀਂ, ਅਤੇ ਸਰੀਰ ਤੋਂ ਇੱਕ ਇੰਚ ਭਰ ਅੱਗੇ ਦੀ ਕੋਈ ਦੂਜੀ ਚੀਜ਼ ਹੋਵੇ, ਕੋਈ ਦੂਜਾ ਬੰਦਾ ਹੋਵੇ, ਕੋਈ ਦੂਜੀ ਸਥਿਤੀ ਹੋਵੇ, ਮੇਰਾ ਕਹਿਣ ਲਈ ਕੀ ਹੈ, ਖੂਬ ਸਮਝ ਆਏਗਾ। ਪ੍ਰਵਚਨਾਂ ਤੋਂ ਅਗਰ ਸਮਝ ਆਇਆ, ਨਿਕੰਮੀ ਗੱਲ ਹੋਈ, ਕਿਤਾਬ ਪੜ੍ਹ ਕੇ ਅਗਰ ਸਮਝ ਆਇਆ, ਬਿਲਕੁਲ ਨਿਕੰਮੀ ਗੱਲ ਹੋਈ, लेकिन अनुभूति नाल जिस दिन समझ आण लगेगा उस दिन कम दी गल होई तद अनात्म बोध जागेगा। मैं नहीं, मेरा नहीं, गुजारे लई मैं मेरा शब्द का इस्तेमाल करना पैंदा है, करदा वां, लेकिन असलियत विच मैं नहीं, मेरा नहीं, सारा अहम भाव घमंड नष्ट हो जाए, सारा मम भाव नष्ट हो जाए, आसक्ति टुटेगी। ਇਸ ਲਈ ਭਾਸ਼ਣਾਂ ਦੇ ਜ਼ੋਰ 'ਤੇ ਨਹੀਂ, ਅਨੁਭੂਤੀਆਂ ਦੇ ਬਲ 'ਤੇ ਆਸਕਤੀ ਟੁੱਟੇਗੀ। ਪ੍ਰਗਿਆ ਦੇ ਇਹ ਦੋ ਖੰਡ ਜਾਗੇ ਅਤੇ ਤੀਜਾ ਖੰਡ ਆਪਣਾ ਸਿਰ ਚੁੱਕੇਗਾ। ਦੁੱਖ ਹੈ, ਕੀ ਦੁੱਖ ਹੈ? ਅਰੇ ਇਹ ਸਾਰਾ ਸਰੀਰ ਦਾ ਢਾਂਚਾ, ਇਹ ਸਾਰਾ ਚਿੱਤ ਦਾ ਢਾਂਚਾ ਜਿਹੜਾ ਇੰਨਾ ਨਸ਼ਵਰ ਹੈ, ਇੰਨਾ ਭੰਗੁਰ ਹੈ, ਇੰਨਾ ਅਨਿੱਤ ਹੈ, ਜੋ ਮੈਂ ਨਹੀਂ, ਜੋ ਮੇਰਾ ਨਹੀਂ, ਉਹਦੇ ਲਈ ਪਤਾ ਨਹੀਂ ਕਿੰਨੀ ਗਹਿਰੀ ਆਸਕਤੀ ਪੈਦਾ ਕਰ ਰੱਖੀ ਹੈ। ਅਨੁਭੂਤੀਆਂ ਨਾਲ ਜਾਣੇਗਾ ਕਿ ਇਹ ਚਿਪਕਾਓ ਦੀ ਵਜ੍ਹਾ ਨਾਲ ਮੈਂ ਦੁਖੀ ਹਾਂ। ਜਿੱਥੇ ਜਿੱਥੇ ਚਿਪਕਾਓ ਹੈ, ਜਿੰਨੀ ਜਿੰਨੀ ਆਸਕਤੀ ਹੈ, ਉਨਾ ਉਨਾ ਦੁਖੀ ਵਾਂ। ਆਸਕਤੀ ਹੀ ਦੁੱਖ ਹੈ, ਚਿਪਕਾਓ ਹੀ ਦੁੱਖ ਹੈ। ਇਸ ਤਰ੍ਹਾਂ ਆਪਣੀ ਅਨੁਭੂਤੀਆਂ ਨਾਲ ਜਾਣੇਗਾ। ਸਾਧਨਾ ਕਰਦੇ ਕਰਦੇ ਦੇਖੇਗਾ ਕਿ ਜਦ ਦੁਖਦ ਸੰਵੇਦਨਾਵਾਂ ਜਾਗਦੀਆਂ ਹੈ ਸਾਰੇ ਸਰੀਰ 'ਚ, ਇੱਧਰ ਉੱਧਰ ਇਹ ਤਾਂ ਦੁੱਖ ਹੈ ਹੀ, ਪਰ ਅੱਗੇ ਵਧੇਗਾ ਤਾਂ ਦੇਖੇਗਾ ਸਰੀਰ ਦੇ ਵਿੱਚ ਜਗ੍ਹਾ ਜਗ੍ਹਾ ਸੁਖਦ ਸੰਵੇਦਨਾਵਾਂ ਵੀ ਜਾਗਣ ਲੱਗੀਆਂ, ਇਹੋ ਜਿਹਾ ਪੁਲਕ ਰੋਮਾਂਚ ਹੋਣ ਲੱਗਾ, ਅਤੇ ਧਰਮ ਨੂੰ ਠੀਕ ਤਰ੍ਹਾਂ ਨਹੀਂ ਸਮਝਿਆ ਹੋਏਗਾ ਅਤੇ ਉਸ ਪੁਲਕ ਰੋਮਾਂਚ ਲਈ ਬਹੁਤ ਗਹਿਰੀ ਆਸਕਤੀ ਪੈਦਾ ਕਰ ਲਏਗਾ। ਬਸ ਹੁਣ ਪਾ ਲਿਆ, ਇਹ ਜਿਹੜਾ ਆਨੰਦ ਮੈਂ ਪਾਉਣਾ ਸੀ ਪਾ ਲਿਆ, ਇਹ ਆਨੰਦ ਮਿਲ ਗਿਆ, ਇਹ ਆਤਮਾਨੰਦ ਹੈ, ਬ੍ਰਹਮਾਨੰਦ ਹੈ, ਅਮੁਕ ਆਨੰਦ ਹੈ, ਅਮੁਕ ਆਨੰਦ। ਔਰ ਸਵੇਰੇ ਦੀ ਸਾਧਨਾ 'ਚ ਇਹੋ ਜਿਹਾ ਮਾਲੂਮ ਹੋਇਆ, ਔਰ ਦੁਪਹਿਰ ਨੂੰ ਫਿਰ ਬੈਠੇ ਅਤੇ ਫਿਰ ਉਸੇ ਤਰ੍ਹਾਂ ਕਿਧਰੇ ਦਰਦ ਜਾਗੀ, ਕਿਧਰੇ ਦਬਾਅ ਜਾਗ ਗਿਆ, ਕਿਧਰੇ ਦੁਖਾਵ ਜਾਗ ਗਿਆ, ਫਿਰ ਰੋਣ ਲੱਗਾ, ਹਾਏ ਰੇ ਸਵੇਰੇ ਤਾਂ ਸਾਧਨਾ ਬਹੁਤ ਚੰਗੀ ਹੋਈ ਸੀ, ਸ਼ਾਮ ਨੂੰ ਨਹੀਂ ਹੋਈ, ਸਵੇਰੇ ਤਾਂ ਚੰਗੀ ਹੋਈ ਸੀ, ਹੋਸ਼ ਨਹੀਂ ਹੈ ਨਾ। ਹਾਲੀ ਇੰਦਰੀ ਜਗਤ ਦੀ ਅਨੁਭੂਤੀਆਂ ਹੋ ਰਹੀਆਂ ਹੈ, ਹਾਲੀ ਤਨ ਔਰ ਮਨ ਨਾਲ ਸੰਬੰਧ ਰੱਖਣ ਵਾਲੀ ਅਨੁਭੂਤੀਆਂ ਹੋ ਰਹੀਆਂ ਹੈ। ਜੋ ਸੁਖਦ ਅਨੁਭੂਤੀ ਹੋਈ ਪੁਲਕ ਰੋਮਾਂਚ ਦੀ, ਉਹ ਵੀ ਓਨੀ ਨਸ਼ਵਰ ਜਿੰਨੀ ਇਹ ਦੁੱਖ ਦੇਣ ਵਾਲੀ ਅਨੁਭੂਤੀ। ਦੋਨਾਂ ਨੂੰ ਹੀ ਜਦ ਸਮਝਣ ਲੱਗੇਗਾ ਦੋਨੋਂ ਹੀ ਦੁਖਦ ਹੈ, ਕਿਉਂਕਿ ਚਿਪਕਾਅ ਉਹਨਾਂ ਲਈ ਪੈਦਾ ਹੋਇਆ, ਤਦੇ ਹੀ ਦੁੱਖ ਪੈਦਾ ਕਰਦੀਆਂ ਹੈ, ਤਦੇ ਹੀ ਸਹੀ ਮਾਇਨੇ 'ਚ ਦੁੱਖ ਜਾਗ ਗਿਆ ਹੈ। ਜਦ ਤੱਕ ਇੰਦਰੀ ਜਗਤ ਦਾ ਖੇਤਰ ਹੈ ਦੁੱਖ ਹੀ ਦੁੱਖ ਹੈ, ਕਿਉਂਕਿ ਚਿਪਕਾਓ ਪੈਦਾ ਕਰਦੇ ਹਾਂ, ਇਸੇ ਲਈ ਦੁੱਖ ਪੈਦਾ ਕਰਦੇ ਹਾਂ। ਇਹਨਾਂ ਤਿੰਨਾਂ ਬੋਧਾਂ 'ਚ, ਪ੍ਰਗਿਆ ਦੇ ਇਹਨਾਂ ਤਿੰਨਾਂ ਖੰਡਾਂ 'ਚ ਮਜ਼ਬੂਤ ਹੁੰਦਾ ਚਲਾ ਜਾਏਗਾ ਅਤੇ ਸਹੀ ਮਾਇਨੇ 'ਚ ਸਥਿਤ ਪ੍ਰਗਿਆ ਹੋ ਜਾਏਗਾ, ਪ੍ਰਗਿਆ ਵਿੱਚ ਠਹਿਰ ਜਾਏਗਾ। ਹੁਣ ਤਾਂ ਜੀਵਨ ਦੇ ਵਿਵਹਾਰ ਵਿੱਚ ਪ੍ਰਗਿਆ ਬੋਲੇਗੀ ਅਤੇ ਚੌਥਾ ਖੰਡ ਕੰਮ ਆਉਣਾ ਸ਼ੁਰੂ ਹੋ ਜਾਏਗਾ। ਇਹ ਜਿਹੜਾ ਬਾਵਲਾਪਨ, ਬਾਹਰ ਦੀ ਗੱਲਾਂ ਨੂੰ ਦੇਖ ਕੇ, ਚੀਜ਼ਾਂ ਨੂੰ ਦੇਖ ਕੇ, ਵਿਅਕਤੀਆਂ ਨੂੰ ਦੇਖ ਕੇ ਜਿਹੜਾ ਗਹਿਰਾ ਚਿਪਕਾਅ ਪੈਦਾ ਕਰ ਲੈਂਦਾ ਹੈ, ਉਹਦੇ ਬਾਹਰ ਨਿਕਲਣਾ ਸ਼ੁਰੂ ਹੋ ਜਾਏਗਾ। ਕਿਉਂ? ਕਿਉਂਕਿ ਆਪਣੀ ਪ੍ਰਗਿਆ ਜਗਾਉਣ ਲਈ ਅੰਤਰਮੁਖੀ ਹੋ ਕੇ ਵਿਸ਼ਲੇਸ਼ਣ ਕੀਤਾ, ਵਿਘਟਨ ਕੀਤਾ, ਟੁਕੜੇ ਟੁਕੜੇ ਕੀਤੇ। ਜਿਸ ਤਰ੍ਹਾਂ ਇੱਕ ਵਿਗਿਆਨੀ ਸੱਚ ਦੀ ਖੋਜ ਕਰਦਾ ਹੈ, ਅਨੁਸੰਧਾਨ ਕਰਦਾ ਹੈ, ਇਸੇ ਤਰ੍ਹਾਂ ਆਪਣੇ ਬਾਰੇ 'ਚ ਜੋ ਸੱਚਾਈ ਹੈ ਉਹਦਾ ਅਨੁਸੰਧਾਨ ਕੀਤਾ, ਖੋਜ ਕੀਤੀ, ਅਤੇ ਟੁਕੜੇ ਟੁਕੜੇ ਕਰਨ ਦੀ ਕਾਬਲੀਅਤ ਹਾਸਿਲ ਹੋਈ। ਬਾਹਰ ਕਿੰਨੇ ਭਰਮ ਚੱਲਦੇ ਨੇ ਕਿ ਕਿੰਨੇ ਸੰਗਠਿਤ ਹੈ, ਜੁੜੇ ਹੋਏ ਨੇ, ਸੰਸ਼ਲਿਸ਼ਟ ਨੇ। ਇਸ ਲਈ ਬੜੀ ਭ੍ਰਾਂਤੀ ਹੁੰਦੀ ਹੈ, ਸੱਚਾਈ ਕੁਛ ਹੋਰ ਹੀ ਹੈ, ਉਹ ਉੱਪਰ ਤੋਂ ਕੁਛ ਹੋਰ ਲੱਗਦਾ ਹੈ, ਅਤੇ ਅਸ਼ੁਭ ਦਾ ਗਿਆਨ ਜਾਗੇਗਾ। ਅਰੇ ਪੁਰਾਣੀ ਬੋਲੀ ਹੈ, ਸ਼ੁਭ ਕਹਿੰਦੇ ਸੀ ਸੁੰਦਰ ਨੂੰ, ਅਸ਼ੁਭ ਕਹਿੰਦੇ ਆ ਬਦਸੂਰਤ ਨੂੰ। ਦੇਖਣ 'ਚ ਬੜਾ ਖੂਬਸੂਰਤ ਮਾਲੂਮ ਹੋਵੇ, ਅਸਲੀਪਨ ਵਿੱਚ ਕੀ ਸੱਚਮੁੱਚ ਖੂਬਸੂਰਤ ਹੈ, ਟੁਕੜੇ ਕਰ ਕਰਕੇ ਦੇਖੇਗਾ, ਤੋੜ ਤੋੜ ਕੇ ਦੇਖੇਗਾ, ਵਿਸ਼ਲੇਸ਼ਣ ਕਰ ਕਰਕੇ ਦੇਖੇਗਾ, ਅਤੇ ਗੱਲ ਸਮਝ ਆਏਗੀ। ਉੱਪਰ ਉੱਪਰ ਤੋਂ ਦੇਖਣ 'ਚ ਸੁੰਦਰਤਾ ਲੱਗਦੀ ਸੀ, ਇਹ ਆਕਰਸ਼ਣ ਦੇ ਮਾਰੇ ਚਿਪਕਾਅ ਪੈਦਾ ਹੁੰਦਾ ਸੀ, ਅਸਲ ਵਿੱਚ ਇਹਦੇ ਸੁੰਦਰ ਕਹਿਣ ਨੂੰ ਕੀ ਹੈ। ਇਸ ਤਰ੍ਹਾਂ ਦੀ ਪ੍ਰਗਿਆ ਅੰਦਰ ਨਹੀਂ ਜਾਗੀ ਹੋਈ ਹੋਏ ਅਤੇ ਇਹ ਜੋੜ ਕੇ ਰੱਖਣ ਦੀ ਮਾਇਆ, ਸੰਗਠਨ ਦੀ ਮਾਇਆ, ਇਕੱਠੇ ਰੱਖਣ ਦੀ ਮਾਇਆ, ਕਿੰਨਾ ਪਾਗਲ ਬਣਾ ਕੇ ਰੱਖਦੀ ਹੈ ਸਾਨੂੰ। ਇੱਕ ਆਦਮੀ ਕਿਸੇ ਔਰਤ ਦੇ ਜੁੜੇ ਹੋਏ ਸਰੀਰ ਦੇ ਸਰੂਪ ਨੂੰ ਵੇਖ ਕੇ ਕਿੰਨਾ ਪਾਗਲ ਹੋ ਜਾਂਦਾ ਹੈ। ਇੱਕ ਔਰਤ ਕਿਸੇ ਆਦਮੀ ਦੇ ਜੁੜੇ ਹੋਏ ਸਰੀਰ ਦੇ ਸਰੂਪ ਨੂੰ ਦੇਖ ਕੇ ਕਿੰਨੀ ਪਾਗਲ ਹੋ ਜਾਂਦੀ ਹੈ। ਬਹੁਤ ਖੂਬਸੂਰਤ, ਬਹੁਤ ਖੂਬਸੂਰਤ, ਅੰਦਰੋਂ ਪ੍ਰਗਿਆ ਜਾਗ ਜਾਏਗੀ ਅਤੇ ਦੇਖਣਗੇ ਕੀ ਖੂਬਸੂਰਤ, ਜ਼ਰਾ ਟੁਕੜੇ ਕਰ ਕਰਕੇ ਦੇਖਣਗੇ ਕੀ ਖੂਬਸੂਰਤ। ਸਿਰ ਤੋਂ ਸ਼ੁਰੂ ਕਰੋਗੇ, ਇਹ ਬਾਲ ਬਹੁਤ ਖੂਬਸੂਰਤ, ਅਰੇ ਬਹੁਤ ਖੂਬਸੂਰਤ ਹੈ, ਕੋਮਲ, ਕੁੰਤਲ, ਅਲਕਾਵਲੀ, ਕੋਈ ਕਵੀ ਹੋਵੇ ਤਾਂ ਪਤਾ ਨਹੀਂ ਕਿੰਨੇ ਵਿਸ਼ੇਸ਼ਣ ਲਗਾਏ, ਬਹੁਤ ਖੂਬਸੂਰਤ, ਬਹੁਤ ਖੂਬਸੂਰਤ। ਵਿਚਾਰੀ ਸਵੇਰੇ ਭੋਜਨ ਬਣਾਉਣ ਬੈਠੀ ਅਤੇ ਸਿਰ ਤੋਂ ਇੱਕ ਘਾਹ ਦਾ ਟੁਕੜਾ ਡਿੱਗ ਪਿਆ। ਹੁਣ ਲਾ ਪਰੋਸਿਆ ਭੰਵਰ ਜੀ ਨੂੰ, ਦੇਖਿਆ ਭੰਵਰ ਜੀ ਨੇ ਸਾਡੇ ਭੋਜਨ ਦੇ ਨਾਲ ਬਾਲ ਆ ਗਿਆ, ਚੀਕਦਾ ਗੰਦਾ ਬਾਲ ਆ ਗਿਆ। ਹੋਏ ਸਾਰੀ ਸ਼ਾਮ ਸਾਰੀ ਰਾਤ ਤਾਰੀਫ ਦੇ ਪੁੱਲ ਬਣ ਰਿਹਾ ਸੀ, ਖੂਬਸੂਰਤ ਬਾਲ, ਖੂਬਸੂਰਤ ਬਾਲ, ਆਇਆ ਖਾਣੇ ਦੇ ਨਾਲ, ਖਾ ਨਾ, ਕਿਉਂ ਚੀਕਣਾ ਹੈ। ਉਹ ਤਦ ਤੱਕ ਹੀ ਖੂਬਸੂਰਤ ਸੀ ਜਦ ਤੱਕ ਜੁੜਿਆ ਹੋਇਆ ਸੀ, ਸੰਸ਼ਲਿਸ਼ਟ ਸੀਗਾ, ਵਿਸ਼ਲੇਸ਼ਣ ਹੋਇਆ, ਵਿਘਟਨ ਹੋਇਆ, ਅਲੱਗ ਹੋਇਆ, ਅਤੇ ਖੂਬਸੂਰਤੀ ਦਾ ਨਾਮੋ ਨਿਸ਼ਾਨ ਨਹੀਂ। ਕਿੱਥੇ ਖੂਬਸੂਰਤੀ ਹੈ? ਸੰਸ਼ਲੇਸ਼ਣ ਦੀ ਮਾਇਆ, ਜੁੜੇ ਹੋਏ ਹੋਣ ਦੀ ਮਾਇਆ। ਹੋਰ ਅੱਗੇ ਵਧਿਆ, ਕੀ ਖੂਬਸੂਰਤ, ਦੰਦ ਬੜੇ ਖੂਬਸੂਰਤ ਹੈ, ਇਹ ਮੋਤੀਆਂ ਦੀ ਲੜੀਆਂ, ਇੰਨੀ ਖੂਬਸੂਰਤ। ਇੱਕ ਦੰਦ ਟੁੱਟਾ, ਮੋਤੀ ਆਇਆ ਨਾ, ਰੱਖ ਤਿਜੋਰੀ 'ਚ, ਕੋਈ ਨਹੀਂ ਰੱਖਦਾ, ਸੁੱਟ ਹੱਡੀ ਦਾ ਟੁਕੜਾ। ਜਦ ਤੱਕ ਲੱਗਾ ਸੀ ਤਦ ਤੱਕ ਮੋਤੀਆਂ ਦੀ ਲੜੀ ਸੀ, ਬਾਹਰ ਆਉਂਦੇ ਅਲੱਗ ਕਰਦੇ ਹੀ ਪਤਾ ਲੱਗ ਗਿਆ ਨਾ ਕਿ ਮੋਤੀ ਹੈ। ਹੋਰ ਕੀ ਖੂਬਸੂਰਤ ਹੈ, ਨਖੂਨ, ਓਏ ਇੰਨੇ ਖੂਬਸੂਰਤ ਨਖੂਨ, ਔਰ ਇਹਨਾਂ 'ਤੇ ਇੰਨੀ ਖੂਬਸੂਰਤ ਨੇਲ ਪਾਲਿਸ਼ ਲਗਾ ਲਈ, ਜਿਸ ਤਰ੍ਹਾਂ ਚਮੜੀ ਦਾ ਰੰਗ ਉਹਦੇ ਨਾਲ ਮੈਚ ਕਰਦਾ ਹੋਇਆ ਹੈ, ਜਾਂ ਸਾੜੀ ਦਾ ਰੰਗ ਉਹਦੇ ਨਾਲ ਮੈਚ ਕਰਦਾ ਹੋਇਆ ਹੈ। ਇਹੋ ਜਿਹੀ ਬੜੀਆ, ਇਹੋ ਜਿਹੀ ਸੁੰਦਰ ਨੇਲ, ਇਹੋ ਜਿਹੀ ਬੜੀਆ ਨਖੂਨ, ਉਹੀ ਗੱਲ ਹੋਈ। ਵਿਚਾਰੀ ਦੇ ਨਖੂਨ ਕੁਤਰਦੇ ਕੁਤਰਦੇ ਕੁਛ ਨਖੂਨ ਦੇ ਟਿਕੜੇ ਡਿੱਗ ਪਏ ਭੋਜਨ 'ਚ, ਔਰ ਪਛਾਣ ਲਿਆ ਭੌਰ ਜੀ ਨੇ, ਅਰੇ ਨਖੂਨ ਆ ਗਿਆ ਭੋਜਨ 'ਚ, ਗੰਦਾ ਨਖੂਨ। ਅਰੇ ਗੰਦਾ ਕਿਵੇਂ, ਨੇਲ ਪਾਲਿਸ਼ ਵਾਲਾ ਖੂਬਸੂਰਤ ਨਖੂਨ ਹੈ ਨਾ, ਤੇਰਾ ਭੋਜਨ ਖੂਬਸੂਰਤ, ਇਹ ਨੇਲ ਪਾਲਿਸ਼ ਵਾਲਾ ਨਖੂਨ ਖੂਬਸੂਰਤ, ਦੋਨੋਂ ਮਿਲ ਗਏ, ਡਬਲ ਖੂਬਸੂਰਤ ਹੋ ਗਏ, ਖਾ ਨਾ, ਇਹ ਲੱਗਾ ਹੈ ਤਦ ਤੱਕ ਹੀ ਖੂਬਸੂਰਤ ਹੈ। ਕੀ ਖੂਬਸੂਰਤ ਹੈ, ਇੰਨੀ ਵੱਡੀ ਭ੍ਰਾਂਤੀ, ਜੁੜੇ ਹੋਏ ਹੋਣ ਦੀ ਭ੍ਰਾਂਤੀ। ਇਹ ਤਾਂ ਕੁਦਰਤ ਦੀ ਸਾਡੇ 'ਤੇ ਬਹੁਤ ਕਿਰਪਾ ਹੋ ਗਈ, ਜਾਂ ਕਹੋ ਕਿ ਦੇਵੀ ਦੀ, ਦੇਵਤਾ ਦੀ, ਬ੍ਰਹਮਾ ਦੀ, ਅੱਲਾ ਮੀਆਂ ਦੀ, ਈਸ਼ਵਰ ਦੀ ਬਹੁਤ ਬੜੀ ਕਿਰਪਾ ਹੋ ਗਈ। ਨਹੀਂ ਤਾਂ ਜੋ ਕੁਝ ਅੰਦਰ ਹੈ ਉਹ ਕਿਧਰੇ ਬਾਹਰ ਹੁੰਦਾ, ਔਰ ਜੋ ਬਾਹਰ ਹੈ ਉਹ ਅੰਦਰ ਹੁੰਦਾ, ਤਾਂ ਕੀ ਹਾਲਤ ਹੁੰਦੀ ਸਾਡੀ। ਹੱਥ 'ਚ ਡੰਡਾ ਲਏ ਹੋਏ ਕੁੱਤੇ ਤੋਂ, ਬਿੱਲੀ ਤੋਂ, ਗਿੱਧ ਤੋਂ, ਕਊਆਂ ਤੋਂ ਜਾਨ ਛੁਡਾਉਣੀ ਮੁਸ਼ਕਿਲ ਹੋ ਜਾਂਦੀ। ਕੀ ਖੂਬਸੂਰਤ ਹੈ ਅੰਦਰ, ਕਿਸੇ ਦਰਵਾਜ਼ੇ ਤੋਂ ਖੂਬਸੂਰਤੀ ਨਿਕਲੇ ਬਾਹਰ, ਕਿਹੜੇ ਦਰਵਾਜ਼ੇ ਤੋਂ ਖੂਬਸੂਰਤੀ ਬਾਹਰ ਨਿਕਲਦੀ ਹੈ? ਕੀ ਖੂਬਸੂਰਤ ਹੈ। ਇੱਕ ਵਿਦੇਸ਼ੀ ਸਾਧਕ ਆਇਆ ਨੱਠਿਆ ਨੱਠਿਆ, ਕਹਿੰਦਾ ਗੋਇੰਕਾ ਜੀ, ਤੁਸੀਂ ਇਹ ਮਤ ਕਹੋ, ਸਾਨੂੰ ਬਹੁਤ ਬੁਰਾ ਲੱਗਦਾ ਹੈ। ਸੱਚਾਈ ਹੈ ਭਾਈ, ਅਨੁਭੂਤੀ 'ਤੇ ਉਤਰੇਗੀ ਅਤੇ ਆਪਣੇ ਆਪ ਸਮਝ ਆਏਗੀ। ਕਹਿੰਦਾ ਹੈ ਨਹੀਂ, ਸਭ ਸਮਝਦੇ ਹਾਂ ਅਸੀਂ ਇਹ ਗੱਲ ਨੂੰ, ਪਰ ਸਾਡੇ ਇੱਥੇ ਜਾਣਦੇ ਹੋ ਖੂਬਸੂਰਤੀ ਕੀ ਹੁੰਦੀ ਹੈ? ਦੱਸੋ ਭਾਈ ਕੀ ਹੁੰਦੀ ਹੈ? ਕਹਿੰਦਾ ਹੈ ਸਾਡੇ ਇੱਥੇ ਬਿਊਟੀ ਇਜ਼ 1/16 ਆਫ ਐਨ ਇੰਚ ਡੀਪ, ਯਾਨੀ 1 ਇੰਚ ਦਾ 16ਵਾਂ ਹਿੱਸਾ, ਬਸ ਉੱਥੋਂ ਤੱਕ ਹੀ ਖੂਬਸੂਰਤੀ ਹੈ। ਇਹ ਚਮੜੀ ਦੇਖੋ ਕਿੰਨੀ ਖੂਬਸੂਰਤ, ਇਹ ਤਵਚਾ ਜਿਹੜੀ ਹੈ ਕਿੰਨੀ ਖੂਬਸੂਰਤ, ਕਿੰਨੀ ਮੁਲਾਇਮ, ਕਿੰਨੀ ਚਮਕੀਲੀ, ਚੰਗਾ, ਬਹੁਤ ਖੂਬਸੂਰਤ। ਇੱਕ ਰੇਜ਼ਰ ਲੈ ਕੇ ਜ਼ਰਾ ਜੀ ਉਤਾਰਨਾ, ਥੋੜ੍ਹੀ ਜਿਹੀ ਉਤਾਰ ਕੇ ਦੇਖ, ਖੂਬਸੂਰਤੀ ਮਾਲੂਮ ਹੋ ਜਾਏਗੀ। ਅਲੱਗ ਕਰੇ ਤਾਂ ਪਤਾ ਲੱਗੇਗਾ ਕਿ ਖੂਬਸੂਰਤ ਹੈ। ਖੂਬਸੂਰਤ ਤੋਂ ਖੂਬਸੂਰਤ, ਸੁੰਦਰ ਤੋਂ ਸੁੰਦਰ, ਲੱਗਣ ਵਾਲੇ ਸਰੀਰ 'ਚੋਂ ਪ੍ਰਾਣ ਨਿਕਲ ਜਾਏ, ਘਰ 'ਚ ਨਹੀਂ ਰੱਖਦੇ, 24 ਘੰਟੇ ਦੇ ਭੀਤਰ ਜਲਾਓ ਉਹਨੂੰ, 24 ਘੰਟੇ ਦੇ ਅੰਦਰ ਕਿਧਰੇ ਲਿਜਾ ਕੇ ਗੱਡੋ, ਨਹੀਂ ਤਾਂ ਸੜਨ ਹੀ ਲੱਗੇਗਾ, ਸੜਨ ਹੀ ਲੱਗੇਗਾ। ਨਹੀਂ ਸੜੇ ਤਾਂ ਅਜੀਬ ਗੱਲ ਹੋਵੇ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਦੂਜੇ ਆਦਮੀ ਤੋਂ ਨਫ਼ਰਤ ਕਰਾਂਗੇ। ਓਏ ਤੂੰ ਬੁਲਬੁਲੇ ਦਾ ਪੁੰਜ, ਓਏ ਤੂੰ ਨਫ਼ਰਤ ਦਾ ਪੁੰਜ, ਤੂੰ ਗੰਦਾ। ਅਸੀਂ ਵੀ ਐਸੇ ਹੀ ਬੁਲਬੁਲੇ ਦੇ ਪੁੰਜ, ਅਸੀਂ ਵੀ ਇਹੋ ਜਿਹੇ ਗੰਦਗੀ ਦੇ ਪੁੰਜ। ਘਿਰਣਾ ਕਰਨਾ ਨਹੀਂ ਸਿਖਾਉਂਦਾ ਧਰਮ, ਹੋਸ਼ ਜਗਾਏਗਾ, ਹੋਸ਼ ਜਗਾਏਗਾ ਅਤੇ ਬਾਵਲਾਪਣ ਸਿਰ ਤੋਂ ਉਤਰ ਜਾਏਗਾ। ਸਾਰੀ ਗੱਲਾਂ ਨੂੰ ਠੀਕ ਸੇ ਸਮਝ ਕੇ ਮਨ ਦੇ ਵਿਕਾਰ ਦੂਰ ਹੋਣਗੇ, ਮਨ ਦੇ ਵਿਕਾਰ ਦੂਰ ਹੋਣਗੇ ਅਤੇ ਚਿੱਤ ਨਿਰਮਲ ਹੋਏਗਾ। ਨਿਰਮਲ ਚਿੱਤ ਦਾ ਆਪਣਾ ਇੱਕ ਸਹਿਜ ਸੁਭਾਅ ਹੁੰਦਾ ਹੈ, ਅਨੰਤ ਮੈਤਰੀ 'ਚ ਲਹਿਰਾਉਂਦਾ ਹੈ ਹਮੇਸ਼ਾ, ਅਨੰਤ ਦਇਆ 'ਚ ਲਹਿਰਾਉਂਦਾ ਹੈ, ਅਨੰਤ ਮੁਦਿਤਾ 'ਚ ਲਹਿਰਾਉਂਦਾ ਹੈ, ਅਨੰਤ ਉਪੇਖਾ ਸਮਤਾ ਭਾਵ 'ਚ ਲਹਿਰਾਉਂਦਾ ਹੈ। ਇਹ ਚਾਰੋ ਗੁਣ ਬ੍ਰਾਹਮਣੀ ਗੁਣ ਉਹਦੇ 'ਚ ਆਪਣੇ ਆਪ ਆ ਜਾਂਦੇ ਨੇ, ਉਹਦੇ ਸਹਿਜ ਸੁਭਾਅ ਨੇ। ਤਦੇ ਕਿਹਾ ਮਨ ਨੂੰ ਸਵਸਥ ਬਣਾਓ, ਸਵਯਮ ਵਿੱਚ ਸਥਿਤ ਹੋ ਜਾਏਗਾ, ਉਸੇ ਤਰ੍ਹਾਂ ਚੰਗੇ ਗੁਣਾਂ 'ਚ ਲਹਿਰਾਉਣ ਲੱਗੇਗਾ, ਜੀਵਨ ਬਦਲ ਜਾਏਗਾ। ਪ੍ਰਵਚਨਾਂ ਨਾਲ ਨਹੀਂ ਬਦਲਦਾ, ਕਦੋਂ ਤੋਂ ਸੁਣਦੇ ਆ ਰਹੇ। ਭਾਰਤ ਵਿੱਚ ਪ੍ਰਵਚਨਾਂ ਦੀ ਕਮੀ ਨਹੀਂ, ਧਰਮ ਚਰਚਾ ਦੀ ਕਮੀ ਨਹੀਂ, ਔਰ ਭਾਰਤ ਵਿੱਚ ਦੁੱਖ ਦੀ ਕਮੀ ਨਹੀਂ। ਇਹਨਾਂ ਦੁੱਖ ਲਏ ਬੈਠੇ ਹਾਂ, ਪ੍ਰਵਚਨ ਹੁੰਦੇ ਹੋਏ ਵੀ, ਧਰਮ ਗ੍ਰੰਥ ਹੁੰਦੇ ਹੋਏ ਵੀ। ਧਰਮ ਨੂੰ ਸਿਰਫ ਬਾਣੀ ਵਿਲਾਸ, ਬੁੱਧੀ ਵਿਲਾਸ, ਬਾਣੀ ਵਿਲਾਸ, ਬੁੱਧੀ ਵਿਲਾਸ ਦਾ ਮਜ਼ਬੂਨ ਬਣਾ ਲਿਆ, ਸਾਰਾ ਜੀਵਨ ਝਗੜਦੇ ਰਹਿਣਗੇ, ਲੜਦੇ ਰਹਿਣਗੇ। ਮੇਰਾ ਦਰਸ਼ਨ ਸ਼ਾਸਤਰ ਠੀਕ, ਤੇਰਾ ਦਰਸ਼ਨ ਸ਼ਾਸਤਰ ਖਰਾਬ, ਮੇਰੀ ਦਾਰਸ਼ਨਿਕ ਮਾਨਤਾ ਠੀਕ, ਤੇਰੀ ਦਾਰਸ਼ਨਿਕ ਮਾਨਤਾ ਗਲਤ। ਅਰੇ ਇਸ ਦਾਰਸ਼ਨਿਕ ਮਾਨਤਾ ਨੂੰ ਮੰਨਣ ਵਾਲਾ ਹੋਏ, ਉਸ ਦਾਰਸ਼ਨਿਕ ਮਾਨਤਾ ਨੂੰ ਮੰਨਣ ਵਾਲਾ ਹੋਏ, ਜਦ ਤੱਕ ਤੇਰੇ ਮਨ ਦੇ ਅੰਦਰ ਦਾ ਰਾਗ ਨਹੀਂ ਨਿਕਲਿਆ, ਵਿਕਾਰ ਨਹੀਂ ਨਿਕਲਿਆ, ਉਹ ਦਾਰਸ਼ਨਿਕ ਮਾਨਤਾ ਤੇਰੇ ਕੀ ਕੰਮ ਆਈ? ਇਸ ਤੋਂ ਵੱਧ ਕੇ ਕੋਈ ਨਿਕੰਮਾ ਕੰਮ ਹੁੰਦਾ ਨਹੀਂ ਧਰਮ ਦੇ ਨਾਂ 'ਤੇ। ਔਰ ਇਹ ਨਿਕੰਮਾ ਕੰਮ ਆਪਣੇ ਦੇਸ਼ 'ਚ ਇੰਨਾ ਫੈਲਿਆ, ਹੁਣ ਵੀ ਫੈਲ ਰਿਹਾ ਹੈ। ਉਸ ਤੋਂ ਛੁਟਕਾਰਾ ਪਾਉਣ ਲਈ ਅੰਦਰ ਦੀ ਜਿਹੜੀ ਸੱਚਾਈ ਹੈ ਉਹਨੂੰ ਮਨਜ਼ੂਰ ਕਰਦੇ ਹੋਏ ਚੱਲਾਂਗੇ, ਪ੍ਰਗਿਆ ਜਾਗੇਗੀ। ਇੰਝ ਨਹੀਂ ਹੋਏਗਾ ਕਿ ਕੱਲ੍ਹ ਵਿਪਸ਼ਨਾ ਦਾ ਪਹਿਲਾ ਕਦਮ ਚੱਕਾਂਗੇ, ਪ੍ਰਗਿਆ ਦੇ ਖੇਤਰ ਵਿੱਚ ਪਹਿਲਾ ਕਦਮ ਰੱਖਾਂਗੇ, ਅੱਖਾਂ ਬੰਦ ਕਰਕੇ ਬੈਠਾਂਗੇ ਔਰ ਬੈਠਦੇ ਹੀ ਇਹ ਅਨੇਕ ਸ਼ਤ ਸਹਸਰ ਕੋਟੀ ਪਰਮਾਣੂ ਦਿਖਣ ਲੱਗ ਜਾਣਗੇ ਔਰ ਇਹਨਾਂ ਦਾ ਉਤਪਾਦ ਵੈ ਦਿਖਣ ਲੱਗ ਜਾਏਗਾ। ਨਹੀਂ, ਇੰਝ ਨਹੀਂ ਹੁੰਦਾ। ਸ਼ੁਰੂ ਹਮੇਸ਼ਾ ਸਥੂਲ ਸੱਚਾਈ ਤੋਂ ਹੋਏਗਾ, ਲੇਕਿਨ ਚੱਲਦੇ ਐਸੇ ਰਾਹ 'ਤੇ ਸਾਰੇ ਸਰੀਰ ਦਾ ਠੋਸਪਣਾ ਖਤਮ ਹੋ ਜਾਏਗਾ। ਕਿਧਰੇ ਠੋਸਪਣਾ ਰਹਿ ਨਹੀਂ ਸਕਦਾ, ਸਾਰੇ ਦਾ ਸਾਰਾ ਸਰੀਰ, ਸਾਰੇ ਦਾ ਸਾਰਾ ਚਿੱਤ ਸਿਰਫ ਤਰੰਗਾਂ ਹੀ ਤਰੰਗਾਂ, ਬੁਲਬੁਲੇ। ਅਨੁਭੂਤੀ ਦੇ ਸਤਰ 'ਤੇ ਜਦ ਇਹ ਗੱਲ ਆਉਣ ਲੱਗੇਗੀ ਤਾਂ ਸਹੀ ਮਾਇਨੇ 'ਚ ਹੈ ਅਨਿੱਤ ਬੋਧ ਜਾਗੇਗਾ, ਸਹੀ ਮਾਇਨੇ 'ਚ ਅਨਾਤਮ ਬੋਧ ਜਾਗੇਗਾ, ਸਹੀ ਮਾਇਨੇ 'ਚ ਦੁੱਖ ਬੋਧ ਜਾਗੇਗਾ, ਔਰ ਸਹੀ ਮਾਇਨੇ 'ਚ ਅਸ਼ੁਭ ਬੋਧ ਜਾਗੇਗਾ। ਹੋਸ਼ ਆ ਜਾਏਗਾ, ਅਨਾਸਕਤ ਹੋ ਜਾਓਗੇ, ਕਿਉਂਕਿ ਪ੍ਰਗਿਆ ਵਿੱਚ ਟਿਕ ਜਾਓਗੇ। ਕਦਮ ਅੱਗੇ ਵੱਧਦੇ ਹੋਏ ਇੰਝ ਹੋਏਗਾ। ਕਲਿਆਣ ਦੀ ਗੱਲ ਹੈ ਕਿ ਕਲਿਆਣ ਦਾ ਰਸਤਾ ਮਿਲ ਗਿਆ, ਸ਼ੁੱਧ ਧਰਮ ਦਾ ਰਸਤਾ ਮਿਲ ਗਿਆ। ਹੁਣ ਬੜੇ ਕਲਿਆਣ ਦੀ ਗੱਲ ਤਦ ਜਦਕਿ ਉਹ ਰਸਤੇ 'ਤੇ ਕਦਮ ਅੱਗੇ ਵੱਧਦੇ ਚਲੇ ਜਾਓਗੇ। 3 ਦਿਨ ਗਏ ਸ਼ਿਵਰ ਦੇ, 7 ਦਿਨ ਹੋਰ ਹੈ, ਔਰ ਖਾਸ ਕਰ ਕੱਲ੍ਹ ਦਾ ਦਿਨ ਤਾਂ ਬੜੇ ਮਹੱਤਵ ਦਾ ਦਿਨ ਹੈ। ਪਹਿਲੀ ਵਾਰ ਸਹੀ ਮਾਇਨੇ 'ਚ ਅੰਤਰਮੁਖੀ ਹੋ ਕੇ ਸੱਚਾਈ ਦਾ ਦਰਸ਼ਨ ਕਰਨ ਦਾ ਕੰਮ ਸ਼ੁਰੂ ਕਰੋਗੇ। ਅਤੇ ਅੱਜ ਦੀ ਰਾਤ ਦਾ ਵੇਲਾ, ਕੱਲ੍ਹ ਦੁਪਹਿਰ 3 ਵਜੇ ਤੱਕ ਦਾ ਵੇਲਾ ਕਿਤੇ ਬਰਬਾਦ ਨਾ ਹੋ ਜਾਏ। ਗੱਲਾਂ 'ਚ ਨਾ ਖੋ ਦਿਓ, ਵਿਵਾਦਾਂ 'ਚ ਨਾ ਖੋ ਦਿਓ, ਆਲਸ 'ਚ ਨਾ ਖੋ ਦਿਓ, ਪਰਮਾਦ ਵਿੱਚ ਨਾ ਖੋ ਦਿਓ। ਜਾਗਰੂਕ ਕੰਮ 'ਚ ਲੱਗੇ ਰਹੋ। ਹੁਣ ਆਪਣੇ ਮਨ ਨੂੰ ਹੋਰ ਜ਼ਿਆਦਾ ਤੇਜ਼ ਬਣਾਉਣਾ ਹੈ, ਅਤੇ ਹਾਲੀ ਤੱਕ ਜਿਹੜਾ ਅਸਥਾਨ ਦਿੱਤਾ ਸੀ ਤੇਜ਼ ਬਣਾਉਣ ਲਈ, ਸਜਗ ਬਣਾਉਣ ਲਈ, ਉੱਪਰ ਵਾਲੇ ਹੋਠ ਤੋਂ ਲੈ ਕੇ ਨੱਕ ਤੱਕ ਦਾ ਸਾਰਾ ਹਿੱਸਾ, ਮਨ ਨੂੰ ਜਦ ਸੂਖਮ ਬਣਾਉਣਾ ਹੁੰਦਾ ਹੈ, ਤਿਰਖਾ ਬਣਾਉਣਾ ਹੁੰਦਾ ਹੈ, ਅਤੇ ਧਿਆਨ ਦੇ ਸਥਾਨ ਨੂੰ ਹੋਰ ਛੋਟਾ ਕਰਨਾ ਪੈਂਦਾ ਹੈ। ਜਿੰਨਾ ਛੋਟਾ ਹੋਏਗਾ ਮਨ ਓਨਾ ਹੀ ਸੂਖਮ ਹੋ ਜਾਏਗਾ। ਅਤੇ ਹੁਣ ਇਸ ਵੱਡੇ ਤਿਕੋਨੇ ਹਿੱਸੇ ਨੂੰ ਛੋਟਾ ਤਿਕੋਣਾ ਬਣਾਉਣਾ ਪਏਗਾ। ਇਹ ਉੱਪਰ ਦਾ ਹੋਠ ਕਾਇਮ ਰਹੇਗਾ, ਉੱਪਰ ਦੇ ਹੋਠ ਤੋਂ ਸ਼ੁਰੂ ਕਰਕੇ ਨੱਕ ਦੇ ਦਰਵਾਜ਼ਿਆਂ ਤੱਕ, ਨੱਕ ਦੇ ਬਾਹਰੀ ਛੱਲਿਆਂ ਤੋਂ ਸ਼ੁਰੂ ਕਰਕੇ ਹੋਠ ਤੱਕ ਦਾ, ਇਹ ਮੁੱਛਾਂ ਤੱਕ ਦਾ ਹਿੱਸਾ, ਬਸ ਇੰਨੀ ਦੂਰ 'ਚ ਹੁਣ ਮਨ ਨੂੰ ਲਗਾਓਗੇ। ਅੱਜ ਦੀ ਰਾਤ ਔਰ ਕੱਲ੍ਹ 3 ਵਜੇ ਤੱਕ ਸਿਰਫ ਇੰਨੀ ਦੂਰ ਜੋ ਸੰਵੇਦਨਾ ਹੋ ਰਹੀ ਹੈ, ਨੱਕ ਦੇ ਬਾਹਰੀ ਛੱਲਿਆਂ 'ਤੇ ਜੋ ਸੰਵੇਦਨਾ ਹੁੰਦੀ ਹੈ ਉਹਨੂੰ ਦੇਖੋਗੇ, ਹੇਠਾਂ ਇਹ ਹੋਠ 'ਤੇ ਕਿਧਰੇ ਸੰਵੇਦਨਾ ਹੁੰਦੀ ਹੈ ਉਹਨੂੰ ਦੇਖੋਗੇ, ਇਹਨੂੰ ਛੱਡ ਕੇ ਹੋਰ ਕਿਧਰੇ ਨੱਕ ਦੇ ਅੰਦਰ, ਨੱਕ ਦੇ ਉੱਪਰ ਹੁੰਦੀ ਹੋਵੇ ਤਾਂ ਉਹਨੂੰ ਬਿਲਕੁਲ ਮਹੱਤਵ ਨਹੀਂ ਦਿਓਗੇ, ਅਤੇ ਛੋਟੀ ਥਾਂ ਨੂੰ ਮਹੱਤਵ ਦੇਣਾ ਸ਼ੁਰੂ ਕਰ ਦਿਓਗੇ। ਨਹੀਂ ਹੋਈ ਸੰਵੇਦਨਾ ਤਾਂ ਇੱਥੋਂ 'ਤੇ ਗੁਜ਼ਰਦੇ ਹੋਏ ਸਾਹ ਨੂੰ ਜਾਣਦੇ ਰਹੋਗੇ, ਇੰਨੀ ਦੂਰ 'ਚ ਮੇਰਾ ਹੋਠ ਹੈ, ਇੰਝ ਜਾਣਦੇ ਰਹੋਗੇ, ਇਹਦੇ 'ਤੇ ਗੁਜ਼ਰਦੇ ਹੋਏ ਸਾਹ ਨੂੰ ਜਾਣਦੇ ਰਹੋਗੇ, ਜਿਵੇਂ ਹੀ ਸੰਵੇਦਨਾ ਹੋਈ ਸੰਵੇਦਨਾ ਦੇਖਣ ਲੱਗੋਗੇ। ਇਸ ਤਰ੍ਹਾਂ ਸਮਾਂ ਦਾ ਬਹੁਤ ਚੰਗਾ ਇਸਤੇਮਾਲ ਕਰੋਗੇ। ਇੱਕ ਹੋਰ ਗੱਲ, ਜਿਹੜੇ ਪੰਜ ਸ਼ੀਲ ਲਏ ਨੇ ਉਹਨਾਂ ਦਾ ਬੜਾ ਸਖਤੀ ਨਾਲ ਪਾਲਣ ਕਰਨਾ ਹੈ। ਚਾਰ ਸ਼ੀਲਾਂ ਦਾ ਬੜੀ ਆਸਾਨੀ ਨਾਲ ਪਾਲਣ ਕਰ ਪਾਓਗੇ, ਕਿਉਂਕਿ ਸਵੇਰੇ 4:30 ਵਜੇ ਤੋਂ ਰਾਤ 9:30-9 ਵਜੇ ਤੱਕ ਇੰਨਾ ਮਸ਼ਗੂਲ ਰਹਿੰਦੇ ਹੋ ਕਿ ਕਿੱਥੇ ਮੌਕਾ ਹੈ ਕਿ ਆਪਣਾ ਸ਼ੀਲ ਕਿਧਰੇ ਭੰਗ ਹੋਵੇ। ਪਰ ਇੱਕ ਸ਼ੀਲ ਔਰ ਉਹ ਸੱਚ ਦਾ ਸ਼ੀਲ, ਉਹਦੇ 'ਚ ਦਿੱਕਤਾਂ ਆਉਂਦੀਆਂ ਹੈ। ਪੁਰਾਣੀ ਆਦਤ ਹੈ ਗੱਲ ਕਰਨ ਦੀ ਕਿਧਰੇ ਨਾ ਕਿਧਰੇ, 9 ਦਿਨ ਦਾ ਵਰਤ ਲਿਆ ਹੈ ਚੁੱਪ ਰਹਿਣ ਦਾ, ਪਰ ਫਿਰ ਵੀ ਇੱਧਰ ਉੱਧਰ ਕੋਈ ਨਾ ਕੋਈ ਗੱਲ ਕਰਦਾ ਹੋਇਆ ਗੱਲ ਕਰਨ ਦਾ ਕੰਮ ਸ਼ੁਰੂ ਹੀ ਕਰ ਦਿੰਦਾ ਹੈ, ਔਰ ਜਿੱਥੇ ਗੱਲ ਕਰਦਾ ਹੈ ਪੰਜ ਸ਼ੀਲ ਭੰਗ ਹੋਣ ਦਾ ਇੱਕ ਕਾਰਨ ਪੈਦਾ ਕਰ ਲੈਂਦਾ ਹੈ। ਕਿਸੇ ਗੱਲ ਨੂੰ ਬੜਾ ਚੜ੍ਹਾ ਕੇ ਬੋਲ ਦੇਗਾ, ਸ਼ੀਲ ਭੰਗ ਹੋਇਆ। ਕਿਸੇ ਗੱਲ ਨੂੰ ਜ਼ਰਾ ਛਿਪਾ ਕੇ ਬੋਲ ਦੇਗਾ, ਸ਼ੀਲ ਭੰਗ ਹੋਇਆ। ਇਸ ਲਈ ਮੌਨ ਨੂੰ ਖੂਬ ਮਹੱਤਵ ਦੇਣਾ ਹੈ। ਬਿਲਕੁਲ ਮੌਨ ਇੱਕ ਬਰਤ ਦੀ ਤਰ੍ਹਾਂ ਬਿਲਕੁਲ ਨਹੀਂ ਟੁੱਟ ਜਾਏ। ਆਪਣੇ ਮਾਰਗਦਰਸ਼ਕ ਨਾਲ ਕੋਈ ਗੱਲ ਕਰਨੀ ਹੋਈ ਜਾਂ ਇੰਤਜ਼ਾਮ ਕਰਨ ਵਾਲਿਆਂ ਨਾਲ ਕੋਈ ਗੱਲ ਬਹੁਤ ਜ਼ਰੂਰੀ ਕਰਨੀ ਹੋਈ ਤਾਂ ਥੋੜ੍ਹੀ ਜਿਹੀ ਕਰ ਲਈ, ਆਪਸ 'ਚ ਬਿਲਕੁਲ ਗੱਲਬਾਤ ਨਹੀਂ ਕਰੋਗੇ। ਇਸ ਤਰ੍ਹਾਂ ਸ਼ੀਲ ਦਾ ਪਾਲਣ ਕਰਦੇ ਹੋਏ ਔਰ ਆਪਣੇ ਮਨ ਨੂੰ ਇਸ ਜਗ੍ਹਾ 'ਤੇ ਜਿੰਨਾ ਹੋ ਸਕੇ ਓਨਾ ਅਭਿਆਸ ਕਰ ਲਗਾਉਂਦੇ ਹੋਏ ਸਮੇਂ ਦਾ ਪੂਰਾ ਉਪਯੋਗ ਕਰੋਗੇ ਤਾਂ ਕੱਲ੍ਹ ਜਿਹੜਾ ਵੀ ਪਸ਼ਨਾ ਦਾ ਕੰਮ ਸ਼ੁਰੂ ਕਰੋਗੇ ਉਹਦੇ 'ਚ ਖੂਬ ਕਾਮਯਾਬ ਹੋਵੋਗੇ, ਖੂਬ ਸਫਲ ਹੋਵੋਗੇ, ਔਰ ਜਿਹੜੇ ਬਾਕੀ ਦਿਨ ਬਚੇ ਹੈ ਉਹਨਾਂ ਦਾ ਪੂਰਾ ਪੂਰਾ ਫਾਇਦਾ ਉਠਾ ਸਕੋਗੇ। ਮਨੁੱਖ ਦੇ ਜੀਵਨ ਵਿੱਚ ਸ਼ੁੱਧ ਧਰਮ ਦਾ ਮਿਲ ਜਾਣਾ ਬੜਾ ਅਨਮੋਲ, ਬੜਾ ਕਠਿਨ ਹੋ ਗਿਆ ਹੈ ਅਤੇ ਇਹਦਾ ਲਾਭ ਉਠਾਓ। ਇੱਕ ਇੱਕ ਪਲ ਦਾ ਲਾਭ ਉਠਾਓ, ਆਪਣੇ ਹੀ ਮੰਗਲ ਲਈ, ਆਪਣੇ ਹੀ ਕਲਿਆਣ ਲਈ, ਆਪਣੀ ਸਵਸਤੀ ਮੁਕਤੀ ਲਈ। ਸ਼ੁੱਧ ਧਰਮ ਧਾਰਨ ਕਰਨ 'ਚ ਸਭ ਦਾ ਮੰਗਲ, ਸਭ ਦਾ ਕਲਿਆਣ, ਸਭ ਦੀ ਸਵਸਤੀ ਮੁਕਤੀ, ਸਭ ਦੀ
ਭਵਤ ਸਭ ਮੰਗਲੰ ਭਵਤ ਸਭ ਮੰਗਲੰ।